ਚਰਨ ਸੂਜੈ ਦੂਜੀ ਠਹਿਰ ਹਾਰ ਪਰਿਉ ਤੋ ਦੁਆਰੀ ਲੇਖਾ ਛੋੜ ਅਲੇਖਾ ਛੂਟ ਹੈ ਹਮ ਨਿਰਗੁਣ ਲਿਓ ਅਵਾਰੀ ਨਾਨਕ ਦਾ ਸਤਿਗੁਰ ਛਿੰਦ ਸਦਾ ਮਿਹਰਬਾਨ ਸਭਨਾ ਦੇ ਉਧਾਰੀ ਨਾਨਕ ਦਾ ਸੰਤ ਪਾਛੈ ਪਰਿਓ ਰਾਖ ਲਿਓ ਏ ਬਾਰੀ ਰਾਖ ਲਿਓ ਏ ਬਾਰੀ ਰਾਖ ਲਿਓ ਏ ਬਾਰੀ ਰਾਖ ਲਿਓ ਏ ਬਾਰੀ ਸਤਿਗੁਰ ਰਾਖ ਲਿਓ ਏ ਬਾਰੀ
ਨਜਰ ਨਾ ਆਵੇ ਜੀ ਨਜਰ ਨਾ ਆਵੇ ਜੀ ਨਜਰ ਨਾ ਆਵੇ ਜੀ ਨਜਰ ਨਾ ਆਵੇ ਜੀ
ਕੰਗਿਆ ਦੂਜਾ ਨਜ਼ਰ ਨਿਆਵੇਗੀਆ ਦੂਜਾ ਨਜ਼ਰ ਨਿਆਵੇਗੀ ਸੋ ਹੋਈ ਹੈ ਰਾਜ ਰਹੇ ਹੋ ਰਚਨਾ ਪ੍ਰਵੇ ਆਪਣੀ ਕਹਾਂ ਲਾਭ ਕਹਾਂ ਖੋਈ ਹੈ ਕਹਿ ਫੂਲੇ ਆਨੰਦ ਵਿਖੈ ਸੋਗ ਕਬ ਹਸਨੋ ਕਬ ਰੋਈਐ ਕਬ ਹੂੰ ਮੈਦ ਭਰੇ ਅਭਿਮਾਨੀ ਕਬ ਸਾਧੂ ਸੰਗਤ ਹੋਈਐ ਕੋਈ ਨਾ ਮਿਟੈ ਪ੍ਰਭ ਕਾ ਕੀਆ ਦੂਸਰ ਨਹੀਂ ਅਲੋਈਐ ਕਉ ਨਾਨਕ ਤਿਸ ਗੁਰ ਬਲਿਹਾਰੀ ਜੇ ਪ੍ਰਸ਼ਾਦ ਸੁਖ ਸੋਈਐ
ਸਾਧ ਸਿੰਘ ਜੀ ਗੱਜਕੇ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਸੰਗਰਾਮ ਦਾ ਦਿਹਾੜਾ ਤੇ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਦਿਹਾੜਾ ਇਕੱਠਾ ਮਨਾਉਣ ਵਾਸਤੇ ਆਪ ਦੂਰ ਦਰਾਜ ਤੋਂ ਇਸ ਥਾਂ ਤੇ ਪਹੁੰਚੇ ਹੋ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ ਕੰਨਾਂ ਦੇ ਨਾਲ ਹਰੀ ਜਾ ਸਰਵਣ ਕਰੋ ਬੁੱਧੀ ਨਾਲ ਵਿਚਾਰ ਕਰੋ ਤੇ ਵਾਰੀ ਆਈ ਤੇ ਗੱਜ ਵੱਜ ਕੇ ਸਾਰੇ ਬੋਲਿਆ ਕਰੋ ਕਿਉਂਕਿ ਬੋਲਣ ਦੇ ਨਾਲ ਰਸਨਾ ਪਵਿੱਤਰ ਹੁੰਦੀ ਹੈ ਮਨ ਟਿਕ ਜਾਂਦਾ ਸ਼ਬਦ ਅੰਦਰ ਚਲਾ ਜਾਂਦਾ ਸੋ ਬੇਨਤੀ ਹੈ ਮਹਾਰਾਜ ਨੇ ਫਰਮਾਇਆ ਹੈ ਕਿ ਮਾਈ ਹੋਣਹਾਰ ਸੋ ਹੋਈ ਹੈ ਜੋ ਹੋਣਹਾਰ ਹੋ ਰਹੀ ਹੈ ਜਿਹਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਯਤਨ ਅਸੀਂ ਬਹੁਤ ਕਰਦੇ ਹਾਂ ਵੀ ਆਹ ਕੰਮ ਨਾ ਹੋਵੇ ਆਹ ਗਲਤੀ ਨਾ ਹੋਵੇ ਇੱਥੋਂ ਮੈਨੂੰ ਘਾਟਾ ਨਾ ਪਵੇ ਮਹਾਰਾਜ ਕਹਿੰਦੇ ਨਾ ਤੇਰੇ ਵਸ ਤੋਂ ਬਾਹਰਲੀ ਗੱਲ ਹੈ ਤੇਰਾ ਵਸ ਹੈ ਕੰਮ ਕਰੀ ਜਾਣਾ ਨੇਕ ਰਸਤੇ ਚਲੀ ਜਾਣਾ ਬਾਕੀ ਜੋ ਸੁੱਖ ਤੇ ਦੁੱਖ ਆਉਂਦੇ ਨੇ ਘਾਟੇ ਆਉਂਦੇ ਆ ਵਾਧੇ ਆਉਂਦੇ ਨੇ ਇਹ ਤੇਰੇ ਵਸ ਤੋਂ ਬਾਹਰਲੀਆਂ ਚੀਜ਼ਾਂ ਨੇ ਕਿਉਂਕਿ ਜੋ ਹੋਣਹਾਰ ਹੈ ਉਹਨੇ ਹੋਣਾ ਹੀ ਹੈ ਮਾਈ ਹੋਣਹਾਰ ਸੋ ਹੋਈ ਹੈ ਰਾਚ ਰਿਹੋ ਰਚਨਾ ਪ੍ਰਭ ਆਪਣੇ ਵਾਹਿਗੁਰੂ ਹੈ ਰਚਨਾ ਚ ਰਚਿਆ ਹੋਇਆ ਕਹਾਂ ਲਾਭ ਕਹਾਂ ਖੋਈ ਹੈ ਕਿਸੇ ਪਾਸੇ ਘਾਟੇ ਪੈ ਰਹੇ ਘਾਟੇ ਵੀ ਇੰਨੇ ਪੈਂਦੇ ਨੇ ਕਿ ਜਾਇਦਾਦ ਦਾ ਇੱਕ ਭੋਰਾ ਵੀ ਨਹੀਂ ਬਚਦਾ ਬੜੀਆਂ ਬੜੀਆਂ ਮਿਸਾਲਾਂ ਨੇ ਪਾਂਡਵ ਰਾਜ ਕਰ ਰਹੇ ਨੇ ਰਾਜ ਦੀ ਮਹਿਮਾ ਦੂਰ ਦਰਾਜ ਭਾਰਤ ਵਰਸ਼ ਵਿੱਚ ਫੈਲ ਗਈ ਤੇ ਹਰ ਕੋਈ ਉਸ ਰਾਜ ਦੀ ਉਸਤਤ ਕਰਦਾ ਤੇ ਉਹਨੂੰ ਦੇਖ ਕੇ ਹਰੇਕ ਦੇ ਮਨ ਵਿੱਚ ਕਿਸੇ ਦੇ ਤਾਂ ਹਰਸ਼ ਆਉਂਦਾ ਖੁਸ਼ੀ ਆਉਂਦੀ ਹੈ ਕਿ ਇਹਨਾਂ ਨੇ ਕਿੰਨਾ ਸੋਹਣਾ ਕੰਮ ਕਰ ਲਿਆ ਕਿੰਨੀ ਆਬਾਦੀ ਕਰ ਲਈ ਕਿੰਨੀ ਇਹਨਾਂ ਦੀ ਰਿਆਇਆ ਖੁਸ਼ ਹੈ ਕਈ ਐਸੇ ਨੇ ਜਿਨ੍ਹਾਂ ਦੇ ਮਨ ਵਿੱਚ ਆ ਜਾਂਦਾ ਵੀ ਇਹਨਾਂ ਨੇ ਤਰੱਕੀ ਕਰ ਲਈ ਹੈ ਤਾਂ ਬਹੁਤ ਵੱਧ ਜਾਣਗੇ ਇਹ ਕਿਸੇ ਤਰੀਕੇ ਨਾਲ ਥੱਲੇ ਸੁੱਟਣੇ ਚਾਹੀਦੇ ਕਿਸੇ ਨੂੰ ਨਹੀਂ ਪਤਾ ਵੀ ਕੱਲ ਨੂੰ ਕੀ ਹੋ ਜਾਣਾ ਜੂਆ ਖੇਲਣਾ ਸ਼ੁਰੂ ਕਰਤਾ ਜੂਏ ਦੇ ਵਿੱਚ ਐਡੀ ਹਾਰ ਹੋਈ ਕੋਈ ਚੀਜ਼ ਨਾ ਪੱਲੇ ਰਹੀ ਇੱਥੇ ਤੱਕ ਕਿ ਆਪਣੇ ਆਪ ਚਾਰੇ ਭਰਾ ਉਸਨੇ ਦੌ ਤੇ ਲਾਉਣ ਤੋਂ ਬਾਅਦ ਆਪਣੇ ਆਪ ਨੂੰ ਵੀ ਦੌ ਤੇ ਲਾਤਾ ਦੌ ਤੇ ਦੌ ਹਾਰਦਾ ਜਾਂਦਾ ਅਖੀਰ ਆਪਣੀ ਇਸਤਰੀ ਨੂੰ ਵੀ ਦੌ ਤੇ ਲਾਤਾ ਦ੍ਰੋਪਦੀ ਨੂੰ ਦੌ ਤੇ ਲਾਤਾ ਹੁਣ ਕੋਈ ਚੀਜ਼ ਨਾ ਰਹੀ ਨਾ ਕੋਈ ਕਾਰਕ ਨਾ ਕੋਈ ਕੱਪੜਾ ਨਾ ਆਪਣਾ ਸਰੀਰ ਉਹ ਵੀ ਬਗਾਨੇ ਬਸ ਕਰ ਦਿੱਤਾ ਕਿੱਥੇ ਚਾਰ ਘੜੀਆਂ ਪਹਿਲਾਂ ਭਾਰਤ ਵਰਸ਼ ਦੇ ਬਹੁਤ ਵੱਡੇ ਬਾਦਸ਼ਾਹ ਸੀ ਹੁਣ ਹਾਰ ਦਾ ਚੱਕਰ ਆਇਆ ਭਿਖਾਰੀ ਵੀ ਨਾ ਰਹੇ ਗੁਲਾਮ ਬਣ ਗਏ ਭਿਖਾਰੀ ਵੀ ਅਜੇ ਮੰਗ ਤੋਂ ਕੇ ਸੁਤੰਤਰਤਾ ਤਾਂ ਮਹਿਸੂਸ ਕਰਦਾ ਬਿਲਕੁਲ ਗੁਲਾਮ ਦਾਸ ਬਣ ਗਏ ਦੂਸਰੇ ਦੀ ਮਰਜ਼ੀ ਤੇ ਹੋ ਗਏ महाराज कहते होनहार भरती भाई कह फूले आनंद विखे सोग कब हसनो कब रोईए कदे तां बहुत हासे हुंदे ने कदे अखां दे हंजू नहीं सुकदे दुख दूर नहीं हुंदे दुख ते दुख तुरिया हुंदा है एक दुख नू दूर करन दा जतन करदा दूसरा होर आ जांदा उहनू दूर करन दा जतन करदा एक होर आ जांदा ऐसे तरह का हाल उन्हां नाल होया कबू मैल भरे अभिमानी कब साधु संगत होई है वो इना मेटा प्रभ का किया दूसर नहीं है लोई या दूजा तो है ही नहीं इथे वाहगुरु का किया होया कोई मेट नहीं सकता सो उस वेले इन्हां नूं बड़ा भारी कौतक वरत्या द्रौपदी नूं फड़ लिया दरबार विच नगन करन लगे ओदा ध्यान परमेश्वर च चलिया गया पंचाली को राजसभा में राम नाम सुध आई सुध आउंदी सार जो परमेश्वर घट घट च व्यापक है उसने उस वेले ओदा दुख दूर करन दा उपराला कर दिता तां को दूर खरियो करना मैं अपनी पैज बटाई वो साड़ी लाउंदे ने ओदी लैंदी नहीं उन्ना ही कपड़ा होर आ जांदा जिन्ना खिंचदे ने उन्ना ही होर आ जांदा गुरु दसवें पातशाह महाराज ने जदों कृष्णा अवतार का अनुवाद करिया उहदे च जिक्र कीता इस गल का भी सत दिन सत रातां लगातार कपड़े खिंचते रहे उहदे एडे ढीठ सी हटे नहीं हैगे कहिंदे किन्ने क होणगे सत दिन सत रात ते बाद उह जिहड़ा दुशासन सी मूर्छित हो के गिर गया दुर्योधन ने भी जोर लाया पर कपड़े ला ना सके अखीर पैज रह गई हार मन गए शर्तां तय होईयां गुलामी चो छड्डण दियां कि 12 साल का बनवास उदों बाद 1 साल का गुप्त बनवास फिर उस बनवास के अंदर बेअंत CID मगर लाई हुई गुप्तचर लाए हुए मारन का प्रबंध किया होया भी मौका दे के इन्हां नूं मार दो आ पंजाब उन्हां दा हुंदा सीगा महल वो जदों बनाया उहदे विच चरबी भर दित्ती कंधां च पुलियाई रख के गलत तरीका उसदा किया गया ते बिदर नूं पता लग गया भी चरबी भरी है इहदा इन्हां नूं जिउंदिआं नूं अंदर जालणगे अग ला के सुरंग लाउण दी सूह देती उहने सुरंग ला ली ते जदों अग लाई इस महल नूं उस वेले सुरंग थई निकल गए इधर आ गए जिधर आपां बैठे हां बड़ी देर इत्थे रहे कृष्ण महाराज भी आए लेकिन 12 साल तां लए घट उहनां ने लुक छिप के रूप बदल ले ब्राह्मणां दे रूप धार ले उसे तरह दियां धोतियां पा लिया उसे तरह गुप्त होके रहिंदे ने लेकिन 13वां साल जिहड़ा सी उह बहुत सख्त सी उह इह सी वी जे 13वें साल च पता लग जावे उस वेले मुड़के 12 साल का वनवास फेर मिलता ते उहदे विच जाके विराट राजे दे अजगरावां ते परले पासे इत्थे जाके उन्हां ने मजदूर बन के नौकरियां कर लिया नकल ते शह दे घोड़िया दे चरवाहे बन गए गऊआं दे चरवाहे बन गए जिहड़ा अर्जन सी उहने हीजड़िया वाले कपड़े पा के राजे की लड़की नूं नाच सिखाउणा शुरू करता जिहड़ा धीम सी उसने रसोईया बन के अपना वक्त कढ़ना शुरू करता जिहड़ा अधिष्ठर सी इह राजे नूं जुआ खिलाउणा खिला के उहदा दिल परचावा करदा इक वारी ऐसा होया कि उस राजे दा जो उसकी राणी सी उहदे भरा ने द्रौपदी नूं देख लिया महलां च बदनीति दे नाल अपने महल दे विच बुलाया उस वेले इहने सारिआं नूं दस्सिआ ते हुण इह सीगा वी जे पता लग गया तां सानूं 12 साल दा वनवास फेर मिलू भई बड़ा माड़ा कम होया उस वेले सारे कट्ठे होए कट्ठे हो गए तां मार मार रोंदे वी आ हो की आ ਕਿਵੇਂ ਕਰੀਏ 13वां साल ਆਇਆ ਹੋਇਆ ਥੋੜੇ ਦਿਨ ਰਹਿੰਦੇ ਨੇ ਜੇ ਅਸੀਂ ਪ੍ਰਗਟ ਹੋ ਗਏ ਹੁਣੇ ਫੇਰ ਦੁਬਾਰਾ ਫੇਰ 12 ਸਾਲ ਸਾਨੂੰ ਜੰਗਲਾਂ ਚ ਰਹਿਣਾ ਪਏਗਾ ਤੇ ਮਹਾਰਾਜ ਕਹਿਣ ਲੱਗੇ ਦੇਖੋ ਪ੍ਰੇਮੀ ਕ੍ਰਿਸ਼ਨ ਮਹਾਰਾਜ 16 ਕਲਾ ਸੰਪੂਰਨ ਅਵਤਾਰ ਸਾਰੀਆਂ ਸ਼ਕਤੀਆਂ ਦੇ ਮਾਲਕ ਉਹਨਾਂ ਦੇ ਨਾਲ ਰਹਿੰਦੇ ਸੀ, ਲੇਕਿਨ ਜਿਹੜਾ ਕਰਮ ਸੀ ਉਹਨਾਂ ਦਾ ਉਹਨੂੰ ਮੇਟ ਨਾ ਸਕੇ। ਜਦੋਂ ਭਾਵੀ ਵਰਤੀ ਹਟਾ ਨਾ ਸਕੇ, ਨਾ ਤਾਂ ਜੂਆ ਖੇਡਣ ਤੋਂ ਹਟਾ ਸਕੇ, ਨਾ ਕੋਈ ਹੋਰ ਮਦਦ ਕਰ ਸਕੇ, ਕਿਉਂਕਿ ਮੇਟਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਕੋਈ ਨਾ ਮੇਟਾ ਪ੍ਰਭ ਕਾ ਕੀਆ ਦੂਸਰ ਨਹੀਂ ਹਲੋਇਆ। ਵਾਹਿਗੁਰੂ ਦਾ ਕੀਤਾ ਹੋਇਆ ਉਹਦੇ ਕੀਤੇ ਹੋਏ ਮੇਟ ਨਹੀਂ ਸਕਿਆ ਕਰਦੇ, ਤੇ ਇਸ ਤਰ੍ਹਾਂ ਦੇ ਨਾਲ ਆਪਣੇ ਫਰਮਾਨ ਕਰਿਆ। ਬਣਕੇ ਮਜ਼ਦੂਰ ਜੀ ਰੋਂਦੇ ਸੀ ਪੰਗੇ ਪੰਡੋ, ਬਣਕੇ ਮਜ਼ਦੂਰ ਰੋਂਦੇ ਸੀ ਪੰਗੇ ਪੰਡੋ। ਸਵਾਮੀ ਰਹਿਤ ਹਜੂ ਮਹਾਰਾਜ ਕਹਿੰਦੇ ਕ੍ਰਿਸ਼ਨ ਮਹਾਰਾਜ 16 ਕਲਾਂ ਸੰਪੂਰਨ ਅਵਤਾਰ, ਉਹ ਵੀ ਉਹਨਾਂ ਦੇ ਦੁੱਖ ਨੂੰ ਦੂਰ ਨਾ ਕਰ ਸਕੇ, ਹੋਣੀ ਨੂੰ ਟਾਲ ਨਾ ਸਕੇ। ਸੋ ਮਹਾਰਾਜ ਕਹਿੰਦੇ ਜਿਹੜੀ ਹੋਣ ਹਾਰ ਹੈ ਮਾਈ ਹੋਣ ਹਾਰ ਸੋ ਹੋਈ ਹੈ, ਤੇ ਇਹਨੂੰ ਪਾਣਾ ਕਹਿੰਦੇ ਨੇ, ਵਾਹਿਗੁਰੂ ਦਾ ਪਾਣਾ ਹੁਕਮ ਕਹਿੰਦੇ ਨੇ। ਦੋ ਚੀਜ਼ਾਂ ਦੇ ਨਾਲ ਇਹਨੂੰ ਸੰਬੋਧਨ ਕੀਤਾ ਜਾਂਦਾ, ਜਾਂ ਪਾਣਾ ਕਹਿ ਲਓ ਤੇ ਜਾਂ ਹੁਕਮ। ਦੋ ਤਰ੍ਹਾਂ ਦਾ ਹੁਕਮ ਹੁੰਦਾ, ਇੱਕ ਤਾਂ ਹੁਕਮ ਹੈ ਜਿਹੜਾ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਦਾ, ਉਹਨੂੰ ਲਾ ਆਫ ਨੇਚਰ ਕਹਿੰਦੇ ਨੇ। ਉਹਨੂੰ ਜਾਣ ਸਕਦੇ ਹਾਂ ਅਸੀਂ ਵੀ ਕਿਸ ਤਰੀਕੇ ਨਾਲ ਕਿਹੜੀ ਚੀਜ਼ ਕਿਵੇਂ ਬਣਦੀ ਆ। ਸਾਇੰਸ ਜਿਹੜੀ ਸਾਰੀ ਹੈ ਇਹ ਲਾ ਆਫ ਨੇਚਰ ਹੈ। ਇੱਕ ਹੁਕਮ ਉਹ ਹੈ ਜਿਹੜਾ ਸਾਡੇ ਭਾਗਾਂ ਦੇ ਨਾਲ ਸੰਬੰਧ ਰੱਖਦਾ, ਜਿਹੜਾ ਕੁਛ ਹੁਣ ਥੋੜੀ ਦੇਰ ਨੂੰ ਹੋਣ ਵਾਲਾ ਉਹਦੇ ਨਾਲ ਸੰਬੰਧ ਹੈ, ਉਹ ਵਾਹਿਗੁਰੂ ਦਾ ਪਾਣਾ ਹੋਇਆ ਕਰਦਾ। ਲੇਕਿਨ ਇਸ ਨੂੰ ਮਿਟਾਉਣ ਵਾਸਤੇ ਦੇਵਤਿਆਂ ਦੇ ਵਿੱਚ ਤਾਕਤ ਨਹੀਂ ਕਿਸੇ ਚ ਵੀ, ਵੱਡੇ ਤੋਂ ਵੱਡੇ ਜਿਹੜੇ ਵੱਡੇ ਦੇਵਤੇ ਨੇ ਬਰਮਾ ਵਿਸ਼ਨੂੰ ਮਹੇਸ਼, ਇਹਨਾਂ ਦੇ ਵਿੱਚ ਵੀ ਤਾਕਤ ਨਹੀਂ ਹੈ। ਫਿਰ ਤਾਂ ਬੜੀ ਔਖੀ ਗੱਲ ਹੋ ਗਈ, ਫਿਰ ਤਾਂ ਲੇਖ ਬਦਲਦੇ ਹੀ ਨਹੀਂ, ਲੇਖਨਾ ਵਿੱਚ ਹੀ ਹੈ ਸਖੀ ਜੋ ਲਿਖਿਆ ਕਰਤਾ। ਪਰ ਮਹਾਰਾਜ ਕਹਿਣ ਲੱਗੇ ਵੀ ਦੇਖੋ ਇਹਦੇ ਚ ਇੱਕ ਐਕਸੈਪਸ਼ਨ ਹੈ, ਇੱਕੋ ਹੀ, ਉਹ ਇਹ ਹੈ ਕਿ ਗੁਰੂ ਸਮਰੱਥ ਹੋਇਆ ਕਰਦਾ ਉਹਨੂੰ ਮੇਟਣ ਨੂੰ। ਗੁਰੂ ਆਪਣੇ ਪਾਣੀ ਦਾ ਆਪ ਮਾਲਕ ਹੁੰਦਾ, ਸਭ ਕੁਛ ਕਰ ਸਕਣ ਦਾ ਤਾਕਤ ਰੱਖਦਾ ਹੋਇਆ ਫਿਰ ਕੁਛ ਨਹੀਂ ਕਰਦਾ। ਸੋ ਅੱਜ ਆਪ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਆਏ ਹੋ, ਹੜ੍ਹ ਦੀ ਸੰਗਰਾਂਦ ਮਨਾਉਣ ਵਾਸਤੇ ਆਏ ਹੋ, ਦੋਵੇਂ ਇਕੱਠੇ ਅੱਜ ਦੇ ਦਿਨ ਪਏ ਨੇ। ਸੋ ਇਹਦਾ ਆਪਾਂ ਵਿਚਾਰ ਕਰਨੀ ਹੈ, ਕਿਉਂਕਿ ਐਸਾ ਭਾਣਾ ਵਰਤਿਆ ਜਿਹਦੀ ਮਿਸਾਲ ਇਤਿਹਾਸ ਵਿੱਚ ਅੱਜ ਨਹੀਂ ਆਈ ਹੋਈ ਨਹੀਂ। ਇਤਿਹਾਸ ਦਾ ਕੋਈ ਵਰਕਾ ਨਹੀਂ ਜਿਹੜਾ ਇਸ ਤੋਂ ਵੱਧ ਦੱਸ ਸਕੇ। ਸੋ ਗੁਰੂ ਬਾਰੇ ਪਹਿਲਾਂ ਸਮਝਣਾ ਚਾਹੀਦਾ, ਗੁਰੂ ਕੀ ਹੁੰਦਾ। ਮਹਾਰਾਜ ਕਹਿੰਦੇ ਜਿਹੜਾ ਗੁਰੂ ਹੁੰਦਾ, ਭਾਈ ਗੁਰਦਾਸ ਜੀ ਉਸ ਦੀ ਡੈਫੀਨੇਸ਼ਨ ਦੱਸਦੇ ਹੋਏ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ।
ਨਿਰਵੈਰ ਨਿਰਾਦਾ ਦਰ ਕੇ
ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਰ ਜਿਸ ਦੀ ਗਤੀ ਨੂੰ ਕੋਈ ਨਾ ਜਾਣ ਸਕੇ ਉਹਨੂੰ ਅਗੰਮ ਕਹਿੰਦੇ ਨੇ। ਬੇਅੰਤ ਬੇਅੰਤ ਹੈ ਤੇ ਫੇਰ ਨਿਰਵੈਰ ਹੈ ਤੇ ਨਿਰਲ ਹੈ। ਦੁਨੀਆ ਸਾਰੀ ਵੈਰ ਵਾਲੀ ਹੈ, ਮਾੜਾ ਕੋਈ ਕਰ ਜੇ ਉਹਦੇ ਨਾਲ ਵੈਰ ਉਤਪੰਨ ਹੋ ਜਾਂਦਾ, ਲੇਕਿਨ ਗੁਰੂ ਹੈ ਜੋ ਕਿਸੇ ਨਾਲ ਵੈਰ ਨਹੀਂ ਕਰਦਾ। ਇੱਕੋ ਜਿਹਾ ਸਲੂਕ ਕਰਦੇ ਹਾਂ, ਪੰਜਾਬ ਦੇ ਅੰਦਰ ਕਾਲ ਪੈ ਗਿਆ, ਅਕਰ ਬਾਦਸ਼ਾਹ ਗੁਰੂ ਮਹਾਰਾਜ ਦੇ ਪਾਸ ਆਇਆ, ਸੇਵਾ ਪੁੱਛੀ। ਮਹਾਰਾਜ ਕਹਿੰਦੇ ਜੇ ਤਾਂ ਸੇਵਾ ਕਰਨੀ ਹੈ ਤਾਂ ਤੂੰ ਇਹਨਾਂ ਦਾ ਮਾਲੀਆ ਮਾਫ ਕਰਦੇ, ਦੇ ਨਹੀਂ ਸਕਣਾ ਪੰਜਾਬ ਨੇ। ਉਹਦੇ ਵਿੱਚੇ ਤਾਂ ਉਹ ਰਹਿੰਦੇ ਸੀ ਜਿਹੜੇ ਗੁਰੂ ਸਾਹਿਬ ਨਾਲ ਵਿਰੋਧ ਤਾਂ ਕਰਦੇ ਸੀ, ਚੁਗਲੀਆਂ ਕਰਦੇ ਸੀ, ਤੇ ਗੁਰੂ ਸਾਹਿਬ ਨੂੰ ਥਾਂ ਨਹੀਂ ਸੀ ਦਿੰਦੇ। ਗੁਰੂ ਮਹਾਰਾਜ ਇੱਕ ਵਾਰੀ ਇੱਕ ਪਿੰਡ ਚ ਗਏ, ਕਿਸੇ ਨੇ ਥਾਂ ਦਿੱਤਾ, ਸਰਬਰੀਏ ਸੀ, ਹੋਰ ਹੋਰ ਚੀਜ਼ਾਂ ਨੂੰ ਮੰਨਣ ਵਾਲੇ, ਤੇ ਗੁਰੂ ਨੇ ਮਾਰੀਆ ਸਿੱਖਾਂ ਦਾ ਮਾਫ ਨਹੀਂ ਕਰਾਇਆ, ਸਾਰਿਆਂ ਦਾ ਕਰਾ ਦਿੱਤਾ। ਭੁੱਖਮਰੀ ਪੈ ਗਈ ਲਾਹੌਰ ਦੇ ਅੰਦਰ, ਲਾਸ਼ਾਂ ਦੇ ਅੰਬਾਰ ਲੱਗ ਗਏ। ਗੁਰੂ ਮਹਾਰਾਜ ਜੀ ਨੂੰ ਖਬਰ ਲੱਗੀ ਕਿ ਲਾਸ਼ਾਂ ਦੇ ਅੰਬਾਰ ਲੱਗ ਗਏ ਤੇ ਬਿਮਾਰੀ ਇੰਨੀ ਫੈਲੀ ਹੈ ਕਿ ਲਾਹੌਰ ਸ਼ਹਿਰ ਬਰਬਾਦ ਹੋ ਜਾਣਾ। ਗੁਰਸਿੱਖ ਵੀ ਸੀਗੇ ਉੱਥੇ ਤੇ ਦੂਜੇ ਵੀ ਸਾਰੇ ਸੀ, ਆਪ ਦਿਨ ਰਾਤ ਖੜ ਖੜ ਕੇ ਲਾਸ਼ਾਂ ਦਾ ਭੁਗਤਾਨ ਕਰਦੇ ਰਹੇ। ਸੋ ਇਸ ਤਰ੍ਹਾਂ ਦੇ ਨਾਲ ਕਿਸੇ ਨਾਲ ਵੈਰ ਨਹੀਂ, ਤੇ ਆਪ ਨੂੰ ਖੇਦ ਕਿੰਨੇ ਕਿੰਨੇ ਬਚਾਏ। ਜਦੋਂ ਆਪ ਗੱਦੀ ਤੇ ਬਿਰਾਜਮਾਨ ਹੋਏ, ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਮੁਖਾਲਫ ਆਇਆ ਉਹ ਪਿਰਸੀਆ ਸੀ, ਭਰਾ ਇਹਨਾਂ ਦਾ, ਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉਹਨੇ ਜਦੋਂ ਗੱਦੀ ਦੇਣ ਲੱਗੇ, ਦਸਤਾਰ ਬੰਨਣ ਲੱਗੇ, ਤਾਂ ਉਸ ਵੇਲੇ ਮਹਾਰਾਜ ਜੀ ਨੂੰ ਕਿਹਾ, ਕਹਿੰਦਾ ਦੇ ਤਾਂ ਦੋ ਪਰ ਮੈਂ ਵੀ ਪਿਰਸੀ ਜਾਂਦਾ, ਮੈਂ ਸਾਰੀ ਜ਼ਿੰਦਗੀ ਨਹੀਂ ਇਹਨਾਂ ਨੂੰ ਟਿਕਣ ਦੇਣਾ। ਐਡਾ ਅਭਿਮਾਨ ਦਾ ਸ਼ਬਦ ਉਸਨੇ ਕਿਹਾ। ਤੇ ਜਦੋਂ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਚੌਥੇ ਪਾਤਸ਼ਾਹ, ਸੰਗਤਾਂ ਇਸ ਨੇ ਪਹਿਲਾਂ ਹੀ ਕਾਬੂ ਕਰੀਆਂ ਹੋਈਆਂ ਸੀ, ਮਸੰਦ ਸਾਰੇ ਹੱਥ ਵਿੱਚ ਸੀ, ਦੂਰੋਂ ਹੀ ਸੰਗਤਾਂ ਨੂੰ ਘੇਰ ਕੇ ਲਿਆਇਆ ਕਰਨ। ਤੇ ਜਿਸ ਵਕਤ ਉਹ ਸਾਰੀ ਭੇਟਾ ਪੂਜਾ ਉਹਨਾਂ ਤੋਂ ਲੈ ਲੈਣ, ਉਸ ਵੇਲੇ ਪ੍ਰਸ਼ਾਦਾ ਛਕਣ ਵਾਸਤੇ ਗੁਰੂ ਅਰਜਨ ਪਾਤਸ਼ਾਹ ਦੀ ਪਾਸ ਭੇਜ ਦੇਣ। ਕਦੇ ਮਹਾਰਾਜ ਨੇ ਸ਼ਿਕਵਾ ਨਹੀਂ ਸੀ ਕਰਿਆ, ਕਦੇ ਕੋਈ ਉਪਰਾਲਾ ਨਹੀਂ ਸੀ ਕਰਿਆ। ਉਸ ਵੇਲੇ ਭਾਈ ਗੁਰਦਾਸ ਜੀ ਆਗਰੇ ਤੋਂ ਸੰਗਤ ਨੂੰ ਨਾਲ ਲੈ ਕੇ ਦਰਸ਼ਨ ਕਰਨ ਵਾਸਤੇ ਆਉਂਦੇ ਆ। ਜਦੋਂ ਵਿਆਸਾ ਦਰਿਆ ਦੇ ਕੰਧੇ ਤੇ ਆਏ, ਉਸ ਵੇਲੇ ਸਰਦੀ ਬਹੁਤ ਸੀ ਤੇ ਉੱਤੋਂ ਬੱਦਲ ਹੋਇਆ ਹੋਇਆ ਸੀ, ਤਾਂ ਭਾਈ ਸਾਹਿਬ ਦੇ ਖਿਆਲ ਵਿੱਚ ਆਇਆ ਕਿ ਸੰਗਤ ਨੂੰ ਬੜੀ ਤਕਲੀਫ ਹੋਏਗੀ ਦਰਿਆ ਦੇ ਕੰਢੇ, ਗੋਇੰਦਵਾਲ ਸਾਹਿਬ ਸਾਹਮਣੇ ਦਿਸ ਰਿਹਾ ਹੈ ਤੇ ਕਿਉਂ ਨਾ ਦਰਿਆ ਪਾਰ ਕਰ ਲਈਏ। ਖੜੇ ਸੋਚਦੇ ਹੈ, ਉਸ ਵੇਲੇ ਇੱਕ ਗੁਰਸਿੱਖ ਨੇ ਕਿਹਾ ਕਿ ਭਾਈ ਸਾਹਿਬ ਦਰਿਆ ਚ ਹੀ ਲੰਘ ਚੱਲੋ। ਕਹਿੰਦੇ ਪਾਣੀ ਬਹੁਤ ਹੈ, ਕਹਿੰਦੇ ਗੁਰੂ ਦੀ ਬਾਣੀ ਚ ਆਉਂਦਾ ਸੁਣਿਆ ਹਾਥ ਹੋਗਾ ਇਸਕਾ। ਕਹਿੰਦੇ ਚੰਗਾ, ਫਿਰ ਸਾਧਸੰਗ ਜੀ ਮੂਲ ਮੰਤਰ ਦੇ ਪਾਠ ਕਰੋ, ਵਾਹਿਗੁਰੂ ਵਾਹਿਗੁਰੂ ਕਰਦੇ ਸਾਡੇ ਪਿੱਛੇ ਤੁਰਿਓ। ਦਰਿਆ ਗੋਡੇ ਗੋਡੇ ਹੋ ਗਿਆ, ਲੰਘ ਗਈ ਸਾਰੀ ਸੰਗਤ। ਉਹਦੇ ਬਾਅਦ ਗੋਇੰਦਵਾਲ ਸਾਹਿਬ ਰਾਤ ਰਹੇ, ਦੂਸਰੇ ਦਿਨ ਗੁਰੂ ਮਹਾਰਾਜ ਦੇ ਪਾਸ ਰਾਮਦਾਸਪੁਰ ਚਲੇ ਗਏ। ਉੱਥੇ ਜਾਂਦਿਆਂ ਨੂੰ ਇਹ ਲੰਗਰ ਵਰਤ ਰਿਹਾ ਸੀ, ਇਹਨਾਂ ਨੂੰ ਮਿਲ ਕੇ ਬੀਬੀ ਪਾਨੀ ਬਹੁਤ ਖੁਸ਼ ਹੋਈ, ਸਾਖ ਮਿਲ ਗਏ ਪੇਕਿਆਂ ਦੇ, ਤੇ ਮਹਾਰਾਜ ਨਾਲ ਬਚਨ ਬਹੁਤ ਕੀਤੇ। ਰਸਤੇ 'ਚ ਜਾਂਦੇ ਜਾਂਦੇ ਜਦੋਂ ਗੋਇੰਦਵਾਲ ਸਾਹਿਬ ਤੋਂ ਜਾ ਰਹੇ ਸੀ, ਉਸ ਵੇਲੇ ਉੱਥੇ ਬੱਚੇ ਖੇਡਦੇ ਸੀ, ਤੇ ਬੱਚੇ ਹਰੇਕ ਗੱਲ ਨਾਲ ਇਹ ਕਹਿੰਦੇ ਸੀ ਕਿ ਜੇ ਗੁਰੂ ਨੂੰ ਪਾਇਆ ਤਾਂ ਆਹ ਗੱਲ ਹੋ ਜਾਏਗੀ, ਜੇ ਗੁਰੂ ਨੂੰ ਪਾਇਆ ਤਾਂ ਮੈਂ ਆਹ ਗੱਲ ਕਰਾਂਗਾ। ਇਹਨਾਂ ਨੇ ਕਿਹਾ ਇਹ ਤਾਂ ਬੜੇ ਗੁਰੂ ਦੇ ਨਾਲ ਜੁੜੇ ਹੋਏ ਨੇ। ਉਸ ਵੇਲੇ ਇਹਨਾਂ ਨੇ ਇੱਕ ਪਾਸੇ ਹੋ ਕੇ ਉਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਨਮਸਕਾਰ ਕਰ ਦਿੱਤੇ, ਨਾਲ ਮਨ ਵਿੱਚ ਧਾਰਨ ਕਰ ਲਿਆ ਕਿ ਜੇ ਗੁਰੂ ਸਮਰੱਥ ਹੋਣਗੇ ਤਾਂ ਮੇਰਾ ਮੱਥਾ ਟੇਕਿਆ ਹੋਇਆ ਦੱਸ ਦੇਣਗੇ। ਤੇ ਗੁਰੂ ਮਹਾਰਾਜ ਦੇ ਪਾਸ ਜਦੋਂ ਗਏ ਤਾਂ ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ, ਤੁਸੀਂ ਗੋਇੰਦਵਾਲ ਸਾਹਿਬ ਬੱਚਿਆਂ ਨੂੰ ਕਿਉਂ ਮੱਥਾ ਟੇਕਦੇ ਸੀ? ਸਮਝ ਗਿਆ ਵੀ ਇਹ ਤਾਂ ਪੂਰਨ ਨੇ। ਉਸ ਵੇਲੇ ਪ੍ਰਸ਼ਾਦੇ ਆ ਗਏ, ਛੋਲਿਆਂ ਦੇ ਪ੍ਰਸ਼ਾਦੇ ਆ ਗਏ, ਨਿਰੇ ਛੋਲਿਆਂ ਦੇ ਨਾਲ ਕੁਛ ਨਹੀਂ ਹੈ, ਪਾਣੀ ਦੇ ਦਿੱਤੇ ਗਏ ਛੰਨੇ, ਪਾਣੀ ਦੀਆਂ ਘੁੱਟਾਂ ਨਾਲ ਲੰਘਾਉਂਦੇ ਨੇ। ਬੜਾ ਮਨ ਵਿਚ ਖਿਆਲ ਆਇਆ ਵੀ ਮੈਂ ਇੰਨਾ ਵੱਡਾ ਰਿਸ਼ਤੇਦਾਰ ਹਾਂ, ਇਹਨਾਂ ਦਾ ਮਾਮਾ ਜੀ ਲੱਗਦਾ ਦੁਨੀਆਂ ਵੱਲੋਂ, ਤੇ ਮੈਨੂੰ ਇਹ ਇਹੋ ਜਿਹਾ ਪ੍ਰਸ਼ਾਦਾ ਫਿਰ ਸੰਗਤ ਨੂੰ ਕੀ ਦਿੰਦੇ ਹੋਣੇ ਨੇ? ਥੋੜਾ ਬਹੁਤਾ ਛਕ ਲਿਆ ਤੇ ਉਸ ਵੇਲੇ ਜਾ ਕੇ ਬੀਬੀ ਭਾਨੀ ਪੈਣ ਲੱਗਦੇ ਸੀ ਇਹਨਾਂ ਦੇ, ਕਹਿਣ ਲੱਗੇ ਵੀ ਤੁਸੀਂ ਆਹ ਕੀ ਕੰਮ ਕਰਿਆ, ਮੈਨੂੰ ਨਿਰੇ ਛੋਲਿਆਂ ਦੀ ਰੋਟੀ ਦੇ ਤੀ, ਪੇਟ ਖਰਾਬ ਹੋ ਜਾਏਗਾ। ਉਹ ਤਾਂ ਲੰਘਦੀ ਨਹੀਂ ਸੀ ਅੰਦਰ, ਨਾਲ ਨੂੰ ਕੁਛ ਨਹੀਂ। ਉਹ ਕਹਿੰਦੇ, ਭਰਾ ਜੀ, ਗੱਲ ਇਹ ਹੈ ਕਿ ਪਿਛੀ ਚੰਦ ਕੋਈ ਚੀਜ਼ ਨਹੀਂ ਆਉਣ ਦਿੰਦਾ, ਛੋਲੇ ਘਰ ਚ ਹੈਗੇ, ਅਸੀਂ ਵੰਡੀ ਜਾਂਦੇ ਹਾਂ, ਜਦ ਇਹ ਮੁੱਕ ਗਏ ਫਿਰ ਤਾਂ ਪੈਰੂ ਜਾਣਦਾ ਕੀ ਹੋਏਗਾ। ਉਸ ਵੇਲੇ ਗੁਰੂ ਮਹਾਰਾਜ ਦੇ ਪਾਸ ਆ ਗਏ, ਕਹਿੰਦੇ, ਸੱਚੇ ਪਾਤਸ਼ਾਹ, ਗੁਰੂ ਨਾਨਕ ਦਾ ਲੰਗਰ ਤਾਂ ਟੁੱਟ ਚੱਲਿਆ ਕਰਦਾ, ਸਭ ਪਦਾਰਥ ਇਹਦੇ ਚ ਮਿਲਦੇ ਨੇ। ਉਹ ਕਹਿੰਦੇ, ਭਾਈ ਗੁਰਦਾਸ ਜੀ, ਤੁਸੀਂ ਜਾਣਦੇ ਹੋ, ਸਭ ਕੁਛ ਪਤਾ ਹੀ ਹੈ ਤੁਹਾਨੂੰ, ਅਸੀਂ ਕੁਛ ਨਹੀਂ ਕਹਿਣਾ। ਕਹਿਣ ਲੱਗੇ, ਪਾਤਸ਼ਾਹ, ਫਿਰ ਅਸੀਂ ਕੋਈ ਉਪਰਾਲਾ ਕਰੀਏ? ਕਹਿੰਦੇ, ਕਾਹਦੀ ਲੋੜ ਹੈ, ਕਾਹੇ ਰੇ ਮਨ ਚਿਤਵੈ ਉਦਮ ਚ ਆਹਾਰ ਹਰਜੀ ਉਪਰਿਆ। ਸੋ ਐਸੇ ਐਸੇ ਵਾਰ ਉਸ ਵੱਡੇ ਭਰਾ ਨੇ ਕੀਤੇ, ਕਦੇ ਵੀ ਮਹਾਰਾਜ ਨੇ ਕਿਸੇ ਕੋਲ ਜ਼ਿਕਰ ਨਹੀਂ ਸੀ ਕਰਿਆ, ਬੈਰ ਲਿਆਉਂਦੇ ਹੀ ਨਹੀਂ ਸੀ ਮਨ ਚ। ਜਦੋਂ ਗੁਰੂ ਛੇਵੇਂ ਪਾਤਸ਼ਾਹ ਦਾ ਅਜੇ ਪ੍ਰਕਾਸ਼ ਨਹੀਂ ਸੀ ਹੋਇਆ ਤਾਂ ਇਹਦਾ ਲੜਕਾ ਮਿਹਰਬਾਨ ਗੁਰੂ ਮਹਾਰਾਜ ਦੇ ਪਾਸ ਰਿਹਾ ਕਰਦਾ ਸੀ, ਤੇ ਇਹ ਅਰਦਾਸ ਕਰਦੇ ਰਹਿੰਦੇ ਸੀ ਵੀ ਇਹਨਾਂ ਦੇ ਔਲਾਦ ਨਾ ਹੋਵੇ। 22 ਸਾਲ ਦੇ ਵਿੱਚ ਵਿਆਹ ਹੋਇਆ, 46 ਸਾਲ ਦੀ ਉਮਰ ਹੋ ਗਈ ਸੀ, 46 ਆ ਗਿਆ ਤੇ ਕੋਈ ਬੱਚਾ ਨਾ ਹੋਇਆ। ਤੇ ਅਖੀਰ ਬਾਬਾ ਬੁੱਢਾ ਜੀ ਦੇ ਬਚਨ ਤੋਂ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਜਦੋਂ ਇਹਨਾਂ ਨੂੰ ਪਤਾ ਲੱਗਿਆ, ਉਸ ਵੇਲੇ ਬੜੇ ਸਿਆਣਿਆਂ ਦੇ ਕੋਲ ਨੱਠੇ ਭੱਜੇ, ਧਾਗੇ, ਤਵੀਤ, ਜਾਦੂ ਟੂਣੇ ਬਹੁਤ ਕਰੇ ਵੀ ਇਹ ਬੱਚਾ ਪੇਟ ਵਿੱਚ ਖਤਮ ਹੋ ਜੇ, ਲੇਕਿਨ ਹੋਇਆ ਹੀ ਨਾ ਕੁਛ ਵੀ। ਫੇਰ ਜਦੋਂ ਪੈਦਾ ਹੋ ਗਏ, ਉਸ ਵੇਲੇ ਯਤਨ ਕਰਿਆ ਕਿ ਇੱਕ ਸੋਭੀ ਨਾਮ ਦੀ ਦਾਈ ਸੀ, ਉਹਨੂੰ ਪੈਸਾ ਦਿੱਤਾ ਕਿ ਤੂੰ ਕਿਸੇ ਤਰੀਕੇ ਨਾਲ ਹਰਗੋਬਿੰਦ ਜੀ ਨੂੰ ਮਾਰ ਦੇ। ਉਹ ਦਾਈ ਥਣਾਂ ਦੇ ਨਾਲ ਜ਼ਹਿਰ ਲਾ ਕੇ ਲਿਆਈ, ਉਹਨੇ ਪਹਿਲਾਂ ਵੀ ਬਹੁਤ ਬੜੇ ਕੰਮ ਕਰੇ ਸੀ, ਬੱਚਿਆਂ ਨੂੰ ਮਾਰਨ ਚ ਐਕਸਪਰਟ ਸੀ ਉਹ। ਉਹ ਕਹਿੰਦੀ, ਮਾਮੂਲੀ ਗੱਲ ਹੈ, ਮੈਂ ਮਾਰ ਦੂੰ। ਮਾਤਾ ਜੀ ਦੇ ਪਾਸ ਆ ਗਈ ਬਡਾਲੀ, ਉਥੇ ਆ ਕੇ ਬੱਚਾ ਆਪਣੀ ਗੋਦੀ ਚ ਲੈ ਲਿਆ ਤੇ ਬਹਾਨੇ ਨਾਲ ਦੁੱਧ ਚੁਕਾਉਣ ਲੱਗੀ। ਮਹਾਰਾਜ ਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ, ਰੌਲਾ ਪਾਤਾ, ਦੁੱਧ ਮੂੰਹ ਚ ਨਹੀਂ ਲੈਂਦੇ, ਰੋਣ ਲੱਗ ਗਏ। ਮਾਤਾ ਜੀ ਨੇ ਜਾ ਕੇ ਫੜ ਲਿਆ, ਥੋੜੀ ਦੇਰ ਤੇ ਬਾਅਦ ਜ਼ਹਿਰ ਚੜ ਗਈ। ਜਾਂਦੀ ਜਾਂਦੀ ਦੱਸ ਗਈ ਕਿ ਮੈਨੂੰ ਤਾਂ ਪ੍ਰਿਥੀ ਚੰਦ ਜੀ ਨੇ ਭੇਜਿਆ ਸੀ, ਮੈਂ ਜ਼ਹਿਰ ਆਪਣੇ ਥਣਾਂ ਤੇ ਲਾ ਲਈ ਤੇ ਉਹ ਮੈਨੂੰ ਇਹ ਉਲਟੀ ਚੜ ਗਈ, ਪਹਿਲਾਂ ਵੀ ਮੈਂ ਬਹੁਤ ਬੱਚੇ ਮਾਰੇ ਨੇ ਇਸ ਤਰ੍ਹਾਂ ਕਰਕੇ। ਇੱਕ ਜੋਗੀ ਸੀ, ਉਹ ਤਾਂ ਮੁੱਠਾਂ ਚਲਵਾਈਆਂ, 15 ਦਿਨ ਲਗਾਤਾਰ ਮੁੱਠਾਂ ਚਲਾਉਂਦਾ ਰਿਹਾ। ਅਖੀਰ ਉਹਨੇ ਕਿਹਾ ਵੀ ਮੇਰਾ ਬਲ ਨਹੀਂ ਚੱਲਦਾ ਤੇ ਮੇਰੇ ਪਾਪ ਦਾ ਫਲ ਇਹ ਮਿਲਿਆ ਕਿ ਮੈਂ ਹੁਣ ਮਰ ਰਿਹਾ ਮੌਤ ਤੋਂ ਪਹਿਲੇ। ਉਹ ਤਾਂ ਪੂਰਨ ਅਵਤਾਰ ਨੇ, ਉਹਨਾਂ ਦਾ ਕੁਛ ਵਿਗਾੜ ਨਹੀਂ ਸਕਦਾ। ਇੱਥੇ ਹੀ ਬਸ ਨਹੀਂ ਕਰੀ, ਇੱਕ ਸਪੇਰੇ ਨੂੰ ਪੈਸੇ ਦਿੱਤੇ, ਜ਼ਹਿਰੀਲਾ ਸੱਪ ਛਡਾਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਖੇਲਦੇ ਨੇ, ਜਦੋਂ ਸੱਪ ਕੋਲ ਆਇਆ ਉਸੇ ਵੇਲੇ ਸਿਰੀ ਫੜ ਲਈ ਮਹਾਰਾਜ ਨੇ, ਸਿਰੀ ਫੜ ਕੇ ਇੰਨਾ ਘੁੱਟਿਆ ਧਰਤੀ ਤੇ ਮਲਤਾ, ਬੱਚੇ ਹੀ ਨੇ ਅਜੇ ਰੁੜਦੇ ਨੇ। ਉਹ ਸੱਪ ਹੱਥ ਚ ਮਾਰਤਾ, ਸਵੇਰੇ ਦੇ ਦਰਦ ਹੋਇਆ ਉਹ ਵੀ ਮਰ ਗਿਆ। ਫੇਰ ਵੀ ਬਸ ਨਹੀਂ ਕਰੀ, ਇੱਕ ਕਲਾਵਾ ਸੀ, ਉਹਦਾ ਨਾਂ ਸੀ ਦੁਨੀ ਚੰਦ, ਉਸ ਨੂੰ 500 ਰੁਪਈਆ ਦਿੱਤਾ ਬਈ ਤੂੰ ਦਹੀਂ ਖਿਲਾਉਣਾ, ਦਹੀਂ ਚ ਜ਼ਹਿਰ ਪਾ ਦੇ। ਉਹਨੇ ਜ਼ਹਿਰ ਪਾਤੀ, ਜਦੋਂ ਮਹਾਰਾਜ ਜੀ ਨੂੰ ਖਿਲਾਉਣ ਲੱਗਿਆ ਦਹੀਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ। ਉਸੇ ਵੇਲੇ ਗੁਰੂ ਮਹਾਰਾਜ ਉੱਥੇ ਸੀ, ਨੱਠ ਕੇ ਗਏ, ਜਾ ਕੇ ਕਹਿਣ ਲੱਗੇ ਕਿਉਂ ਖਿਲਾਉਣਾ? ਉਹ ਕਹਿੰਦੇ ਖਾਣਾ ਨੀ, ਹੱਥ ਨਾਲ ਪਰੇ ਕਰਨ ਦੇ। ਤੇ ਭਾਈ ਗੁਰਦਾਸ ਜੀ ਨੇ ਦੇਖਿਆ, ਕਹਿਣ ਲੱਗੇ ਵੀ ਕੋਈ ਨਾ ਕੋਈ ਗੱਲ ਜ਼ਰੂਰ ਹੈ, ਕਿਉਂ ਨੀ ਖਾਂਦੇ? ਇਹ ਤਾਂ ਸਰਵੱਗ ਨੇ। ਕੁੱਤਾ ਖੜਾ ਸੀ, ਉਹਨੂੰ ਥੋੜਾ ਜਿਹਾ ਦਹੀਂ ਪਾਤਾ, ਕੁੱਤਾ ਮੂੰਹ ਚ ਜਦ ਦਹੀਂ ਗਿਆ ਜਦੇ ਮਰ ਗਿਆ। ਫੇਰ ਇੱਕ ਹੋਰ ਕੁੱਤਾ ਆ ਗਿਆ, ਉਹਨੂੰ ਪਾਤਾ। ਉਸ ਵੇਲੇ ਉਹ ਜਿਹੜਾ ਪੰਡਿਤ ਸੀ ਉਹਦੇ ਐਡੇ ਜ਼ੋਰ ਦੀ ਦਰਦ ਉੱਠਿਆ ਕਿ ਪੇਟ ਦੁੱਖ ਕੇ ਮਰ ਗਿਆ। ਸੋ ਐਸੀਆਂ ਐਸੀਆਂ ਹਰਕਤਾਂ ਗੁਰੂ ਮਹਾਰਾਜ ਦੇ ਨਾਲ ਪਿਰਥੀ ਚੰਦ ਜੀ ਕਰਦੇ ਰਹੇ, ਲੇਕਿਨ ਕੀ ਮਜਾਲ, ਕਦੇ ਗੁਰੂ ਮਹਾਰਾਜ ਜੀ ਨੇ ਬੈਰ ਦਾ ਭਾਵ ਦਿਖਾਇਆ ਹੋਵੇ? ਸਦਾ ਹੀ ਵੱਡੇ ਭਰਾਤਾ ਜੀ ਕਹਿ ਕੇ ਬੋਲਦੇ ਸੀ, ਜਦੋਂ ਵੀ ਜਾਣਾ ਆਦਰ ਸਤਿਕਾਰ ਕਰਨਾ ਤੇ ਨਾਲ ਪੁੱਛਣਾ ਵੀ ਤੁਹਾਨੂੰ ਕੁਝ ਚਾਹੀਦਾ ਹੋਵੇ ਦੱਸੋ, ਉਹ ਵੈਰ ਕਰਦਾ ਤੇ ਇਧਰ ਨਿਰਵੈਰ ਹੈ ਸਤਿਗੁਰੂ। ਸਤਿਗੁਰ ਪੁਰਖ ਦਾ ਕੰਮ ਹੈ ਨਿਰਵੈਰ ਨਿਰਲ। ਸੋ ਇਸ ਤਰ੍ਹਾਂ ਦੇ ਨਾਲ ਇੱਥੇ ਹੀ ਬਸ ਨਹੀਂ ਕਰੀ ਉਸਨੇ, ਬੀਰਬਲ ਨੂੰ ਸਿਖਾ ਤਾ। ਬੀਰਬਲ ਆ ਰਿਹਾ, ਅਕਬਰ ਬਾਦਸ਼ਾਹ ਤੋਂ ਹੁਕਮ ਲੈ ਲਿਆ ਉਸਨੇ ਕਿ ਮੈਂ ਪੰਜਾਬ ਦੇ ਵਿੱਚ ਹੀ ਲੰਘਣਾ ਤੇ ਮੈਂ ਪੰਡਿਤ ਹਾਂ ਤੇ ਮੇਰਾ ਜੋ ਦਸ਼ਣਾ ਦੀ ਭੇਟਾ ਹੈ ਇਹ ਸਾਰੇ ਪੰਜਾਬ ਦੇ ਖੱਤਰੀਆਂ ਨੂੰ ਲਿਖ ਦਿਓ ਕਿ ਉਹ ਮੇਰੀ ਦਸ਼ਣਾ ਦੇਣ। ਉਹ ਇਸ ਤਰ੍ਹਾਂ ਪੈਸੇ ਅਗਰਾਉਂਦਾ ਅਗਰਾਉਂਦਾ ਜਦੋਂ ਗੋਇੰਦਵਾਲ ਸਾਹਿਬ ਆਇਆ, ਉਹਨੂੰ ਪਤਾ ਲੱਗਿਆ ਵੀ ਇੱਥੇ ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ ਸੁਨੇਹਾ ਭੇਜਤਾ। ਉਹਨਾਂ ਨੇ ਕਹਿਣ ਲੱਗਿਆ ਵੀ ਮੈਂ ਬ੍ਰਾਹਮਣ ਹਾਂ ਤੇ ਤੁਸੀਂ ਖੱਤਰੀ ਹੋ ਤੇ ਤੁਸੀਂ ਮੈਨੂੰ ਦਿਓ। ਹਜ਼ਾਰਾਂ ਰੁਪਈਏ ਦੀ ਡਿਮਾਂਡ ਭੇਜ ਦਿੱਤੀ ਵੀ ਇੰਨਾ ਰੁਪਈਆ ਮੈਨੂੰ ਦਿਓ ਦਕਸ਼ਣਾ ਦਾ ਤੇ ਮੈਂ ਲੈ ਕੇ ਜਾਣਾ। ਗੁਰੂ ਮਹਾਰਾਜ ਕਹਿਣ ਲੱਗੇ, ਜਦੋਂ ਸੁਨੇਹਾ ਆਇਆ ਉਹਦੇ ਸਿਪਾਹੀ ਲੈ ਕੇ ਆਏ, ਕਹਿਣ ਲੱਗੇ ਦੇਖੋ ਪ੍ਰੇਮੀਓ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਹੈ, ਗੁਰੂ ਨਾਨਕ ਦੀ ਦੌਲਤ ਸੰਗਤਾਂ ਦਾ ਹੈ, ਮੇਰਾ ਤਾਂ ਇਹਦੇ ਵਿੱਚ ਕੁਛ ਅਧਿਕਾਰ ਨਹੀਂ ਹੈ, ਕੁਛ ਨਹੀਂ ਹੈ ਮੇਰੇ ਹੱਥ ਵਿੱਚ, ਤੇ ਅਸੀਂ ਪੈਸੇ ਨਾਲੇ ਅਸੀਂ ਬ੍ਰਾਹਮਣਾਂ ਨੂੰ ਮੰਨਦੇ ਨਹੀਂ, ਅਸੀਂ ਕਿਉਂ ਦਈਏ? ਉਹਨਾਂ ਨੇ ਜਾ ਕੇ ਉਹ ਜਿਵੇਂ ਕਹਿਤਾ। ਉਸ ਵੇਲੇ ਰਾਤ ਪੈ ਚੁੱਕੀ ਸੀ ਤੇ ਉਹ ਕਹਿਣ ਲੱਗਿਆ ਸਵੇਰੇ ਹੀ ਮੈਂ ਨਾਲੇ ਤਾਂ ਘਰ ਬਾਰ ਲੁੱਟ ਲੈਣਾ, ਨਾਲੇ ਗੁਰੂ ਅਰਜਨ ਸਾਹਿਬ ਨੂੰ ਕੈਦ ਕਰ ਲੈਣਾ ਤੇ ਫੇਰ ਮੈਂ ਦੇਖਾਂਗਾ ਵੀ ਮੈਨੂੰ ਕਿਉਂ ਨਹੀਂ ਦਿੰਦੇ ਦਸ਼ਣਾ, ਇਹ ਤੋਂ ਵੀ ਦੁੱਗਣੀ ਲੈ ਕੇ ਛੱਡੂੰਗਾ। ਮਹਾਰਾਜ ਜੀ ਦੇ ਪਾਸ ਆ ਕੇ ਸੇਵਾਦਾਰ ਨੇ ਤੇ ਉਹ ਦੁਬਾਰਾ ਫੇਰ ਕਹਿਣ ਵਾਸਤੇ ਆਏ, ਉਹ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਅਸੀਂ ਤਾਂ ਹੈਗੇ ਤੁਹਾਡੇ ਦਾਸ, ਪਰ ਇਹ ਜਿਹੜਾ ਹੈਗਾ ਬੀਰ ਵਾਲੇ ਦੇ ਮਨ ਵਿੱਚ ਬੜਾ ਅਭਿਮਾਨ ਹੈ, ਇੱਕ ਤਾਂ ਇਹ ਕੱਟੜ ਬ੍ਰਾਹਮਣ ਹੈ ਤੇ ਗੁਰੂ ਘਰ ਨਾਲ ਵੈਸੇ ਹੀ ਲੱਗਦਾ, ਦੂਸਰਾ ਇਸਨੇ ਆਹ ਯੋਗ ਸ਼ਬਦ ਆਪਦੀ ਸ਼ਾਨ ਦੇ ਖਿਲਾਫ ਕਹੇ ਨੇ ਤੇ ਸੱਚੇ ਪਾਤਸ਼ਾਹ ਆਪਣਾ ਬੰਦੋਬਸਤ ਕਰ ਲਓ ਕੋਈ, ਉਹਨੇ ਸਵੇਰ ਨੂੰ ਨਾਲੇ ਤਾਂ ਆਪ ਨੂੰ ਗ੍ਰਿਫ਼ਤਾਰ ਕਰ ਲੈਣਾ ਤੇ ਨਾਲੇ ਉਹਨੇ ਕਿਹਾ ਵੀ ਮੈਂ ਕਾਰੋਬਾਰ ਲੁੱਟ ਲੈਣਾ। ਮਹਾਰਾਜ ਕਹਿੰਦੇ ਕਾਹਦਾ ਅਭਿਮਾਨ ਕਰਦਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਕਰਦਾ ਕਿਉਂ ਅਭਿਮਾਨ ਅਜੇ ਤਾਂ ਕਿਸ਼ਤੀ ਵਿੱਚ ਸਮੁੰਦਰ ਦੇ, ਕਰਦਾ ਕਿਉਂ ਅਭਿਮਾਨ ਅਜੇ ਤਾਂ ਕਿਸ਼ਤੀ ਵਿੱਚ ਸਮੁੰਦਰ ਦੇ, ਕਿਸ਼ਤੀ ਵਿੱਚ ਗਰਵ ਨਾ ਕੀਜੀਏ, ਰੰਗ ਨਾ ਹਸੀਏ ਕੋਈ, ਅਜੇ ਸੋ ਨਾਓ ਸਮੁੰਦਰ ਮੈਂ ਕਿਆ ਜਾਣਾ ਕਿਆ। ਕਹਿੰਦੇ ਹੰਕਾਰ ਕਰਦਾ ਆਦਮੀ, ਗਰੀਬਾਂ ਨੂੰ ਦੇਖ ਦੇ ਕੇ ਹੱਸਦਾ, ਗਰੀਬਾਂ ਨੂੰ ਦੁੱਖ ਦਿੰਦਾ ਵੀ ਇਹਨਾਂ ਦਾ ਕੋਈ ਬਸ ਨਹੀਂ ਚੱਲ ਸਕਦਾ। ਫਰਮਾਨ ਹੁੰਦਾ ਹੈ ਕਿ ਕਾਹਦਾ ਅਪਮਾਨ ਕਰਦਾ ਹੈ, ਅਜੇ ਤਾਂ ਤੇਰੀ ਜ਼ਿੰਦਗੀ ਦੀ ਜਿਹੜੀ ਕਿਸ਼ਤੀ ਹੈ ਭਵ ਸਾਗਰ ਦੇ ਅੰਦਰ ਘੁੰਮਡੋਲੇ ਖਾ ਰਹੀ ਹੈ, ਕੀ ਪਤਾ ਹੈ ਕੱਲ ਨੂੰ ਕੀ ਹੋ ਜਾ। ਮਹਾਰਾਜ ਕਹਿੰਦੇ ਭਾਈ ਕਾਹਦਾ ਅਪਮਾਨ ਕਰਦਾ ਹੈ ਉਹ। ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ, ਗਰਵ ਨਾ ਕੀਜੈ ਨਾਨਕਾ ਮਤ ਸਿਰਾਵੈ ਪਾਰ। ਕਾਹਦਾ ਅਹੰਕਾਰ, ਕੀ ਪਤਾ ਕਿਹੜੇ ਵੇਲੇ ਗਰਦਨ ਟੁੱਟ ਜਾਣੀ ਹੈ। ਜੋ ਜੋ ਕਰਤੇ ਅਹਮ ਵੇ ਉਹ ਚੜ ਧਰਤੀ ਪੜਦੇ, ਜਿਹੜੇ ਜਿਹੜੇ ਵੀ ਅਹੰਕਾਰ ਕਰਦੇ ਨੇ ਉਹ ਚੜ ਕੇ ਧਰਤੀ ਦੇ ਵਿਚ ਰਲ ਜਾਂਦੇ। ਵਰਮੇ ਗਰਵ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ, ਪ੍ਰਭ ਸਿਮਰੇ ਤਹੀ ਮਨ ਮਨ। ਗੁਰੂ ਮਹਾਰਾਜ ਕਹਿਣ ਲੱਗੇ ਉਹਨਾਂ ਪਿਆਦਿਆਂ ਨੂੰ, ਕਹਿੰਦੇ ਭਾਈ ਕਾਹਦਾ ਮਾਣ ਹੈ, ਸਵੇਰ ਆਵੇ ਜਾਂ ਨਾ ਆਵੇ ਤਾਂ ਅਕਾਲ ਪੁਰਖ ਜਾਣਦਾ। ਰਾਤ ਨੂੰ ਸਾਂਢਣੀ ਸਵਾਰ ਆ ਗਿਆ ਦਿੱਲੀ ਤੋਂ, ਵੀਰਬਲ ਨੂੰ ਮਿਲਿਆ, ਕਹਿਣ ਲੱਗਿਆ ਮਹਾਰਾਜ ਬਗਾਵਤ ਜ਼ੋਰ ਫੜ ਗਈ ਹੈ ਯੂਸਫ ਜ਼ਈ ਪਠਾਣਾ ਦੀ, ਤੇ ਹੁਕਮ ਇਹ ਹੈ ਕਿ ਜੇ ਰੋਟੀ ਖਾਂਦੇ ਹੋਣ ਉਸੇ ਵੇਲੇ ਚੱਲ ਪੈ, ਰਾਤ ਨਹੀਂ ਕੱਟਣੀ, ਦੂਸਰੇ ਪੜਾਅ ਤੇ ਜਾ ਕੇ ਰਾਤ ਕੱਟਣ। ਉਸੇ ਵੇਲੇ ਕੂਚ ਦਾ ਹੁਕਮ ਹੋ ਗਿਆ ਤੇ ਨਾਲ ਜਾਂਦਾ ਹੋਇਆ ਕਹਿ ਗਿਆ ਬਈ ਜਦੋਂ ਮੈਂ ਆਇਆ ਨਾ ਇਹ ਗੱਲ ਦਾ ਮੈਂ ਬਦਲਾ ਲੈ ਕੇ ਛੱਡੂ। ਹੁਣ ਤਾਂ ਮੈਂ ਇੰਨੇ ਕੁ ਪੈਸੇ ਮੰਗਦਾ, ਫੇਰ ਮੈਂ ਘਰ ਬਾਰ ਉਜਾੜਾਂਗਾ, ਲੁੱਟਾਂਗਾ, ਸਭ ਕੁਛ ਗ੍ਰਿਫ਼ਤਾਰ ਕਰਾਂਗਾ। ਉਥੇ ਚਲੇ ਗਿਆ ਯੂਸੁਫਜ਼ਈ ਪਠਾਣਾ ਦੇ ਵਿਚ। 1642-43 ਦੀ ਗੱਲ ਹੈ ਇਹ। ਉਥੇ ਬਹੁਤ ਬੜਾ ਜੰਗ ਹੋਇਆ, ਇਹ ਵੀ ਮਾਰਿਆ ਗਿਆ ਤੇ ਨਾਲ ਜਿਹੜਾ ਦੂਸਰਾ ਇਹਦਾ ਜਰਨੈਲ ਸੀ ਉਹ ਵੀ ਮਾਰਿਆ ਗਿਆ, ਦੋਵੇਂ ਮਾਰੇ ਗਏ। ਸੋ ਇਹ ਪਿਥੀ ਜੰਗ ਦੀ ਜੋ ਸਾਜ ਸੀ ਇਹ ਵੀ ਐਵੇਂ ਗਈ। ਉਹਦੇ ਬਾਅਦ ਇਸਨੇ ਮੌਕਾ ਦੇਖਣਾ ਸ਼ੁਰੂ ਕਰਤਾ। ਇੰਨੇ ਦੇ ਵਿਚ ਇਕ ਐਸੀ ਘਟਨਾ ਹੋਈ ਜੋ ਸਿੱਖ ਇਤਿਹਾਸ ਦੇ ਅੰਦਰ ਬਹੁਤ ਮੋੜ ਦੇਣ ਵਾਲੀ ਸੀ। ਹੋਏ ਸੀ ਕਿ ਚੰਦੂ ਦੀ ਲੜਕੀ 7 ਸਾਲ ਦੀ ਹੋ ਗਈ ਤੇ ਉਸਨੇ ਬ੍ਰਾਹਮਣ ਤੇ ਲਾਗੀ ਬੁਲਾਏ, ਕਹਿਣ ਲੱਗਿਆ ਦੇਖੋ ਮੈਂ ਸ਼ਰੀਣ ਖੱਤਰੀ ਹਾਂ, ਸਾਡੀ ਜਾਤ ਖੱਤਰੀਆਂ ਦੀ ਜਾਤ ਨਾਲੋਂ ਜ਼ਿਆਦਾ ਉੱਚੀ ਹੁੰਦੀ ਹੈ, ਅਸੀਂ ਡੇਢੇ ਹੁੰਦੇ ਹਾਂ ਉਹ ਪੌਣੇ ਹੁੰਦੇ ਨੇ ਬਾਕੀ ਦੇ, ਇਸ ਕਰਕੇ ਜਦੋਂ ਤੁਸੀਂ ਰਿਸ਼ਤਾ ਦੇਣਾ ਹੈ ਤਾਂ ਕਿਸੇ ਐਸੇ ਘਰ ਦਿਓ ਜਿਸ ਘਰ ਦੇ ਵਿਚ ਬਾਦਸ਼ਾਹਾਂ ਵਰਗਾ ਕੰਮ ਹੋਵੇ, ਖਾਣਾ ਪੀਣਾ ਖੁੱਲਾ ਹੋਵੇ, ਇੱਜ਼ਤ ਹੋਵੇ, ਮਾਣ ਹੋਵੇ, ਦੁਨੀਆਂ ਸਤਿਕਾਰ ਕਰਦੀ ਹੋਵੇ। ਐਸਾ ਰਿਸ਼ਤਾ ਟੋਲਣ ਵਾਸਤੇ ਥਾਂ ਥਾਂ ਤੁਰੇ ਫਿਰਦੇ ਨੇ ਤੇ ਜਦੋਂ ਆਏ ਅੰਮ੍ਰਿਤਸਰ ਰਾਮਦਾਸਪੁਰ, ਉਥੇ ਬੇਅੰਤ ਸੰਗਤਾਂ ਆਈਆਂ ਹੋਈਆਂ, ਦੀਵਾਨ ਲੱਗਿਆ ਹੋਇਆ। ਇਹ ਵੀ ਉਸ ਥਾਂ ਠਹਿਰ ਗਏ ਤੇ ਦੇਖਿਆ ਕਿ ਬਹੁਤ ਜ਼ਿਆਦਾ ਇੱਜ਼ਤ ਹੈ, ਬੇਅੰਤ ਤਨ ਹੈ, ਬੇਅੰਤ ਪਰਬਤ ਹੈ। ਬਈ ਉਹ ਜੋ ਜੰਦੂ ਨੇ ਬਾਤ ਕਹੀ ਹੈ ਦੀਵਾਨ ਜੀ ਨੇ, ਉਹ ਬਾਤ ਇੱਥੇ ਹੀ ਹੈ, ਹੋਰ ਕਿਤੇ ਨਹੀਂ ਹੈ। ਉਸ ਵੇਲੇ ਸੰਗਤ ਨੂੰ ਪੁੱਛਣ ਲੱਗੇ ਵੀ ਇਹ ਗੁਰੂਆਂ ਦੀ ਜਾਤ ਕੀ ਹੈ, ਉਹ ਕਹਿੰਦੇ ਗੁਰੂਆਂ ਦੀ ਤਾਂ ਕੋਈ ਜਾਤ ਹੀ ਨਹੀਂ ਹੋਇਆ ਕਰਦੀ, ਸੰਤਾਂ ਦੀ ਜਾਤ ਨਹੀਂ ਹੁੰਦੀ, ਗੁਰੂਆਂ ਦੀ ਜਾਤ ਨਹੀਂ ਹੁੰਦੀ, ਦੋਵੇਂ ਜਾਤ ਤੋਂ ਉੱਤੇ ਹੁੰਦੇ। ਪਰ ਕਹਿੰਦੇ ਸਰੀਰ ਤਾਂ ਉਹ ਕਿਸੇ ਕਰਦਾ, ਕਹਿੰਦੇ ਸਰੀਰ ਜਿਹੜਾ ਹੈ ਇਹ ਸੋਢੀਆਂ ਦਾ। ਬੜੇ ਪ੍ਰਸੰਨ ਹੋਏ ਵੀ ਸੋਢੀਆਂ ਦਾ ਲੜਕਾ ਲੱਭ ਜਾਏਗਾ, ਵੀ ਲੜਕਾ ਵੀ ਹੈ, ਕਹਿੰਦੇ ਹਾਂ। ਕਹਿੰਦੇ ਦਰਸ਼ਨ ਹੋ ਸਕਦੇ ਨੇ, ਕਹਿੰਦੇ ਸਾਹਿਬਜ਼ਾਦੇ ਉਹ ਖੇਲ ਰਹੇ, ਕੋਲ ਚਲੇ ਗਏ, ਸਡੌਲ ਸਰੀਰ ਦੇਖਿਆ, ਬਚਨ ਕੀਤੇ, ਹੈਰਾਨ ਰਹਿ ਗਏ ਵੀ ਇਦੋਂ ਵਧੀਆ ਤਾਂ ਸੰਸਾਰ ਦੇ ਅੰਦਰ ਹੋਰ ਕੋਈ ਮਨੁੱਖ ਹੈ ਹੀ ਨਹੀਂ, ਕੋਈ ਬੱਚਾ ਨਹੀਂ। ਉੱਥੇ ਹੀ ਗੁਰੂ ਮਹਾਰਾਜ ਦੇ ਕੋਲ ਆ ਕੇ ਕਹਿਣ ਲੱਗੇ ਵੀ ਮਹਾਰਾਜ ਸਾਨੂੰ, ਅਸੀਂ ਚੰਦੂ ਵੱਲੋਂ ਆਏ ਹਾਂ ਤੇ ਸਾਨੂੰ ਆਪ ਜੀ ਦਾ ਸਾਹਿਬਜ਼ਾਦਾ ਬਹੁਤ ਪਸੰਦ ਹੈ ਤੇ ਅਸੀਂ ਦਿੱਲੀ ਜਾਣਾ ਤੇ ਦਿੱਲੀ ਤੋਂ ਜਾ ਕੇ ਅਸੀਂ ਸ਼ਗਨ ਭੇਜਾਂਗੇ, ਉਨੀ ਦੇਰ ਤੱਕ ਆਪ ਇਹਦਾ ਰਿਸ਼ਤਾ ਨਾ ਕਿਤੋਂ ਲਿਓ। ਮਹਾਰਾਜ ਚੁੱਪ ਕਰ ਰਹੇ, ਨਾ ਹਾਂ ਕੀਤੀ ਨਾ ਕੀਤੀ, ਇਹ ਵਾਪਸ ਦਿੱਲੀ ਚਲੇ ਜਾਂਦੇ। ਉੱਥੇ ਜਾ ਕੇ ਉਹਨਾਂ ਨੇ ਗੱਲ ਦੱਸੀ ਬਈ ਐਸਾ ਵਧੀਆ ਘਰ ਅਸੀਂ ਦੇਖਿਆ ਵੀ ਉਹਦੇ ਨਾਲ ਦਾ ਘਰ ਕੋਈ ਹੈ ਹੀ ਨਹੀਂ, ਉਸਦਾ ਬਾਦਸ਼ਾਹ ਹੀ ਹੈ, ਬੇਅੰਤ ਸੇਵਾਦਾਰ ਨੇ, ਧੰਨ ਦਾ ਕੋਈ ਘਾਟਾ ਨਹੀਂ, ਲੰਗਰ ਚੱਲ ਰਹੇ ਨੇ, ਬਿਲਡਿੰਗਾਂ ਬਣ ਰਹੀਆਂ ਨੇ। ਕਹਿੰਦਾ ਕੌਣ ਨੇ? ਕਹਿੰਦੇ ਗੁਰੂ ਨੇ। ਹੋ ਕਹਿੰਦਾ ਤੁਸੀਂ ਤਾਂ ਬੜਾ ਮਾੜਾ ਕੰਮ ਕਰਿਆ, ਮੇਰੀ ਕੁੜੀ ਫਕੀਰਾਂ ਦੇ ਘਰ ਮੰਗਤੀ ਹੈ ਤਾਂ ਉਹ ਫਕੀਰ ਹੈ, ਤੇ ਤੁਸੀਂ ਤਾਂ ਮਾੜਾ ਕੰਮ ਕਰਿਆ ਤੇ ਤੁਸੀਂ ਚਵਾਰੇ ਦੀ ਇੱਟ ਮੋਰੀ ਨੂੰ ਲਾਇਆ, ਗੰਦੀ ਨਾਲੀ ਨੂੰ ਇੱਟ ਲਾਇਆ ਤੁਸੀਂ, ਐਡਾ ਅਹੰਕਾਰ ਦਾ ਜਦੋਂ ਅੱਖਰ ਕਿਹਾ। ਪਰ ਹੁਣ ਤੁਸੀਂ ਕਰਿਆ ਏ, ਮੈਨੂੰ ਮੰਨਣਾ ਪੈਣਾ, ਮੈਂ ਆਪਣੀ ਲੜਕੀ ਨੂੰ ਦੂਸਰਾ ਪਤੀ ਨਹੀਂ ਦੇ ਸਕਦਾ। ਐਸਾ ਹੀ ਰਿਵਾਜ ਸੀ ਉਹਨਾਂ ਚ, ਛੋਟੀ ਉਮਰ ਦੇ ਵਿਆਹ ਹੁੰਦੇ, ਜਿੱਥੇ ਜਾ ਕੇ ਲਾਗੀਆਂ ਨੇ ਰੁਪਈਆ ਫੜਾ ਦੇਣਾ ਉਹ ਬਦਲਦਾ ਨਹੀਂ ਸੀ ਹੁੰਦਾ, ਫੇਰ ਮੁੜ ਕੇ ਉੱਥੇ ਹੀ ਰਹਿੰਦਾ ਸੀ, ਪੱਕਾ ਹੀ ਹੋ ਜਾਂਦਾ ਸੀ। ਹੁਣ ਤੱਕ ਦੀਆਂ ਗੱਲਾਂ ਸਾਡੇ ਛੋਟੇ ਹੁੰਦਿਆਂ ਸੀ, ਹੁਣ ਤਾਂ ਜਮਾਨੇ ਹੋਰ ਨੇ। ਕਹਿਣ ਲੱਗਿਆ ਮੈਂ ਦੂਸਰਾ ਪਤੀ ਨਹੀਂ ਕਰਾਉਣਾ, ਪਰ ਤੁਸੀਂ ਬੜਾ ਮਾੜਾ ਕੰਮ ਕਰਿਆ। ਗੱਲ ਫੈਲ ਗਈ, ਸਾਰੀ ਦਿੱਲੀ ਦੀ ਸੰਗਤ ਹੋ ਗਈ ਤੇ ਸੰਗਤ ਦਾ ਹੋਇਆ ਇਕੱਠ। ਕਹਿਣ ਲੱਗੇ ਬੜਾ ਮਾੜਾ ਕੰਮ ਹੋਇਆ, ਐਡੇ ਹੰਕਾਰੀ ਦੀ ਲੜਕੀ ਗੁਰੂ ਘਰ ਚ ਜਾਏਗੀ, ਵੀ ਕੋਈ ਉਪਰਾਲਾ ਕਰਨਾ ਚਾਹੀਦਾ। ਸੰਗਤ ਨੇ ਗੁਰਮਤਾ ਕਰ ਲਿਆ, ਬਈ ਮਹਾਰਾਜ ਜੀ ਨੂੰ ਚਿੱਠੀ ਲਿਖਦੀ ਹੈ ਉਸ ਵੇਲੇ ਆਪ ਚਿੱਠੀ ਲਿਖਦੇ ਨੇ ਤੇ ਇਸ ਤਰ੍ਹਾਂ ਦੇ ਨਾਲ ਆਪ ਅਰਜ਼ ਕਰਦੇ ਨੇ
ਹੰਕਾਰੀ ਆਪ ਨੂੰ ਚਵਾਲਾ ਆਖਦਾ ਗੁਰੂ ਕਰਦੀ ਕਰੇ ਮਿਲਿਆ ਆਪ ਨੂੰ ਚਵਾਲਾ ਆਖਦਾ ਗੁਰੂ ਕਰਦੀ ਕਰੇ ਮਿਲਿਆ
ਸਤਿਗੁਰ ਕੇ ਸਨਮੁਖ ਅਰਦਾਸ ਸ਼ਾਹ ਦੀਵਾਨ ਕੋ ਨਾਤਾ ਭੇਜੋ ਹੈ ਤੁਹਾਰੇ ਪਾਸ ਜੋ ਇੱਥੇ ਦਾ ਸ਼ਾਹ ਹੈ ਚੰਦੂ ਉਹਨੇ ਨਾਤਾ ਭੇਜਿਆ ਪਾਤਸ਼ਾਹ ਆਪਦੇ ਪਾਸ ਆਪ ਹੰਕਾਰੀ ਬਣਿਓ ਚਵਾਰਾ ਤੁਵੇਂ ਕਰੋ ਮੋਰੀ ਸੰਕਾਸ ਕਹਿੰਦਾ ਆਪ ਨੂੰ ਗੰਦੀ ਨਾਲੀ ਕਿਹਾ ਉਹਨੇ ਜਿੱਥੋਂ ਕੂੜ ਕਵਾੜ ਨਾਲੀ ਚ ਹੀ ਬਹਿੰਦਾ ਕਹਿੰਦੇ ਉਹ ਕਹਿ ਦਿੱਤਾ ਮੇਰੀ ਲੜਕੀ ਜਵਾਰੇ ਦੀ ਇੱਟ ਨੂੰ ਤੁਸੀਂ ਗੰਦੀ ਨਾਲੀ ਦੀ ਇੱਟ ਨਾ ਲਾਏ ਕਹਿੰਦੇ ਸੱਚੇ ਪਾਤਸ਼ਾਹ ਐਡਾ ਹੰਕਾਰੀ ਹੈ ਬਿਨ ਸ਼ਰਦਾ ਤੇ ਮੂਰਖ ਬੋਲਿਓ ਇਹ ਦਾਦਕ ਨਿੰਦਾ ਕਰ ਹਾਸ ਹਾਸੇ ਮਖੌਲ ਕਰ ਕਰਕੇ ਗੱਲਾਂ ਕਹਿੰਦਾ ਇਹ ਸਾਤੇ ਸਹਿਆ ਨਹੀਂ ਜਾਂਦਾ ਹਮਕੋ ਨਏ ਸਿਖਾਏ ਤੇ ਸਿਖਾਏ ਹੋ ਸਾਰੀ ਸਾਡੀ ਸੰਗਤ ਦਾ ਦਿੱਲੀ ਵਾਸੀਆਂ ਦਾ ਦਿਲ ਦੁਖੀ ਹੋ ਗਿਆ ਸਾਨੂੰ ਉਹਦੀ ਗੱਲ ਸਿਖਾਈ ਨਹੀਂ ਹੈ ਬਸ ਨੇ ਚਲਿਓ ਉਸ ਲਿਖਿਓ ਵਰਤਾਂਤ ਸਾਡਾ ਹੁਣ ਬਸ ਨਹੀਂ ਚੱਲਦਾ ਕੋਈ ਤੇ ਅਸੀਂ ਸਾਰਾ ਹਾਲ ਆਪਦੇ ਹਜ਼ੂਰ ਵਿਚ ਲਿਖ ਦਿੱਤਾ ਸੁਤਾ ਨਾ ਸਾਕਤ ਕੀ ਤੁਮ ਲੀਜੋ ਇਹ ਸੰਗਤ ਕੋ ਅਹੀ ਅਹਿ ਮਤਾਂਤ ਕਹਿੰਦੇ ਮਤਾ ਜਿਹੜਾ ਸੰਗਤ ਨੇ ਪਾਸ ਕਰਿਆ ਉਹ ਇਹ ਕਰਿਆ ਪਾਤਸ਼ਾਹ ਵੀ ਤੁਸੀਂ ਹੁਣ ਰਿਸ਼ਤਾ ਨਾ ਲਿਓ ਚਿੱਠੀ ਆ ਜਾਂਦੀ ਹੈ ਤੇ ਮਹਾਰਾਜ ਨੇ ਖੁੱਲੇ ਦੀਵਾਨ ਦੇ ਅੰਦਰ ਕਹਿਣ ਲੱਗੇ ਪੜ੍ਹ ਕੇ ਸੁਣਾਓ ਭਾਈ ਕੀ ਲਿਖਿਆ ਪੜ੍ਹਨ ਵਾਲੇ ਨੇ ਪੜ੍ਹ ਦਿੱਤੀ ਸਾਰੀ ਸੰਗਤ ਦੇ ਮਨ ਵਿਚ ਇਕ ਰੋਹ ਪੈਦਾ ਹੋ ਗਿਆ ਵੀ ਐਸਾ ਮੂਰਖ ਬੰਦਾ ਗੁਰੂ ਘਰ ਦੀ ਐਡੀ ਨਿੰਦਿਆ ਤੇ ਨਰਾਦਰੀ ਕਰਦਾ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਨੂੰ ਨਾਲੀ ਦੀ ਇੱਟ ਕਹਿੰਦਾ ਇਹ ਤਾਂ ਬਿਲਕੁਲ ਮਨਮੁਖ ਬੰਦਾ ਇਹਨੂੰ ਤਾਂ ਭੋਰਾ ਜਿੰਨੀ ਵੀ ਸੋਝ ਹੀ ਨੀ ਰੂਹਾਨੀਅਤ ਦੀ ਨਾ ਪਰਮੇਸ਼ਰ ਦੀ ਸਾਰਿਆਂ ਨੇ ਹਾਮੀ ਭਰਤੀ ਕੇ ਪਾਤਸ਼ਾਹ ਰਿਸ਼ਤਾ ਇਹ ਨਹੀਂ ਲੈਣਾ ਬਿਲਕੁਲ ਨਹੀਂ ਲੈਣਾ ਸਾਰੀਆਂ ਸਿੱਖ ਸੰਗਤਾਂ ਚ ਹੋ ਗਿਆ ਵੀ ਇਹ ਰਿਸ਼ਤਾ ਨਹੀਂ ਲੈਣਾ ਮਹਾਰਾਜ ਕਹਿਣ ਲੱਗੇ ਸਾਧ ਸੰਗਤ ਜੀ ਜੋ ਗੁਰੂ ਹੁੰਦਾ ਉਹ ਆਪਣੇ ਪ੍ਰੇਮੀਆਂ ਦਾ ਵਚਨ ਨਹੀਂ ਟਾਲ ਸਕਿਆ ਕਰਦਾ ਮੇਰੀ ਬੰਦੀ ਭਗਤ ਛਡਾਵੇ ਬੰਦਾ ਭਗਤ ਨਾ ਛੂਟੈ ਮੋਏ ਇੱਕ ਸਮੇਂ ਮੋਕੋ ਗਏ ਬੰਦਾ ਤਬ ਹੁਣ ਮੋਹ ਪੈ ਜਵਾਬ ਨਾ ਹੋਏ ਤੁਹਾਡਾ ਹੁਕਮ ਸਿਰ ਮੱਥੇ ਤੇ ਕੁਛ ਹੋ ਜੇ ਕਿੰਨੀਓ ਤਕਲੀਫ ਹੋ ਜੇ ਅਸੀਂ ਆਪ ਦਾ ਜੋ ਮੇਰੇ ਗੁਰਸਿੱਖਾਂ ਨੇ ਪਿਆਰਿਆਂ ਨੇ ਹਿੱਤ ਵਿਚ ਆ ਕੇ ਬਚਨ ਕਰਿਆ ਤੇ ਅਸੀਂ ਉਹ ਬਚਨ ਪ੍ਰਵਾਨ ਕਰ ਰਹੇ ਹਾਂ ਉਸੇ ਵੇਲੇ ਸੰਗਤ ਦੇ ਅੰਦਰ ਭਾਈ ਪਾਰੋ ਦੀ ਵੰਸ਼ ਦੇ ਨਾਰਾਇਣ ਦਾਸ ਬੈਠੇ ਸੀ ਉੱਠ ਕੇ ਖੜੇ ਹੋ ਗਏ ਕਿ ਪਾਤਸ਼ਾਹ ਮੇਰੀ ਲੜਕੀ ਸਾਹਿਬਜ਼ਾਦਾ ਜੀ ਦੇ ਵਰਦੇ ਯੋਗ ਹੈ ਕਿਰਪਾ ਕਰੋ ਮੇਰਾ ਰਿਸ਼ਤਾ ਲੈ ਲਓ ਉੱਥੇ ਹੀ ਸਗਨ ਹੋ ਗਿਆ ਰਿਸ਼ਤਾ ਹੋ ਗਿਆ ਇਹ ਜਦੋਂ ਆਏ ਤੇ ਉਸ ਵੇਲੇ ਮਹਾਰਾਜ ਨੇ ਜਵਾਬ ਦੇ ਤਾ ਦਿੱਲੀ ਤੋਂ ਆਏ ਮਹਾਰਾਜ ਕਹਿੰਦੇ ਨਾ ਭਾਈ ਰਿਸ਼ਤਾ ਤਾਂ ਅਸੀਂ ਲੈ ਲਿਆ ਤੇ ਹੋਰ ਨੀ ਅਸੀਂ ਲੈਣਾ ਉਸ ਵੇਲੇ ਉਹਨਾਂ ਨੇ ਕਿਹਾ ਮਹਾਰਾਜ ਬੜੀ ਭਾਰੀ ਬੇਇੱਜ਼ਤੀ ਹੋਜੂਗੀ। ਉਹ ਦੀਵਾਨ ਹੈ ਪੰਜਾਬ ਦੇ ਰਹਿਣ ਵਾਲਾ, ਲਾਹੌਰ ਦੇ, ਬੈਰ ਬਣ ਜਾਏਗਾ ਪੱਕਾ। ਬਹੁਤ ਤਕਲੀਫਾਂ ਆਪਦੇ ਉੱਤੇ ਆਉਣਗੀਆਂ। ਅਸੀਂ ਤਾਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕਿ ਉਹਦੇ ਨਾਲ ਨਾ ਵਿਗਾੜੋ, ਹੋਰ ਰਿਸ਼ਤਾ ਲੈ ਲਓ। ਦੋ ਦੋ ਤਿੰਨ ਤਿੰਨ ਵਿਆਹ ਕਰਾਉਂਦੇ ਨੇ। ਮਹਾਰਾਜ ਕਹਿੰਦੇ ਨਹੀਂ, ਇਹ ਸੰਗਤ ਦਾ ਹੁਕਮ ਹੈ, ਤੇ ਦੂਸਰਾ ਇਹ ਹੈ ਵੀ ਅਸੀਂ ਤਾਂ ਮੋਹਰੀ ਹਾਂ ਤੇ ਉਹ ਹੈਗਾ ਚਵਾਰਾ। ਕਹਿੰਦੇ ਸੱਚੇ ਪਾਤਸ਼ਾਹ, ਮਹਿਮਾ ਨਹੀਂ ਉਸਨੇ ਜਾਣੀ ਆਪ ਦੀ, ਮੂਰਖਮਤੀ ਕੀਤੀ ਹੈ ਸਾਡੇ ਮਾਲਕ ਨੇ, ਕਿਰਪਾ ਕਰੋ ਹੁਣ ਅਸੀਂ ਲੈ ਕੇ ਆਏ ਹਾਂ, ਨਹੀਂ ਲੜਕੀ ਸਾਰੀ ਜ਼ਿੰਦਗੀ ਵਿਧਵਾ ਰਹੇਗੀ, ਦੁਬਾਰਾ ਨਹੀਂ। ਉਹ ਕਹਿੰਦਾ ਮੈਂ ਕਿਤੇ ਰਿਸ਼ਤਾ ਕਰਨਾ ਤਾਂ ਇੱਥੇ ਹੀ ਕਰੂੰਗਾ, ਨਹੀਂ ਨਹੀਂ ਕਰਨਾ। ਮਹਾਰਾਜ ਕਹਿੰਦੇ ਨਾ ਭਾਈ, ਹੁਣ ਤਾਂ ਜੋ ਸੰਗਤ ਨੇ ਮਤਾ ਪਾਸ ਕਰਤਾ, ਸਾਡਾ ਸੀਸ ਵੀ ਚਲਿਆ ਜਾਵੇ ਤਾਂ ਵੀ ਨਹੀਂ ਅਸੀਂ ਪਿੱਛੇ ਹਟਣਾ। ਸੋ ਰਿਸ਼ਤਾ ਵਾਪਸ ਮੁੜ ਜਾਂਦਾ ਹੈ। ਪ੍ਰਿਥੀ ਚੰਦ ਨੂੰ ਪਤਾ ਲੱਗਦਾ ਵੀ ਚੰਦੂ ਨਾਲ ਵੀ ਵਿਗਾੜ ਪੈ ਗਿਆ। ਉਸ ਵੇਲੇ ਜਾਂਦਾ ਚੰਦੂ ਦੇ ਪਾਸ, ਦਿੱਲੀ ਪਹੁੰਚਦਾ। ਇਹਦਾ ਇੱਕ ਮਿੱਤਰ ਹੈ ਜਿਸਦਾ ਨਾਮ ਸੁਲੀ ਖਾਨ ਹੈ, ਉਹਨੂੰ ਜਾ ਕੇ ਕਹਿਣ ਲੱਗਿਆ ਵੀ ਦੇਖੋ ਹੁਣ ਤਾਂ ਚੰਦੂ ਵੀ ਆਪਣੇ ਨਾਲ ਰਲ ਗਿਆ ਹੈ, ਤੇ ਬਾਦਸ਼ਾਹ ਤੋਂ ਹੁਕਮ ਲੈ ਕੇ ਸਿੱਖੀ ਬਣਾ ਦਿਓ ਮੈਨੂੰ, ਜਿਵੇਂ ਜ਼ਮੀਨ ਵੰਡੀ ਦੀ ਹੈ ਇਸ ਤਰ੍ਹਾਂ ਸਿੱਖੀ ਵੰਡ ਦਿਓ, ਤੇ ਅੱਧੀ ਸਿੱਖੀ ਉਹਦੇ ਕੋਲ, ਅੱਧੀ ਤਾਂ ਦੇਣੀ ਨਹੀਂ ਚਾਹੀਦੀ, ਅਸੀਂ ਤਿੰਨ ਭਰਾ ਤੀਆ ਹਿੱਸਾ ਉਹਦੇ ਕੋਲ ਜਾਵੇ, ਦੋ ਹਿੱਸੇ ਮੇਰੇ ਕੋਲ ਰਹਿਣ, ਕਿਉਂਕਿ ਦੂਆ ਭਰਾ ਮੇਰੇ ਨਾਲ ਸਹਿਮਤੀ ਰੱਖਦਾ ਵੀ ਤੁਸੀਂ ਸਿੱਖੀ ਦੀ ਵੰਡ ਕਰਾ ਦਿਓ। ਉਸ ਵੇਲੇ ਸੁਲਵੀ ਖਾਨ ਸਾਜਿਸ਼ ਦੇ ਅਧੀਨ ਸਿੱਖੀ ਨੂੰ ਵੰਡਾਉਣ ਵਾਸਤੇ ਆ ਰਿਹਾ, ਤੇ ਮਹਾਰਾਜ ਜੀ ਨੂੰ ਦਿੱਲੀ ਤੋਂ ਖਬਰ ਕਰਤੀ ਕਿ ਸੱਚੇ ਪਾਤਸ਼ਾਹ ਇਹ ਗੋਂਦਾਂ ਗੁੰਦ ਰਹੇ ਨੇ ਤੇ ਸਿੱਖੀ ਨੂੰ ਵੰਡਣ ਵਾਸਤੇ ਆ ਰਹੇ ਨੇ, ਇਹਦਾ ਰਿਸ਼ਤਾ ਹੀ ਹੋਰ ਹੈ ਗੁਰੂ ਨਾਲ, ਸੰਤਾਂ ਨੂੰ ਕੋਈ ਵੰਡ ਸਕਦਾ ਵੀ ਅੱਧੇ ਸੇਵਕ ਉਹਨੂੰ ਦੇ ਦੇ ਅੱਧੇ ਉਹਨੂੰ ਦੇ ਦੇ, ਕੋਈ ਇਹ ਜਾਇਦਾਦ ਥੋੜੋ ਹੈ। ਇਹ ਤਾਂ ਜਿੱਥੇ ਕਿਸੇ ਦਾ ਨੇਸ਼ਤਾ ਹੈ, ਜਿਸ ਥਾਂ ਤੋਂ ਕਿਸੇ ਦੀ ਕਲਿਆਣ ਹੁੰਦੀ ਹੈ ਉੱਥੇ ਹੀ ਜਾਂਦਾ, ਦੂਏ ਤੋਂ ਨਹੀਂ ਜਾਂਦਾ। ਲੇਕਿਨ ਇਹ ਜਿਵੇਂ ਜਾਇਦਾਦਾਂ ਵੰਡੀ ਦੀਆਂ, ਇਸ ਤਰ੍ਹਾਂ ਵੰਡਣ ਵਾਸਤੇ ਫੌਜ ਨਾਲ ਲੈ ਲਈ ਤੇ ਗੁਰੂ ਮਹਾਰਾਜ ਵੱਲ ਨੂੰ ਆ ਰਹੇ। ਮਹਾਰਾਜ ਨੇ ਸਾਰੀ ਗੱਲ ਸੁਣੀ, ਸਿੱਖਾਂ ਦੇ ਮਨ ਵਿੱਚ ਕੁਝ ਥੋੜੀ ਚਿੰਤਾ ਹੋਈ ਕਿ ਸੱਚੇ ਪਾਤਸ਼ਾਹ ਹੁਣ ਕੀ ਹੋਏਗਾ, ਉਹ ਤਾਂ ਬੜਾ ਦੁਖੀ ਹੈ, ਜ਼ਾਲਮ ਸੁਣੀਦਾ ਤੇ ਫੌਜ ਲੈ ਕੇ ਆ ਰਿਹਾ। ਮਹਾਰਾਜ ਕਹਿੰਦੇ ਕੋਈ ਨਾ ਪ੍ਰੇਮੀਓ, ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਹੈ, ਜਿਸ ਦੀ ਸਿੱਖੀ ਹੈ ਉਸਨੇ ਆਪੇ ਰਾਖੀ ਕਰਨੀ। ਦੂਸਰਾ ਹੈ ਖੇਦ, ਸੰਤਾਂ ਨੂੰ ਖੇਦ ਦੇਣ ਵਾਲਾ ਜਿਹੜਾ ਹੈ ਉਹ ਕਦੇ ਪੂਰੀ ਉਮਰ ਨਹੀਂ ਭੋਗਿਆ ਕਰਦਾ। ਸੰਤਾਂ ਦਾ ਦੁਖੀ ਜੀ ਟੁੱਟਦਾ ਅੱਧ ਵਿੱਚੋਂ ਪਿਆਰੇ, ਸੰਤਾਂ ਦਾ ਦੁਖੀ ਟੁੱਟਦਾ ਅੱਧ ਵਿੱਚੋਂ ਪਿਆਰੇ, ਸੁਣਦਾ ਹੈ ਤੇ ਸੁਣਦਾ ਹੈ ਤੇ ਸੁਣਦਾ ਹੈ। ਕਿ ਸੰਤਾਂ ਨੂੰ ਦੁੱਖ ਦੇਣ ਵਾਲਾ ਉਸ ਦਾ ਕੀ ਹਾਲ ਹੁੰਦਾ। ਇੱਕ ਥਾਂ ਮਹਾਰਾਜ ਫਰਮਾਨ ਕਰਦੇ ਹੈ ਕਿ ਸੰਤ ਕੇ ਦੁੱਖਨ ਤ੍ਰਿਗ ਜੋਨ ਕਰਮਾਏ, ਜਿਹੜਾ ਕੁੱਤਿਆਂ ਦੇ ਕਿਰ ਚ ਸਿਰ ਵਿਚ ਕੀੜੇ ਪੈਂਦੇ ਨੇ, ਕਹਿੰਦੇ ਉਹ ਕੀੜਾ ਬਣਦਾ, ਤੇ ਸੰਤਾਂ ਨੂੰ ਦੁਖੀ ਕਰਨ ਵਾਲਾ ਸੱਪ ਦੀ ਜੂਨੀ ਚ ਜਾਂਦਾ। ਤੇ ਇੱਥੇ ਪ੍ਰਮਾਣ ਕਰਦੇ ਹਾਂ ਕਿ ਸੰਤ ਕਾ ਦੁਖੀ ਅੱਧ ਬੀਚ ਤੇ ਟੁੱਟੇ, ਪੂਰੀ ਉਮਰ ਨਹੀਂ ਭੁਗਤਿਆ ਕਰਦਾ, ਅੱਧ ਵਿਚ ਹੀ ਰਹਿ ਜਾਂਦਾ, ਉਹਦੀ ਉਮਰ ਖਤਮ ਹੋ ਜਾਂਦੀ ਆ ਪਾਪ ਕਰਨ ਦੇ ਨਾਲ। ਆਹ ਕਲਯੁਗ ਹੈ, ਇਹਦੀ 4,32,000 ਸਾਲ ਦੀ ਉਮਰ ਹੈ। ਇਹਦੇ ਵਿਚ ਦੁਨੀਆਂ ਨੇ 4,32,000 ਸਾਲ ਆਬਾਦ ਰਹਿਣਾ, ਆਪਣੇ ਜੀਵਨ ਕੱਟਣੇ ਆ, ਪਰ ਇਸ ਦੇ ਵਿਚ ਇੰਨਾ ਪਾਪ ਪਹਿਲਾਂ ਹੋ ਚੁੱਕਿਆ ਹੈ ਕਿ ਮਹਾਂਪੁਰਸ਼ ਇਹ ਦੱਸਦੇ ਆ ਕਿ ਇਹਦੀ ਸਾਰੀ ਉਮਰ 20,000 ਸਾਲ ਦੀ ਹੋਰ ਰਹਿੰਦੀ ਹੈ। ਅਜੇ 5,000 ਸਾਲ ਹੋਏ ਨੇ ਇਹਨੂੰ, 25,000 ਸਾਲ ਦੇ ਨਾਲ 4,32,000 ਸਾਲ ਇਹਦੇ ਮੁੱਕ ਜਾਣੇ ਆ। ਫਿਰ ਖਿਆਲ ਹੁੰਦਾ ਵੀ ਫਿਰ ਕੀ ਬਣੂਗਾ, ਕਹਿੰਦੇ ਬਣਨਾ ਕੀ ਹੈ, ਇਹ ਬੰਜਰ ਬਣ ਜਾਏਗਾ, ਗੈਰ ਆਬਾਦ ਹੋ ਜਾਏਗਾ, ਇੱਥੇ ਕੋਈ ਆਬਾਦੀ ਨਹੀਂ ਰਹਿਣੀ, ਮੁੜ ਕੇ ਜੰਗਲ ਹੋ ਜਾਣਗੇ, ਪਾਣੀਆਂ ਦੇ ਥਾਵਾਂ ਦੇ ਉੱਤੇ ਥਲ ਹੋ ਜਾਏਗਾ, ਜਿੱਥੇ ਥਲ ਨੇ ਉੱਥੇ ਜਲ ਹੋ ਜਾਏਗਾ, ਉਲਟ ਫੁਲਟ ਹੋ ਜਾਏਗਾ, ਪਾਪ ਦੇ ਨਾਲ ਮੌਸਮ ਦਾ ਸੰਤੁਲਨ ਬਦਲ ਜਾਂਦਾ, ਉਹ ਸੰਤੁਲਨ ਬਦਲਣ ਦੇ ਨਾਲ ਫਿਰ ਪਹਾੜ ਫਟਦੇ ਨੇ, ਭੂਚਾਲ ਆਉਂਦੇ ਨੇ, ਬੇਰ ਉੱਤੇ ਮੀਂਹ ਪੈਂਦੇ ਨੇ, ਬਿਮਾਰੀਆਂ ਪੈਂਦੀਆਂ, ਰਾਜੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਉਹ ਜਨਤਾ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਪਾਪ ਵੱਧ ਗਿਆ ਤੇ ਰਾਜੇ ਦੇ ਸਿਰ ਜਾ ਚਲੇ ਗਏ। 20,000 ਸਾਲ ਨੇ, ਪਰ ਇਹਦੀ ਉਮਰ ਹੋਰ ਘੱਟ ਗਈ ਸਾਧ ਸਿੰਘ ਜੀ। ਅੱਜ ਅੱਧੇ 84 ਦੇ ਦੰਗੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਦੀ ਬੇਅਦਬੀ ਜਿਹੜੀ ਇੱਥੇ ਹੋਈ ਹੈ ਨਾ, ਸੰਭਾਲੀ ਨਹੀਂ ਕਿਸੇ ਨੇ, ਇਹਦਾ ਪਾਪ ਸਿਰ ਤੇ ਚੜ ਗਿਆ ਹੋਰ, ਤੇ ਬੜੇ ਭਾਰੇ ਕਸ਼ਟ ਹੋਰ ਆਉਣ ਵਾਲੇ ਨੇ, ਉਮਰ ਘੱਟ ਜਾਏਗੀ ਕਲਯੁਗ ਦੀ। ਸੋ ਜਦੋਂ ਕਲਯੁਗ ਨਹੀਂ ਪੂਰੀ ਉਮਰ ਭੋਗ ਸਕਦਾ 4,32,000 ਸਾਲ, ਮਨੁੱਖ ਨੇ ਕੀ ਭੋਗਣੀ ਆ, ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕਾ ਦੁਖੀ ਉਦਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉ ਸਾਸ ਬਿਨਾਂ ਮ੍ਰਿਤ ਕੀ ਲੋਥਾ। ਅੰਦਰੋਂ ਥੋਥਾ ਹੁੰਦਾ ਜਿਵੇਂ ਸਵਾਸਾ ਤੇ ਬਗੈਰ ਮਰਿਆ ਹੋਇਆ ਬੰਦਾ ਹੁੰਦਾ, ਇਸ ਤਰ੍ਹਾਂ ਦਾ ਹੁੰਦਾ। ਸੰਤ ਕੇ ਦੁਖੀ ਕੀ ਜੜ ਕਿਛ ਨਾ, ਜੜ ਉਖੜ ਜਾਂਦੀ ਹੈ, ਆਪਣ ਬੀਜ ਆਪੇ ਹੀ ਖਾਏ, ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਪਾਵੇ ਤਾਂ ਲਏ ਵਾ। ਸੋ ਉਹ ਫੌਜ ਲਈ ਤੁਰਿਆ ਆਉਂਦਾ। ਮਹਾਰਾਜ ਕਹਿੰਦੇ ਕੋਈ ਨਾ ਪ੍ਰੇਮੀਓ, ਅਜੇ ਤਾਂ ਦੂਰ ਹੈ। ਕਹਿੰਦੇ ਸੱਚੇ ਪਾਤਸ਼ਾਹ ਤਾਂ ਵਿਆਸਾ ਦਰਿਆ ਦੇ ਕੰਢੇ ਆ ਗਿਆ। ਵਿਆਸਾ ਦਰਿਆ ਪਾਰ ਕਰਦਾ, ਕੈਂਪ ਲਾ ਲੈਂਦਾ। ਅਗਲਾ ਪੜਾਅ ਉਹਨੇ ਅੰਮ੍ਰਿਤਸਰ ਆ ਕੇ ਕਰਨਾ ਸੀ ਤੇ ਸਿੱਖੀ ਬਣਾਉਣੀ ਸੀ। ਉੱਥੇ ਕੀ ਹੋਇਆ, ਇੱਕ ਸੈਯਦ ਫੌਜ ਵਿੱਚ ਸੀ, ਉਹਨੇ ਕਿਹਾ ਕਿ ਖਾਨ ਸਾਹਿਬ ਮੇਰੀ ਤਨਖਾਹ ਨਹੀਂ ਦਿੱਤੀ 3-4 ਮਹੀਨੇ ਤੋਂ ਤੁਸੀਂ। ਕਹਿੰਦਾ ਤੂੰ ਕੌਣ ਹੈ ਤਨਖਾਹ ਮੰਗਣ ਵਾਲਾ ਮੇਰੇ ਤੇ? ਉਹ ਸੈਯਦ ਨੂੰ ਆਇਆ ਗੁੱਸਾ, ਬੈਠੇ ਦਾ ਗਰਦਨ ਲਾ ਕੇ ਉਹ ਮਰ। ਮਹਾਰਾਜ ਕੋਲ ਖਬਰ ਆ ਗਈ। ਮਹਾਰਾਜ ਕਹਿੰਦੇ ਪ੍ਰੇਮੀਓ, ਸਾਡੇ ਕੋਲ ਤਾਂ ਕੋਈ ਹਥਿਆਰ ਨਹੀਂ ਹੈ, ਗਰੀਬੀ ਗਦਾ ਹਮਾਰੀ, ਖੰਨਾ ਰੇਨ ਸਗਲ ਰੇਨ ਸਾਰੀ, ਇਸ ਆ ਕੇ ਕੋ ਨਾਟਿਕ ਹੈ ਵਿਕਾਰੀ, ਗੁਰਪੂਰੇ ਇਹ ਗੱਲ ਸਾਰੀ। ਇਹ ਗੱਲ ਤੇ ਬੀਰਬਲ ਦੀ ਗੱਲ ਪਿਰਥੀਏ ਨੇ ਜਾ ਕੇ ਫੇਰ ਚੰਦੂ ਨਾਲ ਕਰਿਆ ਕਿ ਉਹ ਜਾਦੂਗਰ ਹੈ, ਉਹਨੇ ਉਹਨੂੰ ਵੀ ਮਰਵਾਤਾ ਉਧਰ, ਤੇ ਆ ਸੁਲਭੀ ਖਾਨ ਨੂੰ ਵੀ ਮਰਵਾਤਾ। ਗੁਰੂ ਜੇ ਹੁਣ ਨਾ ਤੁਸੀਂ ਇਹਨੂੰ ਕਾਬੂ ਕਰਿਆ ਫੇਰ ਨਹੀਂ ਕਾਬੂ ਹੋਣਾ, ਇਹ ਤਾਂ ਰਾਜ ਲੈ ਲੇਗਾ। ਬਈ ਚਲੋ ਕੋਈ ਉਪਰਾਲਾ ਕਰੀਏ, ਜਹਾਂਗੀਰ ਬਾਦਸ਼ਾਹ ਦੇ ਕੋਲ ਫਰਿਆਦ ਕਰੀਏ। ਇਕੱਠੇ ਹੋ ਕੇ ਜਾਂਦੇ ਨੇ ਤੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰਦੇ। ਵਜ਼ੀਰ ਖਾਨ ਗੁਰੂ ਘਰ ਦਾ ਮਿੱਤਰ ਉੱਥੇ ਹੁੰਦਾ, ਉਹਦੇ ਹੁੰਦੇ ਬਸ ਨਹੀਂ ਚੱਲਦਾ, ਪਰ ਫੇਰ ਵੀ ਰਾਜੇ ਕੰਨਾਂ ਦੇ ਕੱਚੇ ਹੁੰਦੇ ਨੇ। ਹੁਕਮ ਲੈ ਲਿਆ ਤੇ ਫੌਜ ਲੈ ਕੇ ਚੜ ਗਿਆ ਸੁਲੀ ਖਾਨ ਤੇ ਮਹਾਰਾਜ ਜੀ ਦੇ ਪਾਸ ਖਬਰ ਪਹੁੰਚੀ ਕਿ ਸੁਲੀ ਖਾਨ ਬੜੀ ਫੌਜ ਲੈ ਕੇ ਆ ਰਿਹਾ, ਮਹਾਰਾਜ ਬੜਾ ਜ਼ਾਲਮ ਹੈ ਤੇ ਪਿਰਥੀ ਚੰਦ ਤੇ ਚੰਦੂ ਦਾ ਨਾਲ ਸੁਨੇਹਾ, ਤੇ ਉਹ ਇਹ ਕਹਿੰਦਾ ਕਿ ਜਾਦੂ ਨਾਲ ਮੇਰਾ ਭਤੀਜਾ ਮਾਰ ਦਿੱਤਾ। ਮਹਾਰਾਜ ਕਹਿੰਦੇ ਕੋਈ ਨਾ ਪ੍ਰੇਮੀਓ, ਫਿਰ ਕੀ ਕਰੀਏ? ਕਹਿੰਦੇ ਮਹਾਰਾਜ ਆਪਾਂ ਕੋਈ ਚਿੱਠੀ ਲਿਖ ਕੇ ਪਾਈਏ। ਸੋਚਣਾ ਵਿਚਾਰਨਾ ਸ਼ੁਰੂ ਕਰਦਾ ਵੀ ਚਿੱਠੀ ਲਿਖੀਏ, ਸਾਰਾ ਹਾਲ ਲਿਖੀਏ। ਦੂਸਰਿਆਂ ਨੇ ਰਾਏ ਦਿੱਤੀ ਕਿ ਮਹਾਰਾਜ ਇੱਕ ਪੰਚਾਇਤ ਭੇਜੀਏ ਚੰਗੇ ਚੰਗੇ ਬੰਦਿਆਂ ਦੀ, ਉਹ ਜਾ ਕੇ ਇਹਨੂੰ ਮਿਲਣ ਤੇ ਸਾਰਾ ਹਾਲ ਦੱਸਣ। ਜਦੋਂ ਪਿਰਥੀਆ ਇਹ ਗੱਲ ਕਰ ਸਕਦਾ, ਫਿਰ ਅਸੀਂ ਵੀ ਇਹ ਗੱਲ ਕਰ ਸਕਦੇ ਹਾਂ, ਆਪਾਂ ਚੱਲ ਕੇ ਮਿਲੀਏ। ਤੀਸਰੀ ਗੱਲ ਕਹਿੰਦੇ ਫੇਰ ਮਹਾਰਾਜ ਇਹ ਹੈ ਵੀ ਆਪਾਂ ਵੀ ਸ਼ਸਤਰ ਚੱਕ ਲਈਏ, ਐ ਮਰਨ ਨਾਲੋਂ ਤਾਂ ਸ਼ਸਤਰਾਂ ਨਾਲ ਲੜ ਕੇ ਮਰਨਾ ਚੰਗਾ। ਮਹਾਰਾਜ ਖਾਮੋਸ਼ ਨੇ, ਕਹਿੰਦੇ ਸੱਚੇ ਪਾਤਸ਼ਾਹ ਆਪ ਨੇ ਕੋਈ ਵਚਨ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਅਸੀਂ ਕਾਹਦਾ ਵਚਨ ਕਰਨਾ? ਸਾਡਾ ਜਿਹੜਾ ਮਾਲਕ ਹੈ ਉਹ ਤਾਂ ਘੱਟ ਘੱਟ ਦੇ ਵਿੱਚ ਵਿਆਪਕ, ਕਰੋੜਾਂ ਬ੍ਰਹਮੰਡਾਂ ਦਾ ਮਾਲਕ, ਆਪਾਂ ਉਹਦੀ ਸ਼ਰਨ ਵਿੱਚ। ਜਿਹੜਾ ਉਹਦੀ ਸ਼ਰਨ ਵਿੱਚ ਪੈ ਜਾਂਦਾ ਹੈ ਉਹਦਾ ਕੋਈ ਕੁਛ ਵਿਗਾੜ ਨਹੀਂ ਸਕਿਆ ਕਰਦਾ। ਗੁਰੂ ਗ੍ਰੰਥ ਸਾਹਿਬ ਚਾਹੁੰਦੀ ਹੈ ਸਾਰੀ ਗੱਲ। ਪ੍ਰਥਮ ਹੈ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁੱਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਪਾਇਆ, ਮੈਂ ਸਭ ਕਿਛ ਛਾੜ ਪ੍ਰਭ ਤੂੰ ਧਿਆਇਆ। ਹੇ ਪ੍ਰਭੂ, ਮੈਂ ਤਾਂ ਸਾਰੇ ਆਸਰੇ ਛੱਡ ਕੇ ਤੇਰਾ ਹੀ ਧਿਆਨ ਕੀਤਾ। ਤੇ ਜਿਹੜੇ ਪਰਮੇਸ਼ਰ ਦੇ ਪ੍ਰਾਇਣ ਹੋ ਜਾਂਦੇ ਨੇ, ਜੇ ਕੋਈ ਉਹਨਾਂ ਦੀ ਅਵਗਿਆ ਕਰਦਾ ਤਾਂ ਮਹਾਰਾਜ ਦਾ ਫਰਮਾਨ ਐਸਾ ਹੈ।
ਜੋ ਜੋ ਕਰੇ ਅਵਗਿਆ ਜਨ ਕੀ, ਹੋਏ ਗਿਆ ਤਤ ਛਾਰ ਕੀ। ਜੋ ਜੋ ਕਰੇ ਅਵਗਿਆ ਜਨ ਕੀ, ਹੋਏ ਗਿਆ ਤਤ ਛਾਰ ਕੀ। ਕਰੇ ਬਗਿਆ ਜਨ ਕੀ, ਹੋਏ ਗਿਆ ਤਤ ਛਾਰ ਕੀ। ਜੋ ਜੋ ਕਰੇ
महाराज कह लगे प्रेमियो सारे आसरे छड़ के प्रभु दा आसरा रख। जो भी ओदे प्यारियां दी कोई वग्या करदा है वो स्वाह बनन नू एक सेकंड नहीं लगदा। जन की कीनी पार ब्रह्म सार, निंदक टिकन ना पावे मुरले उड़ गए बेकार। जय जय देखो तय तय स्वामी, कोई ना पहुंचन हार, जो जो करे वग्या जन की होए गया ततशा। करन हार रखवाला होया, जाका अंत ना पारा वार, नानक दास रखे प्रभ अपने निंदक काटे मार। कहते परमेश्वर का ध्यान करो, भजन करो, वो तो बड़ा कोई है नहीं। सो ए आंदा आंदा फौज लैके पिथी जाते पिंड कोठे उस थां ते जांदा, उत्थे उन्हें आवे पाए हुए ने, आवे दिखाउण वास्ते नाल घोड़े ते चढ़े हुए ने दोए, आवे दिखाउण वास्ते लै जांदा। ते उत्थे घोड़ा ऐसा तिबकिया, ऐसा डरिया कि घोड़े ने सीधी और छाल आवे च मार दिती। आवा जल रहा सी, नाले घोड़ा जल गया, नाले जल गया, उत्थे ही जल के मर गया। महाराज ने इस तरह बाणी दे अंदर लिखे। जलके मरिया ओ दुखी सतगुर दा, जलके मरिया ओ सुरी का हाथ कहीं ना पहुंचे, सुली होए मुआ ना पाक। बगैर कोई कलमा पड़े, बगैर लड़ाए तराए, आवे च जड़के मर गया। काट कठार खसम सिर काटिया, खिर में होए गया है खाक। मंदा चितवित चितवित पचया, जिन रचिया तिन दीना ताक। पुत्र मीत तन किसु न रहो, सो छोड़ गया सब पाई साख। कौ नानक तिस प्रभ लिहारी, जिन जन का कीनो पूर्ण वाक। महाराज ने हुक्म करता सी भी बंदगी करो, अपने थे ही आए नहीं सकना। उन्हें कहते जिन्हें साडा वाक पूरा कर दिता सी, बलिहार हां उस अकाल पुरख तो। ये सारिया गल्लां एक एक करके बढ़दियां तुरिया जांदियां। सुरभी खान भी मर गया, सुली खान भी मर गया, जिन्हों लियांदे ने बीरबल नूं चक्या वह भी मर गया। हुण चंदू ते फिरसी चंद मच्छी मंगण तड़फदे ने, जिहड़ी पानी तों बाहर बरेती ते पई होवे, बणदा नहीं है कुछ। उस वेले इह ब्यौंतां बणाई जांदे ने, इक तों इक वध के ब्यौंत बणाउंदे ने। इधर जहांगीर दा लड़का जिसका नाम खुसरो सी, वो बहुत चंगा सी, सारे धर्मां दे नाल वो इज्जत नाल पेश आउंदा सी। अकबर भी चाहुंदा सी कि मेरे शराबी पुत्र नालों चंगा है कि मेरा पोता तख्त ते बैठे, पर इसने तख्त ते कब्जा कर लिया जहांगीर ने। इहनूं आगरे दे विच कैद कर दिता। किसे तरीके नाल कैद विचों निकल के इह पंजाब वल नूं आ रहा है, ते रस्ते दे विच इनू थोड़े थोड़े साथी मिलते जाते ने, हुंदे हुंदे हजार दो हजार का कट हो गया। पैसा पल्ले कोई नहीं है। ते उस वेले जदों ब्यासा पार करिया इसने, ਤਾਂ ਇਹਦੇ ਮਨ ਵਿੱਚ ਖਿਆਲ ਆਇਆ ਕਿ ਸਾਡੇ ਬਜ਼ੁਰਗਾਂ ਨੂੰ ਜੋ ਗੱਦੀ ਮਿਲੀ ਹੈ, ਜੋ ਰਾਜ ਮਿਲਿਆ, ਉਹ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਮਿਲੇ ਤੇ ਮੇਰਾ ਜਿਹੜਾ ਪੜਦਾਦਾ ਸੀ ਹਮਾਈਓ, ਜਦੋਂ ਉਹ ਰਾਜ ਉਹਦਾ ਖੁੱਸ ਗਿਆ, ਉਹ ਵੀ ਇਸ ਦਰ ਤੇ ਆਇਆ ਸੀ ਅਕੀਦਤ ਲੈ ਕੇ, ਤੇ ਉਸ ਨੂੰ ਦੁਬਾਰਾ ਸ਼ੇਰ ਸ਼ਾਹ ਸੂਰੀ ਤੋਂ ਰਾਜ ਪ੍ਰਾਪਤ ਹੋਇਆ। ਕਿਉਂ ਨਾ ਮੈਂ ਸਿਜਦਾ ਕਰ ਜਾ, ਫੌਜ ਦੇ ਪਾਸ ਖਾਣ ਨੂੰ ਕੁਛ ਨਹੀਂ ਹੈ, ਗੁਰੂ ਮਹਾਰਾਜ ਦੇ ਪਾਸ ਆ ਗਏ ਤੇ ਲੰਗਰ ਦੇ ਵਿੱਚ ਪ੍ਰਸ਼ਾਦੇ ਛੱਕ ਲਏ। ਗੁਰੂ ਨਾਨਕ ਦਾ ਲੰਗਰ ਸਭ ਵਾਸਤੇ ਸਾਂਝਾ, ਇਹਦੇ ਦਰਵਾਜ਼ੇ ਕਿਸੇ ਵਾਸਤੇ ਵੀ ਕਦੇ ਵੀ ਬੰਦ ਨਹੀਂ ਹੁੰਦੇ। ਕੋਈ ਆ ਜਾਓ, ਮਾੜੇ ਤੇ ਮਾੜਾ ਬੰਦਾ ਆ ਜਾਓ, ਚੰਗੇ ਤੇ ਚੰਗਾ ਆ ਜਾਓ, ਇਹ ਬੇਲ ਆ ਜਿਵੇਂ ਪਰਮੇਸ਼ਰ ਕਿਸੇ ਦੇ ਕਰਮ ਨਹੀਂ ਦੇਖਦਾ, ਸਾਰਿਆਂ ਨੂੰ ਰੋਜ਼ੀ ਦਿੰਦਾ। ਇਸੇ ਤਰ੍ਹਾਂ ਗੁਰੂ ਨਾਨਕ ਦਾ ਜੋ ਲੰਗਰ ਹੈ, ਇਹਦੇ ਚ ਕਿਸੇ ਨੂੰ ਰੁਕਾਵਟ ਨਹੀਂ ਹੈ ਪ੍ਰਸ਼ਾਦਾ ਛਕਣ ਦੀ। ਸੋ ਪ੍ਰਸ਼ਾਦਾ ਛਕਿਆ, ਉਸ ਤੇ ਬਾਅਦ ਉਹ ਚਲਿਆ ਜਾਂਦਾ ਹੈ ਤੇ ਜਹਾਂਗੀਰ ਨੇ ਪਿੱਛੇ ਇੱਕ ਰਾਜਾ ਲਾਇਆ ਹੋਇਆ ਹੈ, ਉਹ ਜਦੋਂ ਸ਼ਾਹਦਰੇ ਲਾਹੌਰ ਲੰਘਣ ਲੱਗਿਆ ਉੱਥੇ ਫੜ ਲਿਆ ਤੇ ਜਹਾਂਗੀਰ ਸਜ਼ਾ ਦੇਣ ਵਾਸਤੇ ਪਿੱਛੇ ਪਿੱਛੇ ਆ ਰਿਹਾ ਹੌਲੀ ਹੌਲੀ, ਕਰਨਾਲ ਆ ਗਿਆ, ਉੱਥੇ ਬੜੀ ਭਾਰੀ ਸਜ਼ਾ ਦਿੱਤੀ ਤੇ ਉੱਥੇ ਦਾ ਜੋ ਪੀਰ ਸੀ ਉਸਨੂੰ ਖਰਚਾ ਦੇ ਕੇ ਮੱਕੇ ਵੱਲ ਨੂੰ ਭੇਜ ਦਿੱਤਾ, ਕਿਉਂਕਿ ਉਹਨੇ ਅਰਦਾਸ ਕਰੀ ਸੀ ਉਹਦੇ ਹੱਕ ਵਿੱਚ। ਉਸ ਤੇ ਬਾਅਦ ਪੰਜਾਬ ਚ ਆ ਜਾਂਦਾ, ਬੰਦੇ ਫੜੇ ਜਾਂਦੇ ਨੇ, 700 ਬੰਦੇ ਨੂੰ ਸੂਲੀ ਤੇ ਟੰਗਤਾ, ਦੋ ਜਿਹੜੇ ਉਹਦੇ ਜਰਨੈਲ ਸੀ ਦੋਹਾਂ ਨੂੰ ਗਧੇ ਦੀ ਖੱਲ ਵਿੱਚ ਮੁੜਾਤਾ ਗਿੱਲੀ ਚ, ਤੇ ਫਿਰ ਸੁੱਕੇ ਧਰ ਧੁੱਪੇ ਧਰ ਦਿੱਤਾ। ਜਿਉਂ ਜਿਉਂ ਖੱਲ ਸੁੱਕਦੀ ਹੈ ਤਿਉਂ ਤਿਉਂ ਉਹ ਅੰਦਰ ਘੁੱਟਦੇ ਨੇ, ਘੁੱਟ ਕੇ ਦਮ ਘੁੱਟ ਕੇ ਮਾਰ ਦਿੱਤੇ। 15 ਦਿਨ ਇਹ ਕੰਮ ਚੱਲਦਾ ਰਿਹਾ ਤੇ ਬਾਦਸ਼ਾਹ ਜਹਾਂਗੀਰ ਆਰਾਮ ਨਾਲ ਬੈਠਾ ਹੈ। ਉਸ ਵੇਲੇ ਸਾਰੇ ਇਕੱਠੇ ਹੋਏ, ਚੰਦੂ ਨੇ ਕਿਹਾ ਵੀ ਹੁਣ ਬਦਲਾ ਲੈਣ ਦਾ ਮੌਕਾ, ਇਹਨਾਂ ਨੇ ਚੁਗਲੀ ਕਰਨੀ ਸ਼ੁਰੂ ਕਰ ਦਿੱਤੀ। ਕਹਿਣ ਲੱਗੇ ਬਾਦਸ਼ਾਹ ਸਲਾਮਤ, ਤੁਸੀਂ ਜਾਣਦੇ ਹੋ ਗੁਰੂ ਨਾਨਕ ਬਾਰੇ? ਕਹਿੰਦਾ ਹਾਂ ਮੈਂ ਜਾਣਦਾ, ਇਹ ਮੈਨੂੰ ਝੂਠ ਦੀ ਦੁਕਾਨ ਲੱਗਦੀ ਹੈ ਤੇ ਮੈਂ ਬੜੀ ਦੇਰ ਦਾ ਸੋਚਦਾ, ਮੇਰੇ ਕੋਲ ਸ਼ਿਕਾਇਤਾਂ ਆਉਂਦੀਆਂ ਤੇ ਮੈਂ ਇਹ ਬੰਦ ਕਰਨੀ ਚਾਹੁੰਦਾ, ਕਿਉਂਕਿ ਬਹੁਤ ਸਾਰੇ ਹਿੰਦੂ ਬਹੁਤ ਸਾਰੇ ਮੁਸਲਮਾਨ ਇਹਨਾਂ ਦੇ ਮਰੀਦ ਬਣਦੇ ਤੁਰੇ ਜਾ ਰਹੇ। ਕਹਿਣ ਲੱਗੇ ਮਹਾਰਾਜ, ਇਸ ਨੇ ਤਾਂ ਸ਼ਹਿਜ਼ਾਦਾ ਖੁਦਰੋ ਖੁਸਰੋ ਨੂੰ ਨਾਲੇ ਤਾਂ ਮਦਦ ਦਿੱਤੀ ਆ, ਨਾਲੇ ਟਿੱਕਾ ਲਾਇਆ, ਨਾਲੇ ਪੈਸੇ ਦਿੱਤੇ ਨੇ। ਉਸ ਵੇਲੇ ਤੈਸ਼ ਚ ਆਏ ਹੋਏ ਜਹਾਂਗੀਰ ਨੇ ਆਪਣੇ ਤੌਜ਼ਕੇ ਜਹਾਂਗੀਰੀ ਚ ਇਹ ਸਾਰੀਆਂ ਗੱਲਾਂ ਲਿਖਤੀਆਂ ਕਿ ਮੈਂ ਸਾਰੀਆਂ ਗੱਲਾਂ ਸੁਣ ਕੇ ਇਹ ਨਿਰਣਾ ਕੀਤਾ ਕਿ ਮੈਂ ਝੂਠ ਦੀ ਦੁਕਾਨ ਸਦਾ ਵਾਸਤੇ ਬੰਦ ਕਰਦਾ ਤਾਂ ਕਿ ਲੋਕ ਗੁੰਮਰਾਹ ਨਾ ਹੋਣ, ਤੇ ਜੋ ਦੋ ਧਰਮ ਚੱਲ ਰਹੇ ਨੇ, ਹਿੰਦੂ ਧਰਮ ਚੱਲ ਰਿਹਾ, ਮੁਸਲਮਾਨ ਧਰਮ ਚੱਲ ਰਿਹਾ, ਇਹਦੇ ਵਿੱਚ ਹੋਰ ਨਹੀਂ ਆਉਣਾ ਚਾਹੀਦਾ। ਤੇ ਮੈਂ ਹੁਕਮ ਦਿੰਦਾ ਕਿ ਗੁਰੂ ਅਰਜਨ ਨੂੰ ਫੜ ਕੇ ਸਜਾਏ ਮੌਤ ਯਾਸ਼ਾ ਰਾਹੀਂ ਦਿੱਤੀ ਜਾਵੇ। ਯਾਸ਼ਾ ਹੁੰਦਾ ਹੈ ਇੱਕ ਮੌਤ ਦਾ ਤਰੀਕਾ ਹੁੰਦਾ, ਜਿਹੜੇ ਪੀਰਾਂ ਫਕੀਰਾਂ ਨੂੰ ਮਾਰਿਆ ਜਾਂਦਾ, ਇਹ ਹੁੰਦਾ ਕਿ ਉਹਨਾਂ ਦਾ ਖੂਨ ਧਰਤੀ ਤੇ ਨਾ ਗਿਰੇ। ਇਹ ਮੰਗੋਲਾਂ ਦੀ ਸਜ਼ਾ ਸੀ, ਮੰਗੋਲ ਜਿਹੜੇ ਸੀ ਉਹ ਇਸ ਤਰ੍ਹਾਂ ਸਾਧੂਆਂ ਨੂੰ ਮਾਰਿਆ ਕਰਦੇ ਸੀ। ਉਹ ਕਹਿੰਦੇ ਸੀ ਜੇ ਧਰਤੀ ਤੇ ਉਹਨਾਂ ਦਾ ਖੂਨ ਡੁੱਲ ਗਿਆ ਤਾਂ ਉਹਨਾਂ ਦੀ ਰੂਹ ਆ ਕੇ ਸਾਨੂੰ ਫੜ ਲੂ, ਵੀ ਖੂਨ ਨਾ ਡੁੱਲਣ ਦੋ, ਐਸੇ ਤਰੀਕੇ ਨਾਲ ਮਾਰੋ ਵੀ ਮਰ ਵੀ ਜਾਵੇ ਤੇ ਇੱਕ ਖਤਰਾ ਵੀ ਖੂਨ ਦਾ ਨਾ ਡੁੱਲੇ। ਉਹਨੂੰ ਯਾਸ਼ਾ ਕਹਿੰਦੇ ਸੀ। ਉਹ ਯਾਸ਼ਾ ਦੀ ਸਜ਼ਾ ਉਸਨੇ ਦੇਣ ਦਾ ਹੁਕਮ ਆਪਣੀ ਕਿਤਾਬ ਚ ਲਿਖਿਆ। ਸੋ ਇਸ ਤਰ੍ਹਾਂ ਦੀਆਂ ਬਹੁਤ ਸ਼ਿਕਾਇਤਾਂ ਲਾਈਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਮੁਹੰਮਦ ਸਾਹਿਬ ਦੀ ਵਿਰੋਧਤਾ ਹੈ ਜੀ, ਹਿੰਦੂ ਉਤਾਰਾਂ ਦੀ ਵਿਰੋਧਤਾ ਹੈ, ਬੜਾ ਕੁਛ ਲਿਖਿਆ। ਐਸੇ ਜੋ ਪੁਰਸ਼ ਹੁੰਦੇ ਨੇ ਇਹ ਸਾਰਿਆਂ ਨੂੰ ਦੁਸ਼ਟ ਚੌਂਕੜੀ ਕਹਿੰਦੇ ਨੇ। ਦੁਸ਼ਟ ਚੌਂਕੜੀ ਜਿਹੜੀ ਹੈ ਇਹ ਸੰਤਾਂ ਨਾਲ ਵੈਰ ਕਰਿਆ ਕਰਦੀ ਹੈ।
ਨਿੰਦਕ ਵੈਰ ਸੰਤਾਂ ਨਾਲ ਕਰਦੇ, ਦੁਸ਼ਟਾਂ ਨਾਲ ਰੱਖਦੇ ਵੈਰ, ਸੰਤਾਂ ਨਾਲ ਕਰਦੇ ਦੁਸ਼ਟਾਂ ਨਾਲ ਕਰਦੇ। ਕਬੈਰ ਸੰਤਾਂ ਨਾਲ ਕਰ ਦੁਸ਼ਟਾਂ ਨਾਲ ਰੱਖਦੇ ਦੋਸਤੀ ਵੈਰ ਸੰਤਾਂ ਨਾਲ ਕਰ ਨਾਲ ਕਰਦੇ ਦੋਸਤੀ ਦੁਸ਼ਟਾਂ ਨਾਲ ਰੱਖਦੇ ਦੋਸਤੀ
ਕਾਰਨ ਬਗੈਰ ਕਿਸੇ ਗੱਲ ਤੇ ਸਾਧੂਆਂ ਨਾਲ ਵੈਰ ਕਰਨਾ ਨਿੰਦਕਾਂ ਦਾ ਕੰਮ ਹੁੰਦਾ ਤੇ ਦੁਸ਼ਟਾਂ ਦੇ ਨਾਲ ਉਹਨਾਂ ਦੀ ਮਿੱਤਰਤਾ ਰਹਿੰਦੀ ਹੈ। ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕਟੰਬ ਸਿਉ ਸਗਲੇ ਕੁੱਲ ਡੋਬੇ। ਆਪ ਵੀ ਡੁੱਬਦੇ ਨੇ ਕਟੰਬ ਨੂੰ ਵੀ ਡੋਬ ਦਿੰਦੇ ਨੇ ਤੇ ਜਿਹੜੇ ਉਹਨਾਂ ਦੇ ਸਾਥੀ ਹੁੰਦੇ ਨੇ ਸਾਰਿਆਂ ਨੂੰ ਸਗਲੇ ਕੁੱਲ ਉਹ ਸਾਰੇ ਡੁੱਬ ਜਾਂਦੇ। ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾ ਨਿੰਦਕਾਂ ਨਰ ਕੇ ਘੋਰ ਪਵਨ। ਜੋ ਦੇਖੈ ਛਿੱਦਰ ਤੋ ਨਿੰਦਕ ਹੋਵਾਂ ਹੈ। ਜੇ ਮਾੜਾ ਜਿਹਾ ਨੁਕਸ ਲੱਭ ਜਾਵੇ ਨਾ ਨਿੰਦਕ ਨੂੰ ਖੁਸ਼ ਹੋ ਜਾਂਦਾ ਵੀ ਹੁਣ ਗੱਲਾਂ ਕਰਨ ਨੂੰ ਮੈਨੂੰ ਮਿਲ ਗਿਆ ਮਸਾਲਾ। ਭਲੋ ਦੇਖ ਦੁੱਖ ਭਰੀ ਹੈ। ਜੇ ਭਲੀ ਗੱਲ ਹੋ ਜਾਵੇ ਕੋਈ ਤਰੱਕੀ ਹੋ ਜਾਵੇ ਘਰ ਦੀ ਕੋਈ ਬੱਚਾ ਚੰਗੇ ਥਾਂ ਲੱਗ ਜਾਵੇ ਕੋਈ ਕਾਰੋਬਾਰ ਚ ਚੰਗਿਆਈ ਹੋ ਜਾਵੇ ਕੋਈ ਰਿਸ਼ਤੇਦਾਰ ਚੰਗਾ ਲੱਭ ਜਾਵੇ ਫੇਰ ਉਹਦਾ ਉਹਨੂੰ ਦੁਖੀ ਹੋ ਜਾਂਦਾ ਭਰ ਜਾਂਦਾ ਦੁੱਖ ਨਾਲ। ਆਠ ਪੈਰ ਚਿਤਵੇ ਨਹੀਂ ਪਹੁੰਚੇ ਚਿਤਵੇ ਤ ਮਰੀਆ ਸਾਰਾ ਦਿਨ ਬੁਰਿਆਈ ਚਿਤਵੀ ਜਾਂਦਾ ਚਿਤਵਦਾ ਹੀ ਮਰ ਜਾਂਦਾ ਹੈ ਸੰਸਾਰ ਚ। ਸੋ ਇਸ ਤਰ੍ਹਾਂ ਦੇ ਨਾਲ ਜਹਾਂਗੀਰ ਦੇ ਕੰਨ ਭਰ ਦਿੱਤੇ। ਬਗਾਵਤ ਤਾਜ਼ੀ ਤਾਜ਼ੀ ਹੋ ਕੇ ਹਟੀ ਸੀ। ਜਹਾਂਗੀਰ ਨੇ ਕਿਤਾਬ ਚ ਲਿਖਤਾ ਕਹਿਣ ਲੱਗੇ ਫੇਰ ਬੁਲਾਓ ਹਾਜ਼ਰ ਕਰੋ ਉਹਨਾਂ ਨੂੰ। ਉਸ ਵੇਲੇ ਕੁਝ ਸਿਪਾਹੀ ਦਸਤਾ ਰਾਮਦਾਸਪੁਰ ਪਹੁੰਚਦਾ ਹੈ ਤੇ ਆ ਕੇ ਬਾਦਸ਼ਾਹ ਦਾ ਹੁਕਮ ਸੁਣਾਉਂਦੇ ਵੀ ਆਹ ਹੁਕਮ ਹੈ ਤੇ ਉਥੇ ਜਲਦੀ ਤੋਂ ਜਲਦੀ ਹਾਜ਼ਰ ਹੋ ਕੇ ਆਪਣੀ ਉਜਰਦਾਰੀ ਕਰੋ। ਸਾਰਿਆਂ ਨੇ ਸੁਣ ਲਿਆ ਤੇ ਨਾਲ ਉਹਨਾਂ ਨੇ ਇਹ ਵੀ ਦੱਸਤਾ ਕਿ ਉੱਥੇ ਸ਼ਿਕਾਇਤਾਂ ਨੇ ਬਹੁਤ ਸਾਰੀਆਂ ਤੁਹਾਡੀਆਂ ਗਈਆਂ ਹੋਈਆਂ। ਇੱਕ ਤਾਂ ਇਹ ਗਈ ਹੈ ਕਿ ਤੁਸੀਂ ਚੋਰ ਡਾਕੂ ਰੱਖਦੇ ਹੋ। ਹੁਣ ਜੇ ਵਾਲਮੀਕ ਪਹਿਲਾਂ ਡਾਕੇ ਮਾਰਦਾ ਸੀ ਬਾਅਦ ਵਿੱਚ ਤਾਂ ਉਹ ਸੰਤ ਬਣ ਗਿਆ ਸੀ। ਜੇ ਭਾਈ ਵਿਧੀ ਚੰਦ ਪਹਿਲਾਂ ਡਾਕੇ ਮਾਰਦਾ ਸੀ ਹੁਣ ਤਾਂ ਸਾਧੂ ਬਣਿਆ ਹੋਇਆ ਸੀ। ਉਹਨੂੰ ਉਹ ਡਾਕੂ ਇਹ ਕਹੀ ਜਾਂਦੇ ਸੀ। ਕਹਿੰਦੇ ਬੜੇ ਬੜੇ ਡਾਕੂ ਤੁਸੀਂ ਰੱਖਦੇ ਹੋ ਨਾਮੀ ਡਾਕੂ ਤੁਹਾਡੇ ਸੰਗਤ ਚ ਰਹਿੰਦੇ ਨੇ। ਉਹ ਡਾਕੂ ਤਾਂ ਸਾਰੇ ਸਾਧ ਬਣ ਚੁੱਕੇ ਸੀ। ਇਸ ਗੱਲ ਦੀ ਉਹਨਾਂ ਨੂੰ ਨਹੀਂ ਸੀ ਕੋਈ ਵੀ ਵਿਚਾਰ। ਸੋ ਦੂਸਰਾ ਕਹਿਣ ਲੱਗੇ ਵੀ ਤੁਸੀਂ ਖੁਸਰੋ ਨੂੰ ਮਦਦ ਦਿੱਤੀ ਹੈ, ਪ੍ਰਸ਼ਾਦਾ ਛਕਾਇਆ ਲੰਗਰ ਚ। ਤੀਸਰਾ ਤੁਸੀਂ ਜੋ ਪੁਸਤਕ ਲਿਖੀ ਹੈ ਉਹਦੇ ਵਿੱਚ ਹਿੰਦੂ ਮੁਸਲਮਾਨਾਂ ਦੇ ਧਰਮ ਦੀ ਤੁਸੀਂ ਬਰਿਆਈ ਕਰੀ ਹੈ, ਤੇ ਇਸ ਤਰ੍ਹਾਂ ਦੇ ਨਾਲ ਕਈ ਸ਼ਿਕਾਇਤਾਂ ਨੇ ਮਹਾਰਾਜ। ਗੁਰੂ ਮਹਾਰਾਜ ਕਹਿੰਦੇ ਚੰਗਾ ਚਲੋ ਅਸੀਂ ਤੁਹਾਡੇ ਪਿੱਛੇ ਪਿੱਛੇ ਹੀ ਆਉਂਦੇ। ਉਸ ਵੇਲੇ ਗੁਰੂ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਬੁਲਾਇਆ, ਬਾਬਾ ਬੁੱਢਾ ਜੀ ਨੂੰ ਬੁਲਾਇਆ, ਇਕੱਲੇ ਬਾਤ ਕਰ ਰਹੇ ਨੇ। ਕਹਿੰਦੇ ਬਾਬਾ ਜੀ ਲਾਹੌਰ ਜਾਣਾ ਅਸੀਂ। ਕਹਿੰਦੇ ਸਤਿਗੁਰੂ ਕੀ ਪਾਣਾ? ਕਹਿੰਦੇ ਅਸੀਂ ਹੁਣ ਸਰੀਰ ਛੱਡਣਾ ਉੱਥੇ ਜਾ ਕੇ, ਇਹ ਜਿਹੜਾ ਚਮੜਾ ਹੈ ਨਾ ਇਹ ਉਹਨਾਂ ਦੇ ਮੱਥੇ ਮਾਰਨਾ ਹੈ, ਭਾਂਡਾ ਉੱਥੇ ਜਾ ਕੇ ਭੰਨਣਾ ਹੈ, ਇਹ ਪਾਪ ਦੀ ਬੇੜੀ ਹੋਰ ਭਾਰੀ ਕਰਨੀ ਹੈ ਡੋਬਣ ਵਾਸਤੇ, ਸੋ ਅਸੀਂ ਹੁਣ ਵਾਪਸ ਨਹੀਂ ਆਉਣਾ। ਤੇ ਸਾਹਿਬਜ਼ਾਦਾ ਹਰਗੋਬਿੰਦ ਜੀ ਨੂੰ ਤੁਸੀਂ ਤਿਲਕ ਦੇ ਦਿਓ। ਮਹਾਰਾਜ ਜੀ ਨੂੰ ਬੁਲਾ ਲਿਆ ਗਿਆ ਤੇ ਬੁਲਾ ਕੇ ਨਵੇਂ ਵਸਤਰ ਪਹਿਨਾ ਕੇ ਮਹਾਰਾਜ ਜੀ ਦੇ ਸਾਹਮਣੇ ਤਿਲਕ ਲਾਤਾ। ਕਹਿਣ ਲੱਗੇ ਦੇਖੋ ਇਹ ਗੱਲ ਤੁਸੀਂ ਗੁਪਤ ਰੱਖਣੀ ਹੈ, ਸੰਗਤ ਚ ਅਜੇ ਨਹੀਂ ਪ੍ਰਗਟ ਕਰਨੀ, ਜਦ ਅਸੀਂ ਸਰੀਰ ਛੱਡ ਦਾਂਗੇ ਨਾ ਉਸ ਵੇਲੇ ਪ੍ਰਗਟ ਕਰਨੀ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ, ਕਹਿੰਦੇ ਦੇਖੋ ਤੁਸੀਂ ਗਿਆਨ ਵਿੱਚ ਪ੍ਰਪੱਕ ਰਹਿਣਾ, ਬਾਹਰੋਂ ਭਗਤ ਬਣ ਕੇ ਰਹਿਣਾ, ਸਿੱਖ ਬਣ ਕੇ ਰਹਿਣਾ, ਸਾਰੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ ਕਦੇ ਸ਼ਕਤੀ ਨਹੀਂ ਦਿਖਾਉਣੀ, ਸਰੀਰ ਤੇ ਸਹਿ ਲੈਣੀ ਹੈ। ਦੂਸਰਾ ਬਾਬਾ ਬੁੱਢਾ ਜੀ ਦਾ ਤੁਸੀਂ ਯਾਦਵ ਕਰਿਓ, ਗੁਰੂ ਨਾਨਕ ਪਾਤਸ਼ਾਹ ਤੋਂ ਇਸ ਗੁਰਸਿੱਖ ਨੇ ਤੇ ਪੂਰਨ ਬ੍ਰਹਮ ਗਿਆਨੀ, ਤੇ ਹੁਣ ਜਿਹੜਾ ਸਮਾਂ ਸੀ ਪਹਿਲਾਂ ਉਹ ਬਦਲ ਗਿਆ ਸਹਿਲੀ ਤੇ ਟੋਪੀ ਦਾ, ਹੁਣ ਤੁਸੀਂ ਸ਼ਸਤਰ ਪਹਿਨਣੇ ਨੇ। ਬੁਰਿਆਈ ਦਾ ਟਾਕਰਾ ਸ਼ਾਂਤਮਈ ਨਾਲ ਪੰਜ ਪੁਸ਼ਤਾਂ ਤੋਂ ਕਰਦੇ ਆ ਰਹੇ, ਪਰ ਬੁਰਿਆਈ ਦਬੀ ਨਹੀਂ ਵੱਧਦੀ ਤੁਰੀ ਜਾ ਰਹੀ ਹੈ, ਤੇ ਹੁਣ ਬੁਰਿਆਈ ਦੇ ਹਥਿਆਰ ਨਾਲ ਬੁਰਿਆਈ ਨੂੰ ਜਵਾਬ ਦੇਣਾ। ਤੁਸੀਂ ਸ਼ਸਤਰਧਾਰੀ ਹੋ ਕੇ ਤਖ਼ਤ ਤੇ ਬੈਠਣਾ, ਜਿਗਾ ਕਲਗੀ ਲਾਉਣੀ ਹੈ, ਬਾਦਸ਼ਾਹ ਮੰਗਣ ਰਹਿਣਾ, ਕਿਸੇ ਦੀ ਆਣ ਨਹੀਂ ਮੰਨਣੀ, ਤੁਹਾਡੇ ਤੇ ਜੋ ਚੜ ਕੇ ਆਏਗਾ ਉਹ ਹਾਰ ਖਾ ਕੇ ਜਾਏਗਾ, ਸਦਾ ਹੀ ਗੁਰੂ ਨਾਨਕ ਪਾਤਸ਼ਾਹ ਦਾ ਹੱਥ ਤੁਹਾਡੇ ਤੇ ਰਹੇਗਾ, ਸੋ ਡੋਲਣਾ ਨਹੀਂ ਹੈ। ਉਸ ਵੇਲੇ ਆਪ ਜੀ ਨੇ ਪੰਜ ਸਿੱਖ ਦੀ ਸੰਗਤ ਤੇ ਹੋਰ ਬੇਅੰਤ ਗੁਰਸਿੱਖ ਛੱਡਣ ਵਾਸਤੇ ਮਹਾਰਾਜ ਜੀ ਨੂੰ ਕਈ ਕੋ ਬਾਹਰ ਆ ਗਏ, ਉੱਥੇ ਮਹਾਰਾਜ ਨੇ ਕਿਹਾ ਵੀ ਹੁਣ ਸਾਡੇ ਪਿੱਛੇ ਨਾ ਆਓ ਤੇ ਸਾਡਾ ਰੂਪ ਕਰਕੇ ਦੇਖਣਾ ਹਰਗੋਬਿੰਦ ਜੀ ਨੂੰ, ਇਹ ਬੜੇ ਭਾਰੇ ਗੁਰੂ ਹੋਣਗੇ, ਬਹੁਤ ਸ਼ਕਤੀਆਂ ਵਾਲੇ ਹੋਣਗੇ, ਇਹ ਦੁਸ਼ਟਾਂ ਦੇ ਸਿਰ ਭੰਨਣਗੇ, ਨੇਚਾ ਰੱਖਣਾ, ਦੇਖਿਓ ਡੋਲ ਨਾ ਜਾਇਓ ਕਿਉਂਕਿ ਰੀਤੀ ਨੇ ਬਦਲਣਾ, ਹੁਣ ਹੱਥ ਦੀ ਮਾਲਾ ਨੇ ਸ਼ਸਤਰ ਤੇ ਜਾਣਾ। ਹੁਣ ਬੜੇ ਇਤਿਹਾਸਕਾਰ ਨੇ ਜਿਹੜੇ ਇਸ ਦੇ ਉੱਤੇ ਇਤਰਾਜ਼ ਕਰਦੇ ਨੇ ਕਿ ਗੁਰੂ ਨਾਨਕ ਦੇ ਅੰਮ੍ਰਿਤ ਦੀ ਜੋ ਰੌ ਚੱਲਦੀ ਸੀ, ਨਦੀ ਚੱਲਦੀ ਸੀ, ਉਹ ਗੁਰੂ ਛੇਵੇਂ ਪਾਤਸ਼ਾਹ ਦੇ ਵੇਲੇ ਆ ਕੇ ਟਿੱਬਿਆਂ ਦੇ ਵਿੱਚ ਗਾਇਬ ਹੋ ਗਈ, ਗਾਂ ਨਹੀਂ ਗਈ ਹੈ, ਲੇਕਿਨ ਉਹਨਾਂ ਨੂੰ ਪਤਾ ਨਹੀਂ ਕਿ ਨਦੀ ਤਾਂ ਉਹੀ ਸੁੱਕ ਜਾਣੀ ਸੀ, ਇੱਥੇ ਕੋਈ ਵੀ ਨਹੀਂ ਸੀ ਰਹਿਣਾ, ਜ਼ੁਲਮੇ ਜ਼ੁਲਮ ਪ੍ਰਧਾਨ ਹੋ ਜਾਣਾ ਸੀ, ਇਹ ਤਾਂ ਠੱਲ ਪਾਈ ਸੀ। ਸੋ ਉਸ ਵੇਲੇ ਗੁਰੂ ਮਹਾਰਾਜ ਜਾਂਦੇ ਨੇ ਤੇ ਉੱਥੇ ਸੰਗਤ ਵਿਦਾ ਕਰ ਦਿੱਤੀ, ਘੋੜਿਆਂ ਤੇ ਚੜ ਗਏ ਲਾਹੌਰ ਵੱਲ ਨੂੰ ਚੱਲ ਪਏ, ਛੇ ਜਣੇ ਤੁਰੇ ਜਾ ਰਹੇ ਨੇ ਤੇ ਮਹਾਰਾਜ ਕੋਈ ਚਿਹਰੇ ਉੱਤੇ ਨਿਸ਼ਾਨੀ ਨਹੀਂ ਹੈ ਫਿਕਰ ਦੀ, ਸ਼ਹਾਦਤ ਦੇਣ ਵਾਸਤੇ ਜਾ ਰਹੇ ਨੇ, ਆਪ ਨੂੰ ਸਾਰਾ ਪਤਾ ਹੈ ਕਿ ਸਰੀਰ ਉੱਥੇ ਸਾਡਾ ਲੱਗ ਜਾਣਾ, ਹੁਣ ਵਾਪਸ ਨਹੀਂ ਆਉਣਾ, ਲੇਕਿਨ ਨਾਲ ਦੀ ਨਾਲ ਕੋਈ ਤਰਬ ਖਿੱਚੀ ਜਾ ਰਹੀ ਹੈ। ਮਹਾਰਾਜ ਜੀ ਤਰਬ ਪਿਆਰ ਦੀ ਮਹਿਸੂਸ ਕਰਦੇ ਹਾਂ ਤੇ ਆਵਾਜ਼ ਇਸ ਤਰ੍ਹਾਂ ਦੇ ਨਾਲ ਆ ਰਹੀ ਹੈ, ਬੜੋ ਪਿਆਰ
ਹੋ ਤੁਮਰੀ ਕਰੋ ਨਿਤ ਆਸਾ, ਹੋ ਤੁਮਰੀ Thank you.
कीजै कृपा निधान, हम हर गुण गावेंगे। हाँ तुमरी करो नित्यास, प्रभ मोहे कब गल लावेंगे। आवाज उठ रही है किसी गुरसिख दे हिरदे सी, भाई साधु एक गरीब सिख लाहौर दा, मन विच ख्याल आ रहा है कि गुरु आ जाण तां मेरे घर नूं भाग ला दे, कृपा करन। बड़े बड़े अमीर सिख ने लाहौर दे अंदर, धर्मशाला बनी हुई है, किते गुरु महाराज की मेहर हो जावे तां मेरी झुग्गी नूं भाग लग जाए। उस वेले बड़े प्यार दे नाल गुरु महाराज नूं खिच रहा है, नेत्रां चो जल जा रहा है, ते बार बार दिल दे विचों ऐसियां हूकां उठ रही हैं।
गुरां दे दर्शन ताई मेरा मन लोच
ਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਕੋ ਲੀਜਿਉ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਸੋ ਗੁਰੂ ਮਹਾਰਾਜ ਖਿੱਚ ਖਾਂਦੇ ਨੇ ਇੱਕ ਗੁਰਸਿੱਖ ਨੂੰ ਭੇਜ ਦਿੱਤਾ ਵੀ ਤੂੰ ਗੋਇੰਦਵਾਲ ਚ ਆ ਉਥੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋ ਪੋਤੇ ਨੇ ਅਰਥਮਲ ਜੀ ਉਹ ਸਾਨੂੰ ਲਾਹੌਰ ਆ ਕੇ ਮਿਲ ਥਾਉ ਟਿਕਾਣਾ ਦੱਸ ਦਿੱਤਾ ਕਿ ਅਸੀਂ ਭਾਈ ਸਾਧੂ ਦੇ ਘਰ ਜਾਵਾਂਗੇ ਤੇ ਆਪ ਬਾਹੋਦਾਈ ਲਾਹੌਰ ਨੂੰ ਜਾ ਰਹੇ ਨੇ ਘੋੜਿਆਂ ਤੇ ਚੜੇ ਹੋਏ। ਪੁੱਛਿਆ ਭਾਈ ਵਿਧੀ ਚੰਦ ਨੇ ਕਿ ਪਾਤਸ਼ਾਹ ਧਰਮਸ਼ਾਲਾ ਵੱਲ ਨੂੰ ਚੱਲਣਾ, ਕਹਿੰਦੇ ਨਾ। ਹੋਰ ਸਿੱਖਾਂ ਦੇ ਨਾਂ ਲਏ ਵੀ ਉਹਨਾਂ ਵੱਲ ਨੂੰ ਜਾਣਾ, ਕਹਿੰਦੇ ਨਾ। ਆਪਾਂ ਅੱਜ ਭਾਈ ਸਾਧੂ ਦੇ ਘਰ ਜਾਣੇ। ਸਾਰਿਆਂ ਦੇ ਨੇਤਰ ਭਰੇ ਆਏ, ਐਡੇ ਗਰੀਬ ਨਿਵਾਜ ਇੱਕ ਗਰੀਬ ਸਿੱਖ ਦੀ ਝੁੱਗੀ ਚ ਨੂੰ ਤੁਰੇ ਜਾ ਰਹੇ। ਸੋ ਜਦੋਂ ਜਾ ਕੇ ਮਹਾਰਾਜ ਨੇ ਆਵਾਜ਼ ਦਿੱਤੀ ਉਹਦੀ ਪ੍ਰਸੰਨਤਾ ਦਾ ਕੋਈ ਹੱਦ ਬੰਨਾ ਨਾ ਰਿਹਾ, ਭਾਈ ਸਾਧੂ ਦੀ ਪ੍ਰਸੰਨਤਾ ਦਾ ਪੈਰ ਨਹੀਂ ਧਰਤੀ ਤੇ ਲੱਗਦਾ, ਘਰਵਾਲੀ ਦਾ ਤੇ ਉਸ ਦਾ ਹੈ। ਸਤਿਗੁਰੂ ਜੀ ਸਾਡੇ ਘਰ ਆ ਗਏ, ਮੇਰੀ ਝੁੱਗੀ ਨੂੰ ਭਾਗ ਲਾ ਦਿੱਤਾ। ਤਾਂ ਮਹਾਰਾਜ ਜੀ ਅੰਦਰ ਚਲੇ ਗਏ, ਘੋੜੇ ਵਗੈਰਾ ਬਣਾ ਦਿੱਤੇ। ਉਸ ਦੇ ਬਾਅਦ ਬੜੇ ਪਿਆਰ ਦੇ ਨਾਲ ਭਾਈ ਸਾਧੂ ਨੇ ਪ੍ਰਸ਼ਾਦਾ ਤਿਆਰ ਕਰੇ, ਬਹੁਤ ਪ੍ਰੇਮ ਦੇ ਵਚਨ ਹੋਏ। ਸੰਗਤਾਂ ਨੂੰ ਪਤਾ ਲੱਗ ਗਿਆ, ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ, ਪ੍ਰਸ਼ਾਦ ਪਾਣੀ ਛਕਾਇਆ। ਰਾਤ ਪੈ ਗਈ ਤੇ ਇੰਨੇ ਨੂੰ ਭਾਈ ਅਰਥਮਲ ਜੀ ਆ ਗਏ ਤੇ ਮਹਾਰਾਜ ਜੀ ਉਹਨਾਂ ਨੂੰ ਇਕਾਂਤ ਇੱਕ ਪਾਸੇ ਲੈ ਗਏ। ਕਹਿੰਦੇ ਦੇਖੋ ਤੁਹਾਨੂੰ ਬੁਲਾਇਆ ਕਿ ਅਸੀਂ ਹੁਣ ਸਰੀਰ ਛੱਡ ਜਾਣਾ, ਥੋੜੇ ਦਿਨਾਂ ਨੂੰ ਅਸੀਂ ਜਾਣ ਵਾਲੇ ਹੀ ਹਾਂ ਤੇ ਤੁਸੀਂ ਹਰਗੋਬਿੰਦ ਜੀ ਨਾਲ ਮਿਲ ਕੇ ਰਹਿਣਾ ਤੇ ਸੰਗਤ ਦੇ ਨਾਲ ਮਿਲ ਕੇ ਰਹਿਣਾ, ਇਹਨਾਂ ਨੂੰ ਡੋਲਣ ਨਹੀਂ ਦੇਣਾ। ਅਸੀਂ ਇੱਕ ਐਸਾ ਭਾਣਾ ਵਰਤਾਉਣ ਲੱਗੇ ਹਾਂ ਕਿ ਅਸੀਂ ਜਲਦੀ ਚਲੇ ਜਾਣਾ। ਇਧਰ ਇਹ ਜਿਹੜਾ ਭਾਈ ਸਾਧੂ ਹੈ ਇਹ ਬੜਾ ਹੀ ਪ੍ਰਸੰਨ ਹੋ ਰਿਹਾ ਤੇ ਉਹਦਾ ਜੋ ਹਾਲ ਹੈ ਉਹਦੇ ਬਾਰੇ ਲਿਖਦੇ ਨੇ ਕਿ ਸਭ ਤਜ ਗਏ ਸਿੱਖ ਘਰ ਮਾਹੀ ਸਾਰੇ ਬੜੇ ਬੜੇ ਅਮੀਰਾਂ ਸਿੱਖਾਂ ਨੂੰ ਛੱਡ ਕੇ ਧਰਮਸ਼ਾਲਾ ਨੂੰ ਜਿੱਥੇ ਜਾ ਕੇ ਠਹਿਰਿਆ ਕਰਦੇ ਸੀ, ਸਭ ਨੂੰ ਛੱਡ ਕੇ ਇੱਕ ਗਰੀਬ ਸਿੱਖ ਦੇ ਘਰ ਚਲੇ ਗਏ। ਕਰਨ ਕਾਮਨਾ ਪੂਰਨ ਤਾਈ, ਉਹ ਕਾਮਨਾ ਚਿਤ ਵਧਾ ਸੀ ਵੀ ਮੇਰੇ ਘਰ ਇੱਕ ਵਾਰੀ ਚਰਨ ਪਾ ਦੇ। ਊਚ ਨੀਚ ਕਾ ਪਰਖ ਨਾ ਕੋਈ, ਪ੍ਰੇਮ ਬਲੋਕਤ ਹਰ ਗੁਰ ਸੋਈ। ਗਰੀਬ ਤੇ ਅਮੀਰ ਦਾ ਕੋਈ ਫਰਕ ਨਹੀਂ ਹੁੰਦਾ ਗੁਰੂ ਨੂੰ, ਤੇ ਗੁਰੂ ਦਾ ਪਿਆਰ ਦੇ ਬੰਨੇ ਹੋਏ ਚਲੇ ਜਾਇਆ ਕਰਦੇ ਨੇ ਛੋਟੇ ਤੇ ਛੋਟੇ ਥਾਂ ਵਿਚ ਵੀ। ਜਿਮਿੰਦਰ ਜੋਧਨ ਯਾਦਕ ਤਿਆਗੇ, ਸਦਨ ਵਿਦਰ ਕੇ ਬਸ ਅਨਰਾਗੇ। ਜਿਸ ਤਰ੍ਹਾਂ ਦੁਆਪਰ ਯੁਗ ਦੇ ਅੰਦਰ ਦੁਰਯੋਧਨ ਦੇ ਮਹਿਲਾਂ ਨੂੰ ਛੱਡ ਕੇ ਵਿਦਰ ਦੀ ਝੁੱਗੀ ਚਲੇ ਗਏ ਸੀ, ਇਸੇ ਤਰ੍ਹਾਂ ਦੇ ਨਾਲ ਸੋਵਿਦ ਆਜ ਭਈ ਮਮ ਸਾਥ, ਮੇਰੇ ਨਾਲ ਵੀ ਉਹੀ ਗੱਲ ਹੋਈ ਹੈ। ਸਭ ਕੋ ਤਜ ਹਮ ਮਮ ਘਰ ਵਾਸ, ਬਸ ਨਾਥ ਸਾਰਿਆਂ ਨੂੰ ਛੱਡਿਆ, ਕਿਸੇ ਨੂੰ ਖ਼ਬਰ ਵੀ ਨਹੀਂ ਆਪਣੇ ਆਉਣ ਦੀ ਕੀਤੀ, ਕੋਈ ਸੁਨੇਹਾ ਵੀ ਨਹੀਂ ਦਿੱਤਾ, ਤੇ ਮੇਰੇ ਘਰ ਆ ਗਏ ਨੇ। ਇਧਰ ਅਰਥਮਲ ਜੀ ਆ ਜਾਂਦੇ ਨੇ, ਅਰਥਮਲ ਜੀ ਦੇ ਨਾਲ ਗੁਰੂ ਮਹਾਰਾਜ ਨੇ ਜਦੋਂ ਵਚਨ ਕੀਤਾ, ਸੁਣ ਭਾਵੇਂ ਆਪ ਪੂਰੀ ਅਵਸਥਾ ਦੇ ਬ੍ਰਹਮ ਗਿਆਨੀ ਮਹਾਂਪੁਰਸ਼ ਸੀ, ਲੇਕਿਨ ਉਸ ਵੇਲੇ ਆਪ ਦੇ ਹਿਰਦੇ ਦੇ ਉੱਤੇ ਸੱਟ ਲੱਗੀ। ਅੰਦਰਲਾ ਦੇਖਿਆ ਵੀ ਵਿਛੋੜਾ, ਇੰਨੀ ਛੇਤੀ ਵਿਛੋੜਾ। ਉਸ ਵੇਲੇ ਬੇਨਤੀ ਕਰਦੇ ਨੇ ਇਸ ਤਰ੍ਹਾਂ ਨਾਲ,
ਔਖਾ ਬਹੁਤਾ ਜੀ ਹੋ ਜੂ ਚੱਲ,
ਬਾਦਸ਼ਾਹ ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਏ ਤਿਰਕ ਜੀਵਨ ਸੰਸਾਰ ਤਾਂ ਕਿ ਪਾਤਸ਼ਾਹ ਜੀਵਨ ਕਿਵੇਂ ਜਿਉਵਾਂਗੇ ਪਾਤਸ਼ਾਹ ਮੇਰੀ ਬੇਨਤੀ ਇੱਕ ਪ੍ਰਵਾਨ ਕਰ ਲਓ ਕਿ ਮੈਂ ਆਪਦੀ ਥਾਂ ਤੇ ਚੱਲਿਆ ਜਾਣਾ ਤੇ ਆਪ ਸੰਸਾਰ ਚ ਰਹੋ ਆਪਦੀ ਬੜੀ ਲੋੜ ਹੈ ਜੀ ਮਹਾਰਾਜ ਕਹਿੰਦੇ ਭਾਈ ਅਰਥ ਮੱਲ ਕੋਈ ਬਾਤ ਨਹੀਂ ਹੈ ਅਸੀਂ ਥੋੜਾ ਪਹਿਲਾਂ ਚਲਾ ਜਾਵਾਂਗੇ ਤੇ ਅੱਜ ਤੋਂ 40ਵੇਂ ਦਿਨ ਤੁਹਾਡਾ ਵੀ ਸਰੀਰ ਛੁੱਟ ਜਾਣਾ ਇਸ ਕਰਕੇ ਇਹ 40 ਦਿਨ ਵਾਸਤੇ ਆਪਾਂ ਕੀ ਅਦਲ ਬਦਲ ਕਰਨੀ ਹੈ ਸੋ ਤੁਸੀਂ ਪਿਆਰ ਨਿਹਚੇ ਚ ਰਹੋ ਗੁਰੂ ਜਾਂਦਾ ਨਹੀਂ ਹੁੰਦਾ ਕਿਤੇ ਜਿਸ ਪਿਆਰੇ ਸਿਆਂਦੇ ਹੋ ਤਿਸ ਅੱਗੇ ਮਰ ਚੱਲੀਏ ਤਿਰਕ ਜੀਵਨ ਸੰਸਾਰ ਤਾਂ ਕੇ ਪਾਤਸ਼ਾਹ ਜੀ ਬਾਕੀ ਤੁਸੀਂ ਤਾਂ ਗਿਆਨਵਾਨ ਪੁਰਸ਼ ਹੋ ਗਿਆਨਵਾਨ ਦੀ ਦ੍ਰਿਸ਼ਟੀ ਚ ਨਾ ਕੁਛ ਜੰਮਦਾ ਨਾ ਕੁਛ ਮਰਦਾ ਨਾ ਹੀ ਕੁਛ ਜਨਮਾ ਨਾ ਹੀ ਕੁਛ ਮਰ ਕੋਈ ਚੀਜ਼ ਨਾ ਮਰਦੀ ਹੈ ਤੇ ਨਾ ਜੰਮਦੀ ਹੈ ਤੁਸੀਂ ਉਸ ਦ੍ਰਿਸ਼ਟੀ ਚ ਰਹੋ ਦੁਨੀਆਂ ਖੇਡ ਮਦਾਰੀ ਦੀ ਨਾ ਕੋਈ ਜੰਮਦਾ ਨਾ ਕੋਈ ਮਰਦਾ ਖੇਡ ਮਦਾਰੀ ਇਹ ਤਾਂ ਸਾਰਾ ਇੱਕ ਖੇਡ ਹੋ ਰਿਹਾ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਤਾਰ ਥਮਿਓ ਪਸਾਰਾ ਤਵ ਏਕੋ ਏਕ ਅੰਕਾਰਾ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤੇ ਗਇਓ ਕਤੇ ਆਇਓ ਕਹਿੰਦੇ ਤਾਂ ਸਾਰੀ ਖੇਡ ਹੁੰਦੀ ਇੱਕ ਵਾਰੀ ਕੋਈ ਰਾਜਾ ਸੀ ਉਹਦੇ ਕੋਲ ਇੱਕ ਹਿਪਨੋਟਿਜ਼ਮ ਕਰਨ ਵਾਲਾ ਇੱਕ ਮਦਾਰੀ ਆਇਆ ਜਾਦੂਗਰ ਆਇਆ ਉਹਨੇ ਕਿਹਾ ਬਾਦਸ਼ਾਹ ਮੈਂ ਖੇਲ ਦਿਖਾਉਣਾ ਚਾਹੁੰਦਾ। ਰਾਜਾ ਕਹਿਣ ਲੱਗਾ ਐਸਾ ਖੇਲ ਦਿਖਾਈ ਜਿਹੜਾ ਪਹਿਲਾਂ ਦੇਖਿਆ ਨਾ ਹੋਵੇ ਤੇ ਖੇਲ ਦੇ ਵਿੱਚ ਸਿੱਖਿਆ ਵੀ ਹੋਵੇ। ਉਹ ਕਹਿੰਦਾ ਦੋਏ ਗੱਲਾਂ ਪੂਰੀਆਂ ਹੋਣਗੀਆਂ। ਕਹਿੰਦਾ ਮੈਂ ਦੇਵਤਿਆਂ ਦੇ ਨਾਲ ਯੁੱਧ ਕਰਨਾ ਪਰ ਮੈਂ ਮਜਬੂਰ ਹਾਂ ਕਿ ਮੇਰੇ ਨਾਲ ਮੇਰੀ ਇਸਤਰੀ ਹੈ, ਉਹ ਹੈ ਬਹੁਤ ਸੋਹਣੀ ਸੁਨੱਖੀ। ਜੇ ਮੈਂ ਮਰ ਗਿਆ ਕੋਈ ਬੰਦਾ ਰਾਜਾ ਜਾਂ ਤੂੰ ਚਿੱਤ ਨਾ ਹੋ ਤੇ ਡਰਾ ਲਿਓ। ਉਹ ਕਹਿਣ ਲੱਗਿਆ ਮੇਰੀ ਤਾਂ ਉਹ ਲੜਕੀ ਹੈ ਧਰਮ ਦੀ, ਮੇਰੀ ਲੜਕੀ ਜਿੱਥੇ ਰਾਜਕੁਮਾਰੀ ਹੈ ਉਹਦੇ ਨਾਲ ਉਹ ਰਹੇਗੀ, ਤੂੰ ਫਿਕਰ ਨਾ ਕਰ। ਰਾਜਮਹਿਲਾਂ ਚ ਭੇਜ ਦਿੱਤੀ, ਉਹਦੇ ਬਾਅਦ ਇੱਕ ਡੋਰਾ ਕੱਢਿਆ ਸੂਰ ਦਾ, ਉੱਤੇ ਬਹੁਤ ਸੋਹਣੀ ਸੁਨੱਖੀ। ਜੇ ਮੈਂ ਮਰ ਗਿਆ ਕੋਈ ਬੰਦਾ ਰਾਜਾ ਜਾਂ ਤੂੰ ਚਿੱਤ ਨਾ ਹੋ ਤੇ ਡਰਾ ਲਿਓ। ਉਹ ਕਹਿਣ ਲੱਗਿਆ ਮੇਰੀ ਤਾਂ ਉਹ ਲੜਕੀ ਹੈ ਧਰਮ ਦੀ, ਮੇਰੀ ਲੜਕੀ ਜਿੱਥੇ ਰਾਜਕੁਮਾਰੀ ਹੈ ਉਹਦੇ ਨਾਲ ਉਹ ਰਹੇਗੀ, ਤੂੰ ਫਿਕਰ ਨਾ ਕਰ। ਰਾਜਮਹਿਲਾਂ ਚ ਭੇਜ ਦਿੱਤੀ, ਉਹਦੇ ਬਾਅਦ ਇੱਕ ਡੋਰਾ ਕੱਢਿਆ ਸੂਰ ਦਾ, ਉੱਤੇ ਨੂੰ ਮਾਰਿਆ ਤੇ ਐ ਲੱਗਿਆ ਵੀ ਉੱਤੇ ਕਿਤੇ ਫਸ ਗਿਆ ਜਾ ਕੇ, ਅੱਖਾਂ ਤੇ ਓਹਲੇ ਹੋ ਗਿਆ। ਕਹਿਣ ਲੱਗਿਆ ਮੈਂ ਹੁਣ ਜਾ ਰਿਹਾ, ਮਹਾਰਾਜ ਸ਼ਸਤਰ ਪਹਿਨੇ ਹੋਏ ਨੇ ਤੇ ਡੋਰੇ ਨੂੰ ਫੜ ਕੇ ਉੱਤੇ ਨੂੰ ਚੜਦਾ। ਉੱਤੇ ਜਾ ਕੇ ਆਵਾਜ਼ ਆਈ ਕਿ ਮੈਂ ਸਵਰਗ ਲੋਕ ਚ ਪਹੁੰਚ ਗਿਆ ਤੇ ਮੈਂ ਇੰਦਰ ਨੂੰ ਚੈਲੰਜ ਕਰਦਾ ਕਿ ਮੇਰੇ ਨਾਲ ਲੜਾਈ ਕਰ। ਉਹ ਵਰਨ ਦੇਵਤਾ ਮੇਰੇ ਨਾਲ ਲੜਨ ਵਾਸਤੇ ਭੇਜਦਾ, ਪਾਣੀ ਦਾ ਦੇਵਤਾ। ਥੋੜੀ ਦੇਰ ਬਾਅਦ ਠਕ ਠਕ ਦੀ ਆਵਾਜ਼ ਆਈ ਤੇ ਉੱਚੀ ਆਵਾਜ਼ ਆਈ ਜਿਵੇਂ ਬਿਜਲੀ ਕੜਕਦੀ ਹੈ ਕਿ ਮੈਂ ਉਹ ਮਾਰ ਲਿਆ ਤੇ ਥੱਲੇ ਸੁੱਟ ਦਿੱਤਾ। ਪਾਣੀਓ ਪਾਣੀ ਹੋ ਗਿਆ, ਸਾਰੇ ਮੂੰਹ ਚੋਂ ਪਾਣੀ ਨਿਕਲ ਜਾਂਦਾ ਉਹਦੇ। ਸਾਰੇ ਹੋਏ ਹੈਰਾਨ ਵੀ ਦੇਵਤਾ ਮਾਰ ਕੇ ਸੁੱਟਤਾ ਧਰਤੀ ਤੇ। ਕਹਿਣ ਲੱਗਿਆ ਹੁਣ ਮੈਂ ਅਗਨ ਦੇਵਤੇ ਨਾਲ ਲੜਾਈ ਕਰਦਾ। ਅਗਨ ਦੇਵਤੇ ਨੂੰ ਵੀ ਵੱਢ ਕੇ ਸੁੱਟਤਾ, ਅੱਗੇ ਅੱਗ ਲੱਗ ਗਈ ਸਾਰੇ। ਇਸੇ ਤਰ੍ਹਾਂ ਵਾਰ ਵਾਰ ਦੇਵਤਿਆਂ ਨੂੰ ਸਿੱਟੀ ਜਾਂਦਾ। ਕਹਿਣ ਲੱਗਿਆ ਹੁਣ ਮੈਂ ਇੰਦਰ ਨਾਲ ਯੁੱਧ ਕਰ ਰਿਹਾ। ਥੋੜੀ ਦੇਰ ਬਾਅਦ ਆਵਾਜ਼ ਆਈ, ਰਾਜਨ ਮੇਰੀ ਬਾਂਹ ਕੱਟ ਗਈ। ਫੇਰ ਆਵਾਜ਼ ਆਈ, ਮੇਰੀ ਲੱਤ ਕੱਟ ਗਈ। ਬਾਂਹ ਵੀ ਥੱਲੇ ਗਿਰ ਗਈ ਤੇ ਲੱਤ ਵੀ ਗਿਰ ਗਈ। ਦੂਸਰੀ ਲੱਤ ਵੀ ਗਿਰ ਗਈ ਤੇ ਧੜ ਵੀ ਗਿਰ ਗਿਆ, ਸਿਰ ਵੀ ਗਿਰ ਗਿਆ। ਚੱਕ ਕੇ ਜੋੜਿਆ, ਜੋੜ ਕੇ ਬੜਾ ਹੀ ਅਫਸੋਸ ਕਰਿਆ ਬਈ ਕਿੱਡਾ ਬਹਾਦਰ ਸੀ। ਦੇਖੋ ਦੇਵਤੇ ਮਾਰ ਮਾਰ ਸਿੱਟੀ ਜਾਂਦਾ, ਵਿਚਾਰਾ ਮਰ ਗਿਆ ਪਰ ਖੇਲ ਦਿਖਾਉਂਦਾ ਦਿਖਾਉਂਦਾ। ਘਰਵਾਲੀ ਨੂੰ ਬੁਲਾ ਲਿਆ ਉਹਦੀ ਨੂੰ, ਉਹ ਕਹਿਣ ਲੱਗੀ ਮੈਂ ਤਾਂ ਸਤੀ ਹੋਣਾ। ਚਿਤਾ ਚਿਣ ਦਿੱਤੀ ਗਈ ਤੇ ਨਾਲ ਸਤੀ ਹੋ ਗਈ। ਉਧਰੋਂ ਉਹ ਥੋੜੀ ਦੇਰ ਤੇ ਬਾਅਦ ਡੋਰੇ ਤੇ ਹੀ ਥੱਲੇ ਉਤਰਿਆ। ਕਹਿਣ ਲੱਗਿਆ ਮਹਾਰਾਜ ਕੀ ਜੈ ਹੋ, ਹੈਰਾਨ ਹੋ ਗਏ। ਕਹਿੰਦੇ ਬੋਲਦੇ ਕਿਉਂ ਨੀ? ਕਹਿੰਦੇ ਮਦਾਰੀ ਤੂੰ ਤਾਂ ਜਾਦੂਗਰ, ਤੂੰ ਤਾਂ ਮਰ ਚੁੱਕਿਆ ਸੀ। ਕਹਿੰਦਾ ਮਰ ਗਿਆ ਹੁੰਦਾ ਤਾਂ ਮੈਂ ਤੁਹਾਡੇ ਕੋਲ ਕਿਉਂ ਖੜਾ ਹੁੰਦਾ? ਮੇਰੇ ਘਰ ਵਾਲੀ ਕਿੱਥੇ ਆ? ਉਹ ਤਾਂ ਕਹਿੰਦੇ ਤੇਰੇ ਨਾਲ ਸਤੀ ਹੋ ਗਈ। ਕਹਿੰਦਾ ਮੈਂ ਜਿਉਂਦਾ, ਸਤੀ ਕਿਹਦੇ ਨਾਲ ਹੋ ਗਈ? ਸਮੱਸਿਆ ਖੜੀ ਹੋ ਗਈ, ਕੁਛ ਨੀ ਪਤਾ ਲੱਗਦਾ। ਕਹਿਣ ਲੱਗਿਆ ਦੇਖੋ ਮਹਾਰਾਜ, ਤੁਹਾਨੂੰ ਮੈਂ ਪਹਿਲਾਂ ਕਹਿ ਕੇ ਗਿਆ ਸੀ ਬਈ ਬੇਈਮਾਨੀ ਨਾ ਕਰਿਓ। ਤੁਸੀਂ ਮਹਿਲਾਂ ਦੇ ਵਿੱਚ ਬੰਦ ਕਰੀ ਹੈ ਤੇ 7 ਤਾਰੇ ਲਾਏ ਹੋਏ ਨੇ, ਤੁਹਾਡੀ ਨੀਤ ਮਾੜੀ ਹੋ ਗਈ। ਰਾਜਾ ਨੀਵੀਂ ਪਾਉਂਦਾ, ਧਰਮੀ ਰਾਜਾ ਸੀ। ਸਾਰਿਆਂ ਨੇ ਕਿਹਾ ਵੀ ਜਾਦੂਗਰ ਐਸੀ ਬਾਤ ਨੀ, ਉਹ ਤਾਂ ਸਤੀ ਹੋਈ ਹੈ ਸਾਡੇ ਸਾਰਿਆਂ ਦੇ ਸਾਹਮਣੇ। ਕਹਿੰਦਾ ਮੈਂ ਆਵਾਜ਼ ਦਿੰਦਾ, ਜ਼ੋਰ ਨਾਲ ਆਵਾਜ਼ ਆਈ, ਅੰਦਰੋਂ ਆਵਾਜ਼ ਆਈ ਕਿ ਇਸ ਰਾਜੇ ਨੇ ਮੈਨੂੰ 7 ਤਾਲਿਆਂ ਦੇ ਅੰਦਰ ਬੰਦ ਕਰਿਆ ਹੈ। ਕਿਰੇ ਚਲਿਆ ਗਿਆ, ਜਾ ਕੇ 7 ਤਾਲੇ ਖੋਲ ਕੇ ਵਿੱਚੋਂ ਵੜ ਲਈ। ਉਹਦੇ ਬਾਅਦ ਬਾਹਰ ਆ ਗਿਆ, ਆ ਕੇ ਕਹਿਣ ਲੱਗਿਆ ਮਹਾਰਾਜ ਮੇਰਾ ਇਨਾਮ ਦਿਓ। ਕਹਿੰਦੇ ਜਾਦੂਗਰ ਇਹਦੇ ਚ ਸਿੱਖਿਆ ਕੀ ਹੈ ਉਹ ਵੀ ਦੱਸ। ਕਹਿਣ ਲੱਗਿਆ ਦੇਖੋ ਮਹਾਰਾਜ, ਨਾ ਮੇਰੀ ਕੋਈ ਇਸਤਰੀ, ਨਾ ਮੈਂ ਕਿਤੇ ਗਿਆ, ਨਾ ਮੈਂ ਕਿਸੇ ਨਾਲ ਲੜਿਆ। ਮੈਂ ਤੁਹਾਨੂੰ ਸਭ ਨੂੰ ਹਿਪਨੋਟਾਈਜ਼ ਕਰ ਦਿੱਤਾ ਸੀ। ਜਾਦੂ ਦੇ ਬਲ ਨਾਲ ਤੁਹਾਡੀ ਸਾਰੀ ਸੁਰਤ ਮੈਂ ਆਪਣੇ ਕਾਬੂ ਕਰ ਲਈ ਸੀ ਤੇ ਮੈਂ ਜਿਹੜਾ ਕੁਛ ਕਹਿੰਦਾ ਸੀ ਉਹੀ ਤੁਹਾਨੂੰ ਦਿਸਦਾ ਸੀ। ਨਾ ਕੋਈ ਮੇਰੀ ਇਸਤਰੀ ਹੈ, ਨਾ ਕੋਈ ਚਿਤਾ। ਦੇਖ ਲਓ ਤੁਸੀਂ, ਚਿਤਾ ਕਿੱਥੇ ਸੀਗੀ? ਹੈਰਾਨ ਹੋ ਗਏ ਵੀ ਚਿਤਾ ਇੱਥੇ ਸੀਗੀ ਸਾਹਮਣੇ, ਕਿੱਧਰ ਚਲੀ ਗਈ? ਸੋ ਕਹਿੰਦਾ ਮਹਾਰਾਜ ਐਸੇ ਤਰ੍ਹਾਂ ਦੇ ਨਾਲ ਇਹ ਸੰਸਾਰ ਦੀ ਹਸਤੀ ਕੋਈ ਨੀ, ਇਹ ਇੱਕ ਤਮਾਸ਼ਾ ਹੋ ਰਿਹਾ ਤੇ ਜਿਵੇਂ ਮੈਂ ਮਨੁੱਖ ਹੋ ਕੇ ਤੁਹਾਨੂੰ ਸਾਰਿਆਂ ਨੂੰ ਪਰਮਾ ਦਿੱਤਾ, ਇਸੇ ਤਰ੍ਹਾਂ ਪਰਮੇਸ਼ਰ ਪਾਰਬ੍ਰਹਮ ਬੇਅੰਤ ਬੇਅੰਤ ਸ਼ਕਤੀਆਂ ਦਾ ਮਾਲਕ ਉਹ ਸਾਰੀ ਸ੍ਰਿਸ਼ਟੀ ਨੂੰ ਠੱਗ ਮੂਰੀ ਲਾ ਕੇ ਭੁਲਾਇਆ ਹੋਇਆ ਤੇ ਲੋਕ ਸਾਰੇ ਭੁੱਲੇ ਹੋਏ ਨੇ। ਉਹ ਤਾਂ ਇੱਕ ਖੇਲ ਹੋ ਰਿਹਾ ਜਾਦੂਗਰ ਦਾ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਖ ਦਿਖਲਾਈ, ਸਾਂਗ ਤਾਰ ਥਮਿਓ ਬਸਾਰਾ, ਤਾਵੇ ਕੋ ਏਕ ਅੰਕਾਰਾ। ਜਦੋਂ ਸ੍ਰਿਸ਼ਟੀਆਂ ਖਤਮ ਹੋ ਜਾਣਗੀਆਂ ਨਿਰੰਕਾਰ ਪਹਿਲਾਂ ਵੀ ਇੱਕ ਸੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਉਹ ਤਾਂ ਆਪੇ ਆਪ ਹੈ ਇੱਥੇ ਦੂਜੇ ਦੀ ਗੁੰਜਾਇਸ਼ ਨਹੀਂ ਹੈ ਉਹ ਇੱਕ ਖੇਲ ਹੋ ਰਿਹਾ ਕਵਨ ਰੂਪ ਦ੍ਰਿਸ਼ਟਿਓ ਬਨਸਾਇਓ ਕਹਿੰਦੇ ਜਿਹੜਾ ਸਰੀਰ ਚ ਦਿਸਦਾ ਸੀ ਰੂਪ ਕਤੇ ਗਏ ਕਰਤੇ ਆਇਓ ਕਿੱਥੋਂ ਆਇਆ ਸੀ ਕਿੱਥੇ ਚਲਿਆ ਗਿਆ ਮਹਾਰਾਜ ਕਹਿੰਦੇ ਜਲ ਤੇ ਉਠੇ ਅਨਕ ਤਰੰਗਾ ਪਾਣੀ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠ ਰਹੀਆਂ ਲਹਿਰਾਂ ਕੰਢੇ ਨਾਲ ਟੱਕਰ ਖਾਂਦੀਆਂ ਮੁੜ ਕੇ ਸਮੁੰਦਰ ਚ ਲੀਨ ਹੋ ਜਾਂਦੀ ਕਣਕ ਭੂਖਣ ਕੀਨੇ ਬਹੁ ਰੰਗਾ ਸੋਨੇ ਦੇ ਬੇਅੰਤ ਗਹਿਣੇ ਬਣਾ ਤੇ ਜਦੋਂ ਭੱਠੀ ਚ ਪਾਏ ਮੁੜ ਕੇ ਸੋਨੇ ਦਾ ਸੋਨਾ ਫੇਰ ਬਣ ਗਿਆ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤਾਂ ਏਕ ਅੰਕਾਰਾ ਬੀਜ ਬੀਜਿਆ ਦਰਖਤ ਬਣਿਆ ਪੱਤੇ ਨਿਕਲੇ ਫੁੱਲ ਆਏ ਉਹਦੇ ਬਾਅਦ ਫਲ ਲੱਗਿਆ ਫਲ ਦੇ ਵਿੱਚ ਜਦ ਫੇਰ ਦੇਖਿਆ ਬੀਜ ਫੇਰ ਵਿਚੇ ਪਿਆ ਕਹਿੰਦੇ ਬੀ ਇਹ ਹੈ ਬਾਕੀ ਤਾਂ ਪਸਾਰਾ ਬੀਜ ਚੋਂ ਹੀ ਹੋਇਆ ਸੀ ਬੀਜ ਚ ਸਮਾ ਗਿਆ ਫਲ ਪਾਕੇ ਤਾਂ ਏਕ ਅੰਕਾਰਾ ਸਹਿਸ ਘਟਾ ਮੈਂ ਏਕ ਆਕਾਸ਼ ਸਾਰੀਆਂ ਘਟਾਂ ਜਿੰਨੇ ਭਾਂਡੇ ਆ ਉਹਨਾਂ ਚ ਇੱਕੋ ਆਕਾਸ਼ ਹੈ ਭਾਂਡਾ ਭੰਨ ਦੋ ਆਕਾਸ਼ ਆਕਾਸ਼ ਚ ਰਲ ਜਾਂਦਾ ਮਠਾ ਆਕਾਸ਼ ਹੈ ਮਕਾਨਾਂ ਦਾ ਮਕਾਨ ਢਾ ਦੋ ਆਕਾਸ਼ ਆਕਾਸ਼ ਚ ਰਲ ਜਾਂਦਾ ਬੱਦਲ ਹੋਏ ਹੋਏ ਸੀ ਇਹਨੂੰ ਮੇਘਾ ਆਕਾਸ਼ ਕਹਿੰਦੇ ਨੇ ਬੱਦਲ ਉੜ ਜਾਣ ਮੁੜ ਕੇ ਆਕਾਸ਼ ਨਾ ਰਲ ਜਾਂਦਾ ਆਕਾਸ਼ ਤਾਂ ਕਿਤੇ ਨਾ ਆਉਂਦਾ ਨਾ ਕਿਤੇ ਜਾਂਦਾ ਪਰਮ ਮੋਹ ਮਾਇਆ ਵਿਕਾਰ ਕਹਿੰਦੇ ਮਾਇਆ ਦਾ ਵਿਕਾਰ ਹੈ ਪਰਮ ਤੇ ਮੋਹ ਦਾ ਘੱਟ ਫੁੱਟੇ ਤਾਂ ਏਕ ਅੰਕਾਰ ਭਰਮ ਮੋਹ ਮਾਇਆ ਵਿਕਾਰ ਜਦੋਂ ਘੱਟ ਫੁੱਟਦਾ ਉਸ ਵੇਲੇ ਫੇਰ ਉਹੀ ਰਹਿ ਜਾਂਦਾ ਤੇ ਇਹ ਤਾਂ ਮਾਇਆ ਦਾ ਵਿਕਾਰ ਹੈ ਭਰਮ ਛੁੱਟੇ ਤਾਂ ਏਕ ਅੰਕਾਰ ਜਦੋਂ ਭਰਮ ਛੁੱਟ ਗਿਆ ਪਰਮ ਗਿਆਨ ਨਾਲ ਤਾਂ ਪਹਿਲਾਂ ਵੀ ਨਿਰੰਕਾਰ ਸੀ ਹੁਣ ਖੇਲ ਕਰਦਾ ਵੀ ਨਿਰੰਕਾਰ ਹੈ ਫੇਰ ਵੀ ਉਹੀ ਹੋਏਗਾ ਉਹ ਅਵਿਨਾਸ਼ੀ ਬਿਨਸਤ ਨਾਹੇ ਨਾ ਕੋ ਆਵੇ ਨਾ ਕੋ ਜਾਹੇ ਗੁਰਪੂਰੇ ਹੋਮੈ ਮਲ ਧੋਈ ਕਹੋ ਨਾਨਕ ਮੇਰੀ ਪਰਮਗਤ ਹੋਈ ਸੋ ਤੁਸੀਂ ਕਾਹਨੂੰ ਚਿੰਤਾ ਕਰਦੇ ਹੋ ਇੱਥੇ ਕੋਈ ਨਾ ਆਉਂਦਾ ਨਾ ਕੋਈ ਜਾਂਦਾ ਇਹ ਤਾਂ ਇੱਕ ਖੇਲ ਹੈ ਉਸ ਵੇਲੇ ਮਹਾਰਾਜ ਜੀ ਕਚਹਿਰੀ ਚ ਪੇਸ਼ ਹੁੰਦੇ ਨੇ ਬਾਦਸ਼ਾਹ ਨੂੰ ਕਾਲੀ ਹੈ ਉਸ ਵੇਲੇ ਕਹਿਣ ਲੱਗਿਆ ਵੀ ਮਹਾਰਾਜ ਮੈਂ ਆਪ ਹੁਕਮ ਕਰ ਦੋ ਯਾਸਾ ਦੀ ਸਜ਼ਾ ਮੈਂ ਦਊਂਗਾ ਆਪਣੇ ਕੋਲ ਲਾਲ ਹਵੇਲੀ ਚ ਲੈ ਜਾਂਦਾ ਉੱਥੇ ਜਾ ਕੇ ਬੜੇ ਹੀ ਫਿੱਕੇ ਵਾਕ ਬੋਲਦਾ ਕਹਿੰਦਾ ਰਿਸ਼ਤਾ ਮੋੜਿਆ ਸੀ ਆ ਗਿਆ ਨਾ ਸਵਾਦ ਹੁਣ ਤੇ ਮੈਨੂੰ ਕੁੱਤਾ ਕਿਹਾ ਸੀ ਮਹਾਰਾਜ ਕਹਿੰਦੇ ਅਸੀਂ ਇਹੋ ਜਿਹੀ ਫਿੱਕੀ ਗੱਲ ਤਾਂ ਕਹਿੰਦੇ ਨੀ ਪ੍ਰੇਮੀਆਂ ਸਾਡੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਨ ਕੀਤਾ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਗੁਰਸਿੱਖ ਤਾਂ ਫਿੱਕਾ ਬੋਲਦਾ ਹੀ ਨਹੀਂ ਗੁਰੂ ਨੇ ਕੀ ਬੋਲਣਾ ਕਹਿੰਦਾ ਮੇਰੇ ਕੰਨਾਂ ਤੇ ਹੀ ਪਹੁੰਚੀ ਹੈ ਕਹਿੰਦੇ ਜੇ ਕਿਸੇ ਸਿੱਖ ਨੇ ਕਿਹਾ ਤਾਂ ਸਮਝ ਲੈ ਮੈਂ ਹੀ ਕਿਹਾ ਮੈਂ ਸਿੱਖ ਦਾ ਬਚਨ ਨਹੀਂ ਟਾਲ ਸਕਦਾ ਕਹਿੰਦਾ ਅਜੇ ਮੇਰੇ ਮੂੰਹ ਤੇ ਕਹੀ ਜਾਂਦੇ ਹੋ ਇਹ ਗੱਲ ਹੁਣ ਮੈਂ ਦੱਸੂ ਸਵਾਲ ਜਾਂ ਤਾਂ ਮੇਰਾ ਲੈ ਲਓ ਰਿਸ਼ਤਾ ਤੇ ਨਹੀਂ ਫਿਰ ਮੈਂ ਇਸ ਤਰ੍ਹਾਂ ਸੋ ਪੰਜਾਂ ਸਿੱਖਾਂ ਨੂੰ ਅੱਡ ਕਰ ਦਿੱਤਾ ਮਹਾਰਾਜ ਨੂੰ ਅੱਡ ਕਰ ਦਿੱਤਾ ਕੈਦ ਕਰ ਦਿੱਤੇ ਤੇ ਮਹਾਰਾਜ ਜੀ ਪ੍ਰਮਾਣ ਕਰਦੇ ਆ ਕਿ ਜੈ ਵਿਸਾਲੇ ਤੈ ਬੈਸਾ ਸੁਆਮੀ ਹੇ ਵਾਹਿਗੁਰੂ ਕਦੇ ਤੂੰ ਤਖਤਾਂ ਤੇ ਬਾਲਦਾ ਸੀ ਗਲੈਲਿਆਂ ਵਾਲੇ ਪਲਗਾਂ ਤੇ ਆਰਾਮ ਕਰਾਉਂਦਾ ਸੀ ਹੁਣ ਤੂੰ ਪੁੰਜੇ ਬਿਠਾਲ ਰਿਹਾ ਇਹ ਤੂੰ ਹੀ ਬਿਠਾਲ ਰਿਹਾ ਜੈ ਵਿਸਾਲੇ ਤੈ ਬੈਸਾ ਸੁਆਮੀ ਜੈ ਭੇਜੇ ਤੈ ਜਾਵਾਂ ਸਭ ਨਗਰੀ ਮੈਂ ਏਕੋ ਰਾਜਾ ਤੂੰ ਤਾਂ ਹਰ ਥਾਂ ਦੇ ਉੱਤੇ ਹੀ ਹੈ ਪ੍ਰਭੂ ਸਵੇ ਪਵਿੱਤਰ ਹੈ ਥਾਂ ਪਵਿੱਤਰ ਹੈ ਥਾਵਾਂ ਸਾਰੀਆਂ ਥਾਵਾਂ ਪਵਿੱਤਰ ਇਸ ਗੱਲ ਨੂੰ ਕੋਈ ਕੋਈ ਬੰਦਾ ਬੁੱਝਦਾ ਸਾਰੇ ਨਹੀਂ ਬੁੱਝ ਸਕਦੇ ਐਸਾ ਫਰਮਾਨ ਹੈ
ਆਪੇ ਖੇਲ ਕਰੇ ਸਭ ਕਰਦਾ ਐਸਾ ਪੁੱਛੇ ਕੋਈ ਆਪੇ ਖੇਲ ਕਰੇ ਸਭ ਕਰਦਾ ਐਸਾ ਪੁੱਛੇ ਕੋਈ ਆਪੇ ਖੇਲ ਕਰੇ ਸਭ ਕਰਦਾ ਹੈ ਸਾਨੂੰ ਤੈ ਕੋਈ
ਸਾਰਾ ਭਲਾ ਕਿਛ ਆਪਸ ਤੇ ਜਾਣਿਆ ਇਹੀ ਸਗਲ ਵਿਕਾਰ। ਆਦਮੀ ਕਹਿੰਦਾ ਮੈਂ ਕਰਦਾ, ਕਹਿੰਦੇ ਆਹੀ ਵਿਕਾਰ ਪੈ ਗਿਆ। ਇਹ ਫਰਮਾਇਆ ਖਸਮ ਕਾ ਹੋਇਆ ਵਰਤਾ ਇਹ ਸੰਸਾਰ ਆ, ਇਹ ਤਾਂ ਸਾਰਾ ਵਾਹਿਗੁਰੂ ਦੀ ਮਰਜ਼ੀ ਦੇ ਨਾਲ ਸੰਸਾਰ ਚੱਲ ਰਿਹਾ। ਇੰਦਰੀ ਤਾਤ ਸਬਲ ਕਹੀਅਤ ਹੈ, ਇੰਦਰੀ ਕਿਸਦੇ ਹੋਈ, ਆਪੇ ਖੇਲ ਕਰੇ ਸਭ ਕਰਤਾ ਐਸਾ ਬੁੱਝੈ ਕੋਈ। ਗੁਰ ਪ੍ਰਸ਼ਾਦੀ ਤੇ ਨਾ ਬੈਠਣ ਦੇਣਾ, ਨਾ ਕੁਛ ਖਾਣ ਨੂੰ ਦੇਣਾ, ਨਾ ਕੁਛ ਪੀਣ ਨੂੰ ਦੇਣਾ। ਧੁੱਪੇ ਕੜਾ ਤੇ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕੜਾ ਰੱਖੇ। ਮਹਾਰਾਜ ਜੀ ਚੁੱਪ ਕਰੇ ਖੜੇ ਨੇ, ਸਾਰਾ ਦਿਨ ਧੁੱਪ ਚ ਖੜਿਆ ਨੂੰ ਲੰਘਿਆ, ਪੈਰ ਨੰਗੇ ਨੇ, ਸਮਾਧੀ ਅੰਦਰ ਲੱਗੀ ਹੋਈ ਹੈ, ਪੰਜੇ ਗੁਰਸਿੱਖ ਸਾਹਮਣੇ ਦੇਖ ਰਹੇ ਨੇ, ਲੇਕਿਨ ਬੇਵਸ ਨੇ, ਆਉਣ ਨਹੀਂ ਦਿੰਦੇ। ਡੰਡਿਆਂ ਵਾਲੇ ਕਢਾਏ ਹੋਏ ਨੇ ਵੀ ਕਿਸੇ ਨੂੰ ਜਾਣ ਨਹੀਂ ਦੇਣਾ, ਉਧਰ ਨਾ ਚਲੇ ਜਾਣੇ। ਸੋ ਇਸ ਤੋਂ ਬਾਅਦ ਦੂਸਰੇ ਦਿਨ ਫੇਰ ਆਉਂਦਾ ਹੈ, ਕਹਿੰਦਾ ਕੁਛ ਬੋਲੋਗੇ ਕਿ ਨਹੀਂ? ਮਹਾਰਾਜ ਚੁੱਪ, ਕੋਈ ਗੱਲ ਨਹੀਂ ਕਰਦੇ, ਬਚਨੇ ਨਹੀਂ ਕਰਦੇ। ਕਹਿੰਦਾ ਮੈਂ ਬੁਲਾ ਕੇ ਛੱਡੂ, ਮੈਨੂੰ ਬੜੇ ਤਰੀਕੇ ਆਉਂਦੇ ਨੇ। ਉਸ ਵੇਲੇ ਇੱਕ ਬੜਾ ਦੇਗਾ ਮੰਗਾਇਆ ਤੇ ਪਾਣੀ ਗਰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਖੋਲਣ ਲੱਗ ਗਿਆ, ਕਹਿੰਦਾ ਦੇਖ ਲਓ ਅਜੇ ਵੀ ਅਜੇ ਮੌਕਾ ਹੈ, ਤੇ ਨਹੀਂ ਮੈਂ ਇਹਦੇ ਵਿੱਚ ਬਿਠਾ ਦੂੰ ਤੁਹਾਨੂੰ, ਹੱਥ ਲਾ ਕੇ ਦੇਖ ਲਓ ਇਹਨੂੰ ਪਾਣੀ ਕਿੰਨਾ ਗਰਮ ਹੈ। ਉਬਲਦਾ ਪਾਣੀ ਹੈ, ਛਾਲੇ ਪਾ ਦਿੰਦਾ। ਮਹਾਰਾਜ ਜੀ ਕਹਿੰਦੇ ਜਿਹੜਾ ਕੁਛ ਤੂੰ ਕਰਨਾ ਕਰੀ ਚੱਲ, ਕਰੀ ਚੱਲ, ਪਾਪ ਦਾ ਬੇੜਾ ਭਾਰੀ ਹੋ ਜਾਵੇ। ਟੌਰਚਰ ਹੈ ਸਾਧ ਸਿੰਘ ਜੀ, ਕਿੰਨਾ ਟੌਰਚਰ। ਉਸ ਵੇਲੇ ਮਹਾਰਾਜ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾ ਦਿੱਤਾ, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਪਾਣੀ ਉਬਾਲੀ ਗਏ। ਉਸੇ ਤਰ੍ਹਾਂ ਮਹਾਰਾਜ ਜੀ ਚੁੱਪ, ਨੇਤਰ ਬੰਦ ਨੇ, ਕੋਈ ਹੈ ਨਹੀਂ, ਕੋਈ ਬੂ ਨਹੀਂ, ਕੋਈ ਹੱਥ ਪੈਰ ਨਹੀਂ ਮਾਰਦੇ, ਚੁੱਪ ਕਰੇ ਬੈਠੇ ਨੇ। ਸਹਿ ਨਹੀਂ ਹੁੰਦਾ ਸਿੱਖਾਂ ਤੇ। ਉਸ ਵੇਲੇ ਭਾਈ ਪੁਰਾਣਾ ਇਕਦਮ ਆਵਾਜ਼ ਦਿੰਦਾ, ਉਹ ਪਾਪੀਓ ਕੀ ਕਰਦੇ ਹੋ ਤੁਸੀਂ, ਹਟ ਜਾਓ, ਮੇਰੇ ਸਤਿਗੁਰਾਂ ਨੂੰ ਇੰਨੀ ਤਕਲੀਫ ਦੇ ਰਹੇ। ਤੇ ਉਸ ਵੇਲੇ ਉਸਨੇ ਦੋਏ ਮਹਾਂ ਐ ਚੱਕ ਲੀਆਂ। ਜਦ ਐ ਕਰਨ ਲੱਗਿਆ, ਮਹਾਰਾਜ ਜੀ ਦੇਖਦੇ ਵਿੱਚੋਂ ਬੋਲੇ, ਕਹਿੰਦੇ ਭਾਈ ਪੁਰਾਣਾ ਠਹਿਰ, ਕੀ ਕਰਨ ਲੱਗਿਆ? ਕਹਿੰਦਾ ਪਾਤਸ਼ਾਹ ਬਸ ਹੱਦ ਹੋ ਗਈ, ਮੇਤੇ ਨਹੀਂ ਦੇਖਿਆ ਜਾਂਦਾ, ਤੇ ਮੈਂ ਦਿੱਲੀ ਤੇ ਲਾਹੌਰ ਨੂੰ ਗਰਕ ਕਰਨਾ ਚਾਹੁੰਦਾ। ਆ ਤਾਲੀ ਐ ਵੱਜਣੀ ਸੀ, ਵੱਜਦੀ ਸਾਰ ਦਿੱਲੀ ਨੇ ਆਪਣੇ ਥਾਂ ਗਰਕ ਹੋਣਾ ਸੀ, ਲਾਹੌਰ ਨੇ ਆਪਣੇ ਥਾਂ ਗਰਕ ਹੋ ਜਾਣਾ ਸੀ। ਮਹਾਰਾਜ ਕਹਿਣ ਲੱਗੇ, ਜੇਰਾ ਕਰ, ਦਰਵੇਸ਼ ਕਾਲੇ ਨਹੀਂ ਪੈਂਦੇ ਇਸ ਤਰ੍ਹਾਂ ਫਰਮਾਨ ਕਰਦੇ ਆ। ਰੁੱਖਾਂ ਵਰਗਾ ਜੇਰਾ ਪਿਆਰੇ ਤੋੜੀ ਦਾ ਦਰਵੇਸ਼ਾਂ, ਵਰਗਾ ਜੇਰਾ ਪਿਆਰੇ ਤੋੜੀ ਦਾ ਦਰਵੇਸ਼ਾਂ। ਦਿਲ ਦੀ ਲਾਹ ਪ੍ਰਾਣ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਰਾ। ਭਾਈ ਪ੍ਰਾਣਾ ਕਾਲਾ ਪੈ ਗਿਆ ਤੂੰ, ਕਾਲਾ ਨਾ ਪੈ। ਫਕੀਰ ਦਾ ਦਰਵੇਸ਼ ਦਾ ਜਿਗਰਾ ਬਹੁਤ ਵੱਡਾ ਹੁੰਦਾ। ਸ਼ਾਂਤ ਕੀਤਾ ਮਹਾਰਾਜ ਨੇ, ਸਾਰਾ ਦਿਨ ਲੰਘ ਗਿਆ, ਪਾਣੀ ਉਬਲੀ ਜਾਂਦਾ ਤੇ ਆਰਾਮ ਨਾਲ ਬੈਠੇ। ਵਚਨ ਸੁਣ ਲਏ ਪਹਿਰੇਦਾਰਾਂ ਨੇ ਵੀ। ਦੂਸਰੇ ਦਿਨ ਦੱਸ ਦਿੱਤੇ, ਚੰਦੂ ਆਇਆ ਪਾਣੀ ਚੋਂ ਕੱਢ ਲਏ ਰਾਤ ਨੂੰ ਮਹਾਰਾਜ। ਫੇਰ ਕੁਛ ਖਾਣ ਨੂੰ ਨੀ ਦਿੰਦੇ, ਕੁਛ ਪੀਣ ਨੂੰ ਨੀ ਦਿੰਦੇ, ਨਾ ਸੌਣ ਦਿੰਦੇ ਨੇ। ਮਹਾਰਾਜ ਉਸੇ ਤਰ੍ਹਾਂ ਸਮਾਧੀ ਸਥਿਤ ਫੇਰ ਬੈਠ ਗਏ। ਕੋਈ ਹੈ ਨੀ, ਕੋਈ ਕਰਾਉਣਾ ਨੀ ਹੈ, ਕੋਈ ਅੰਗ ਨੀ ਹਿਲਾਉਂਦੇ, ਚੁੱਪ ਕਰੇ ਬੈਠੇ ਨੇ ਜਿਵੇਂ ਕਿਤੇ ਵੱਡੀ ਦੇਰ ਦੀ ਸਮਾਧੀ ਲੱਗੀ ਹੁੰਦੀ। ਰਾਤ ਲੰਘ ਗਈ, ਉਹ ਜਿਵੇਂ ਬੈਠਿਆਂ ਨੂੰ ਪੁੰਜਈ। ਦੂਸਰੇ ਦਿਨ ਫੇਰ ਆਉਂਦਾ, ਉਸ ਵੇਲੇ ਕਹਿਣ ਲੱਗਿਆ, ਕੱਲ ਤਾਂ ਮੈਂ ਸਜ਼ਾ ਥੋੜੀ ਓ ਦਿੱਤੀ ਹੈ, ਅੱਜ ਮੈਂ ਉਸ ਤੋਂ ਵੀ ਵੱਧ ਦੂੰ। ਉਸ ਵੇਲੇ ਰੇਤਾ ਮੰਗਾ ਲਿਆ, ਗਰਮ ਕਰਨਾ ਸ਼ੁਰੂ ਕਰ ਦਿੱਤਾ। ਅੱਗ ਵਰਗਾ ਹੋ ਗਿਆ, ਹੱਥ ਨੀ ਲੱਗਦਾ, ਕਹਿੰਦਾ ਇਹ ਤੇ ਬੈਠੋ। ਮਹਾਰਾਜ ਜੀ ਚੁੱਪ ਕਰਕੇ ਜਾ ਕੇ ਬਹਿ ਗਏ। ਉੱਥੇ ਹੀ ਬਸ ਨਹੀਂ ਕਰੀ, ਹੋਰ ਰੇਤਾ ਗਰਮ ਕਰਿਆ ਤੇ ਇਹਨੇ ਕਿਹਾ ਵੀ ਸੁਰਤ ਚਾੜ ਲੈਂਦੇ ਨੇ, ਦਸਵੇਂ ਦੁਆਰ ਤੇ ਰੇਤਾ ਪਾਵਾਂ। ਸੋ ਸੀਸ ਦੇ ਵਿੱਚ ਅੱਗ ਵਰਗਾ ਰੇਤਾ ਪਾਉਣਾ ਸ਼ੁਰੂ ਕਰ ਦਿੱਤਾ। ਸਵੇਰ ਤੋਂ ਲੱਗਿਆ, ਸ਼ਾਮ ਹੋ ਗਈ। ਉਸ ਵੇਲੇ ਇਸ ਪਾਪ ਦੀ ਖਬਰ ਸਾਰੇ ਫੈਲਣੀ ਸ਼ੁਰੂ ਹੋ ਗਈ। ਸਿੱਖ ਤਰਲੇ ਲੈ ਰਹੇ ਨੇ ਵੀ ਗੁਰੂ ਮਹਾਰਾਜ ਗਏ ਕਿੱਥੇ, ਦਰਬਾਰ ਚ ਗਏ ਸੀ, ਉਹ ਤੋਂ ਬਾਅਦ ਨਜ਼ਰ ਨਹੀਂ ਆ ਰਹੇ ਕਿਤੇ, ਕਦੇ ਕਿਤੇ ਪੁੱਛਦੇ ਨੇ, ਅੰਮ੍ਰਿਤਸਰ ਭੇਜੇ ਵੀ ਸ਼ਾਇਦ ਉਧਰ ਆ ਗਏ ਹੁਣ, ਕਿਤੇ ਉਗ ਸੁਗ ਨਹੀਂ ਨਿਕਲਦੀ। ਅਖੀਰ ਪਤਾ ਲੱਗਿਆ, ਉੱਚੀ ਉੱਚੀ ਗੱਲਾਂ ਕਰਦੇ ਨੇ ਸਿਪਾਹੀ, ਬਾਣੀ ਪੜਦਾ ਹੈ ਗੁਰਸਿੱਖ, ਨੰਗੇ ਜਾਂਦੇ ਨੇ। ਸਿੱਖ ਨੇ ਸੁਣ ਲਿਆ ਵੀ ਇਹ ਹਵੇਲੀ ਚੋਂ ਬਾਣੀ ਦੀ ਆਵਾਜ਼ ਆ ਰਹੀ ਹੈ, ਇੱਥੇ ਬਾਣੀ ਕੌਣ ਹੈ ਪੜਨ। ਪੁੱਛ ਕੇ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਇੱਥੇ ਤਸੀਹੇ ਚੱਲ ਰਹੇ। ਉਧਰ ਚੰਦੂ ਦੇ ਘਰ ਚੰਦੂ ਦੀ ਨੂੰਹ ਗੁਰਸਿੱਖ ਦੀ ਲੜਕੀ ਨੂੰ ਜਦੋਂ ਸੁਣਿਆ ਵੀ ਐਡਾ ਬੜਾ ਤਸੀਹਾ, ਉਸ ਵੇਲੇ ਰੋਂਦੀ ਰਹੀ, ਬਸ ਨਹੀਂ ਕੋਈ ਚੱਲਦਾ। ਰਾਤ ਪੈ ਜਾਂਦੀ ਹੈ ਤੇ ਪਤਾ ਲੱਗਿਆ ਵੀ ਨਾ ਪਾਣੀ ਦਿੱਤਾ ਤੇ ਨਾ ਖਾਣ ਨੂੰ ਦਿੱਤਾ, ਉਸਨੇ ਸ਼ਰਬਤ ਬਣਾਇਆ ਤੇ ਖਾਣ ਵਾਸਤੇ ਚੂਰੀ ਕੁੱਟੀ ਤੇ ਉਹ ਲੈ ਕੇ ਦਰਵਾਜ਼ੇ ਤੇ ਆਈ ਤਾਂ ਦਰਬਾਨਾ ਨੇ ਰੋਕ ਦਿੱਤਾ। ਹੱਥ ਦਾ ਕੰਗਣ ਲਾਇਆ, ਬੜਾ ਹੀ ਕੀਮਤੀ, ਕਹਿਣ ਲੱਗੀ ਆ ਵੰਡ ਲਿਓ, ਮੈਨੂੰ ਲੰਘ ਜਾਣ ਦਿਓ। ਅੱਗੇ ਚੜੀ, ਗੁਰੂ ਮਹਾਰਾਜ ਦਾ ਦੇਖਿਆ ਬੜੀ ਤਕਲੀਫ ਦੇ ਅੰਦਰ, ਉਸ ਵੇਲੇ ਰੋਣ ਲੱਗ ਗਈ, ਚਰਨਾਂ ਤੇ ਨਮਸਕਾਰ ਕਰਤੀ। ਮਹਾਰਾਜ ਕਹਿੰਦੇ ਬੇਟੀ ਰੋ ਨਾ, ਰੋਈ ਦਾ ਨਹੀਂ ਹੁੰਦਾ, ਭਾਣਾ ਕਰਤਾਰ ਦਾ ਹੈ। ਕਹਿਣ ਲੱਗੀ ਪਾਤਸ਼ਾਹ ਮੈਂ ਇਸ ਘਰ ਵਿਆਹੀ ਹੋਈ ਹਾਂ, ਦੁਸ਼ਟ ਕਰਦੇ ਅੰਦਰ, ਮੈਂ ਆਪਦੇ ਵਾਸਤੇ ਸ਼ਰਬਤ ਲਿਆਈਆਂ ਪੀਣ ਨੂੰ ਤੇ ਖਾਣ ਵਾਸਤੇ ਲਿਆਈਆਂ ਚੂਰੀ, ਤੁਸੀਂ ਛਕ ਲਓ। ਮਹਾਰਾਜ ਕਹਿੰਦੇ ਬੀਬਾ ਕਿਵੇਂ ਛਕ ਲਈਏ, ਇਹ ਜਿਸ ਘਰ ਦੇ ਅੰਦਰ ਤੂੰ ਗੁਰਸਿੱਖ ਬੱਚੀ ਆਈ ਹੈ, ਇਹ ਘਰ ਤੇਰੇ ਰਹਿਣ ਵਾਲਾ ਨਹੀਂ ਹੈ, ਇਹ ਪਾਪ ਦਾ ਮੰਡਲ ਹੈ, ਇਹ ਜਿੰਨਾ ਇਹਦੇ ਵਿਚ ਅੰਨ ਹੈ ਸਾਰਾ ਪਾਪ ਦਾ ਅੰਨ ਹੈ, ਇਹ ਪਾਪ ਦਾ ਅੰਨ ਅਸੀਂ ਨਹੀਂ ਖਾਣਾ।
ਪਾਪ ਦਾ ਪੂਜਨ ਜੀ ਪਾਵੇ ਨਾ ਮੂਲ ਯਤਨ, ਪਾਪ ਦਾ ਪੂਜਨ ਪਾਵੇ
ਸਾਨੂੰ ਪਾਉਂਦਾ ਨਾ ਜਲ ਪਾਉਂਦਾ ਹੈ ਤੇ ਨਾ ਭੋਜਨ ਪਾਉਂਦਾ, ਜਾਂ ਕੀ ਰਹਿਤ ਨਾ ਜਾਣੀ ਹੈ। ਗੁਰਬਾਣੀ ਨੇ ਰੀ ਤਿਸਦੇ ਹੱਥੋਂ ਖਾਧਿਆ ਬਿਸਰੇ ਹਰ ਕੀ, ਕਹਿੰਦੇ ਪਾਪ ਦਾ ਭੋਜਨ ਗੁਰੂ ਨਾਨਕ ਪਾਤਸ਼ਾਹ ਨੇ ਮਾਲਗੂੜੇ ਨਹੀਂ ਸੀ ਪਸੰਦ ਕੀਤੇ, ਲਾਲੋ ਦਾ ਸੁੱਕੇ ਕੁਦਰੇ ਦਾ ਟੁਕੜਾ ਪਸੰਦ ਕੀਤਾ ਸੀ। ਲੈ ਜਾ ਤੂੰ ਪਾਤਸ਼ਾਹ, ਮੈਂ ਵੀ ਨਹੀਂ ਖਾ ਸਕਦੀ, ਮੈਂ ਦੇਖ ਨਹੀਂ ਸਕਦੀ, ਮੈਂ ਇਸ ਘਰ ਦੀ ਨੂੰਹ ਆ ਤੇ ਐਡੇ ਪਾਪੀ ਘਰ ਚ ਮੈਂ ਆ ਗਈ, ਪਾਸ਼ਾ ਮੇਰਾ ਦਮ ਕੁੱਟਦਾ। ਕਹਿੰਦੇ ਬੀਬਾ ਤੂੰ ਗੁਰਸਿੱਖ ਹੈ, ਬੰਦਗੀ ਵਾਲੀ ਹੈ, ਤੈਂ ਨਾਮ ਜਪਿਆ, ਉੱਚੀਆਂ ਵਸਤਾਂ ਚ ਤੇਰੀ ਸੁਰਤ ਖੇਲ ਲਈ ਹੈ, ਇਸ ਪਾਪ ਦੇ ਮੰਡਲ ਵਿਚ ਰਹਿਣ ਵਾਲੀ ਤੂੰ ਨਹੀਂ ਹੈ, ਰਹਿਣ ਦੇ ਕਾਬਲ ਨਹੀਂ ਹੈ। ਚੰਗਾ ਜਿੱਦਣ ਅਸੀਂ ਛੇਤੀਓ ਅਸੀਂ ਹੁਣ ਚਲੇ ਜਾਣਾ, ਸਰੀਰ ਛੱਡ ਦੇਣਾ ਪਰਸੋਂ ਨੂੰ, ਤੇ ਤੂੰ ਸਾਡੇ ਨਾਲੇ ਚੱਲੀ, ਤੈਨੂੰ ਨਾਲੇ ਲੈ ਜਾਂਗੇ ਤੇ ਜਦੋਂ ਅਸੀਂ ਜਾਵਾਂਗੇ ਤੂੰ ਵੀ ਸਰੀਰ ਛੱਡ ਦੇ। ਕਿੱਡੀ ਬੜੀ ਬੀਬੀ ਦੀ ਭਗਤੀ ਸੀ ਸਾਧ ਸਿੰਘ ਜੀ, ਹੈਰਾਨ ਹੋ ਵੀ ਜਿਹਦੀ ਮਰਜ਼ੀ ਚ ਸੀ ਸਰੀਰ ਛੱਡ ਦੇਣਾ, ਇਹ ਨਹੀਂ ਵੀ ਕੁਛ ਖਾ ਕੇ ਸਰੀਰ ਛੱਡ ਦੇਣਾ, ਨਾ ਆਪਣੇ ਹੀ ਬਸ ਵਿਚ ਸੀ। ਕਹਿੰਦੇ ਬੀਬਾ ਤੇਰੀ ਬੰਦਗੀ ਬਹੁਤ ਉੱਚੀ ਹੈ ਤੇ ਤੂੰ ਇਸ ਕਾਬਲ ਹੈ ਕਿ ਆਪਣਾ ਸਰੀਰ ਆਪਣੀ ਮਰਜ਼ੀ ਨਾਲ ਛੱਡ ਜਾਵੇਂ, ਐਸੇ ਸਰੀਰ ਐਸੇ ਪਾਪ ਮੰਡਲਾਂ ਚ ਨਹੀਂ ਰਿਹਾ ਕਰਦੇ, ਚੰਗਾ ਤੂੰ ਸਾਡੇ ਨਾਲ ਚੱਲ। ਵਾਪਸ ਚਲੀ ਜਾਂਦੀ ਹੈ, ਫੇਰ ਨਹੀਂ ਮਨ ਲੱਗਦਾ, ਦੂਜੇ ਦਿਨ ਫੇਰ ਆਉਂਦੀ ਹੈ, ਉਵੇਂ ਜਿਵੇਂ ਦੂਸਰਾ ਕੰਗਣ ਦਿੰਦੀ ਹੈ, ਫੇਰ ਮਹਾਰਾਜ ਕੋ ਆ ਕੇ ਤਰ ਲੈਂਦੀ ਹੈ, ਪਾਤਸ਼ਾਹ ਪੁੱਛਦਾ ਛੱਡ ਲਓ, ਮਹਾਰਾਜ ਕਹਿੰਦੇ ਨਾ। ਸੋ ਅਗਲਾ ਦਿਨ ਆ ਗਿਆ, ਚੌਥਾ ਦਿਨ ਫੇਰ ਆ ਕੇ ਕਹਿਣ ਲੱਗਿਆ, ਅਜੇ ਵੀ ਨਹੀਂ ਬੋਲਣਾ, ਚੰਗਾ ਫਿਰ ਮੈਂ ਅੱਜ ਸਜ਼ਾ ਦਿੰਦਾ ਬਹੁਤ ਭਿਆਨਕ ਤਵੀ ਤਪਾ ਲਈ ਪੱਠਮ ਜਲਦਾ ਨੇੜੇ ਨੀ ਕੋਈ ਜਾ ਸਕਦਾ ਲਾਲ ਹੋ ਗਈ ਕਹਿੰਦਾ ਇਹਦੇ ਉੱਤੇ ਬਹਿ ਜਾਓ ਚਾਰ ਕਹਿੰਦੇ ਸਿਪਾਹੀਆਂ ਨੂੰ ਕਹਿਣ ਲੱਗਿਆ ਬਿਠਾ ਦੋ ਆਪ ਨੀ ਇਹਨੇ ਬੈਠਣਾ ਮਹਾਰਾਜ ਕਹਿੰਦੇ ਕੀ ਕਰਦਾ ਅਸੀਂ ਆਪੇ ਬਹਿਨੇ ਮਹਾਰਾਜ ਨੇ ਜਾ ਕੇ ਉੱਤੇ ਚਰਨ ਰੱਖਤਾ ਚੈੜ ਚੈੜ ਦੀ ਆਵਾਜ਼ ਆਈ ਚਰਨ ਰੱਖਦੀ ਸਰ ਦੂਸਰਾ ਵੀ ਰੱਖਤਾ ਚੌਂਕੜਾ ਮਾਰ ਲਿਆ ਤਲੀਆਂ ਜਲ ਗਈਆਂ ਤੇ ਥੱਲੇ ਮਾਸ ਦੇ ਜਲਣ ਦੀ ਆਵਾਜ਼ ਆਈ ਫਰੂਹੇ ਪਏ ਹੋਏ ਨੇ ਰੇਤੇ ਦੇ ਨਾਲ ਸਾਰੇ ਸਰੀਰ ਦੇ ਉੱਤੇ ਉਸ ਵੇਲੇ ਸਾਰਾ ਅਸਮਾਨ ਹਿੱਲ ਗਿਆ ਦੇਵੀ ਦੇਵਤੇ ਹੱਥ ਜੋੜੀ ਖੜੇ ਨੇ ਪਾਤਸ਼ਾਹ ਆਹ ਸਾਤੇ ਨਹੀਂ ਦੇਖ ਹੁੰਦਾ ਉਸ ਵੇਲੇ ਮੀਆਂ ਮੀਰ ਜੋ ਕਿ ਪਹੁੰਚਿਆ ਹੋਇਆ ਫਕੀਰ ਸੀ ਜਿਸਨੇ ਹਰਿਮੰਦਰ ਸਾਹਿਬ ਦੀ ਬੁਨਿਆਦ ਰੱਖੀ ਹੈ ਉਹ ਆਇਆ ਆਉਂਦੇ ਨੀ ਆਪਣੀ ਸ਼ਕਤੀ ਦੇ ਨਾਲ ਸਾਰੇ ਪਹਿਰੇਦਾਰ ਸਲਾਹ ਤੇ ਆਰਾਮ ਨਾਲ ਲੰਘਿਆ ਅੱਗੇ ਦੇਖਿਆ ਤਾਂ ਦੋਏ ਬਾਹਾਂ ਚੱਕ ਲਈਆਂ ਮਹਾਰਾਜ ਨੂੰ ਦੇ ਕਹਿੰਦਾ ਦੁਹਾਈ ਹੈ ਅੱਲਾਹ ਦੀ ਆਹ ਕੀ ਹੋ ਰਿਹਾ ਮੇਰੇ ਮੈਂ ਕੀ ਦੇਖ ਰਿਹਾ ਆਪਣੀ ਅੱਖਾਂ ਨੂੰ ਮੈਂ ਕੀ ਦੇਖ ਰਿਹਾ ਪਾਤਸ਼ਾਹ ਇਹ ਰਾਜ ਰਹਿਣ ਦੇ ਕਾਬਲ ਨੀ ਇਹ ਦੁਨੀਆਂ ਰਹਿਣ ਦੇ ਕਾਬਲ ਨੀ ਬਾਹਾਂ ਚੱਕ ਲਈਆਂ ਮਹਾਰਾਜ ਕਹਿੰਦੇ ਨਾ ਨਾ ਵੀਰ ਜੀ ਨਾ ਰਹਿਮ ਇਹ ਕੰਮ ਨੀ ਆਪਾਂ ਕਰਨਾ ਕਹਿੰਦਾ ਸੱਚੇ ਪਾਤਸ਼ਾਹ ਇਹ ਤੁਸੀਂ ਕੀ ਕਰ ਰਹੇ ਹੋ ਮਹਾਰਾਜ ਕਹਿੰਦੇ ਤੈਨੂੰ ਇੱਕ ਅਸ਼ਟਪਦੀ ਦੇ ਅਰਥ ਸਮਝਾਉਣੇ ਸੀ ਉਹ ਸਮਝ ਲੈ ਹੁਣ ਤੂੰ
ਸਮਝ ਪਿਆਰਿਆ ਰਹਿਤ ਜੀਵਨ
ਸਾਹਿਬ ਜਦ ਆਪ ਸੁਣ ਰਹੇ ਸੀ ਤੇ ਆਪ ਨੇ ਆ ਕੇ ਦੱਸਿਆ ਸੀ ਜਿੱਥੇ ਜੀਵਨ ਮੁਕਤ ਦੀ ਅਵਸਥਾ ਦਾ ਜ਼ਿਕਰ ਕੀਤਾ ਗਿਆ ਸੀ ਕਿ ਪਾਤਸ਼ਾਹ ਐਸੇ ਪੁਰਸ਼ ਦੇ ਦਰਸ਼ਨ ਵੀ ਹੋ ਸਕਦੇ ਨੇ ਕਹਿੰਦੇ ਅੱਜ ਤੈਨੂੰ ਪ੍ਰੈਕਟੀਕਲੀ ਉਹ ਰਹਿ ਦੱਸ ਰਹੇ ਹਾਂ ਪ੍ਰਭ ਕੀ ਆਗਿਆ ਆਤਮ ਹਿਤਾਵ ਹੈ ਜੀਵਨ ਮੁਕਤ ਸੋ ਕਾਵ ਹੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਹੀਂ ਦਿਓ ਫੇਰ ਵੀ ਖੇੜਾ ਹੀ ਹੈ, ਕਰਸ ਨੀ ਕੋਈ ਕਰ ਰਹੇ ਵੀ ਇਹਦਾ ਬੇੜਾ ਗਰਕ ਹੋ ਜਾਏ। ਇੰਨਾ ਵੀ ਨੀ ਫੁਰਨਾ ਲਿਆਉਂਦਾ, ਜੇ ਇੰਨਾ ਕੁ ਵੀ ਫੁਰਨਾ ਲੈ ਆਉਂਦੇ ਉਸੇ ਵੇਲੇ ਹੋ ਜਾਣਾ ਸੀ ਨਾ, ਆਨੰਦ ਦੀ ਅਵਸਥਾ ਚ ਨੀ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਵਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਬਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਆ ਜੀਵਨ ਮੁਕਤ। ਨਮਸਕਾਰ ਕਰ ਦਿੱਤੀ ਪਾਤਸ਼ਾਹ, ਮੇਰੇ ਤੇ ਨਹੀਂ ਦੁੱਖ ਦੇਖਿਆ ਜਾ, ਇੰਨਾ ਹੇਠਾਂ ਅੱਗ ਜਲ ਰਹੀ ਹੈ ਤੇ ਆਪ ਤਵੀ ਤੇ ਬੈਠੇ ਹੋ, ਸਰੀਰ ਜਲ ਰਿਹਾ, ਚਿੜਚਿੜ ਕਰ ਰਿਹਾ, ਧੂੰਆਂ ਨਿਕਲ ਰਿਹਾ ਮਾਸ ਚੋਂ, ਤੇ ਫੇਰ ਆਪ ਪ੍ਰਸੰਨ ਚਿੱਤ ਬਚਨ ਕਰ ਰਹੇ ਹਾਂ। ਕਹਿੰਦੇ ਪੀਰ ਜੀ, ਇਹ ਤਾਂ ਲੀਲਾ ਹੈ ਪ੍ਰਭੂ ਦੀ। ਲਖੀ ਜਾਵੇ ਨਾ ਲੀਲਾ ਰਾਮ ਪਿਆਰੇ, ਲਖੀ ਜਾਵੇ ਨਾ ਲੀਲਾ ਰਾਮ ਪਿਆਰੇ, ਸਗਲੇ ਠਾ ਜਿਤ ਜਿਤ ਕਰ ਰਾਖੇ ਤੈਸਾ ਤਿੰਨ, ਆਪੇ ਕਰਨ ਕਰਾਵਨ ਜੋਗ, ਜੋ ਪਾਵੈ ਸੋਈ ਹੋ। ਪਸਰੇ ਆਪ ਹੋਏ ਅੰਤ ਤਰੰਗ, ਲਗੇ ਨਾ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਤੈਸਾ ਪ੍ਰਕਾਸ਼, ਜੈਸੀ ਮਤ ਦੇ ਤੈਸਾ ਪ੍ਰਕਾਸ਼, ਪਾਰ ਬ੍ਰਹਮ ਕਰਤਾ ਅਵਨਾਸ਼, ਸਦਾ 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 ਦਇਆਲ, ਸਿਮਰ ਸਿਮਰ ਨਾਨਕ ਪਏ ਨਿਹਾਲ। ਕਹਿੰਦੇ ਵੀਰ ਜੀ, ਇਹ ਤਾਂ ਪਾਰ ਬ੍ਰਹਮ ਪਰਮੇਸ਼ਰ ਦੀ ਲੀਲਾ ਹੋ ਰਹੀ ਹੈ, ਕਿਹਨੂੰ ਮਾੜਾ ਕਹਿਣਾ ਹੈ, ਕਿਹਨੂੰ ਚੰਗਾ ਕਹਿਣਾ। ਨਮਸਕਾਰਾਂ ਕਰਦਾ ਹੈ ਮੀਆਂ ਵੀਰ ਪਾਤਸ਼ਾਹ, ਸਾਥੇ ਤਾਂ ਐਡਾ ਜਿਗਰਾ ਰੱਖ ਨਹੀਂ ਹੁੰਦਾ, ਨਮਸਕਾਰ ਕੀਤੀ ਤੇ ਚਰਿਆ ਗਿਆ। ਇਹਨੇ ਨੂੰ ਹਿਮਾਲਿਆ ਪਰਬਤ ਦੇ ਉੱਤੇ ਗੋਰਖ ਦੀ ਸਮਾਧੀ ਦੇ ਅੰਦਰ ਸਾਰਾ ਨਜ਼ਾਰਾ ਆ ਗਿਆ, ਹੈਰਾਨ ਹੋ ਗਿਆ ਕਿ ਉਹ ਗੁਰੂ ਨਾਨਕ ਜਿਸ ਨੂੰ ਅਸੀਂ ਨਮਸਕਾਰਾਂ ਕੀਤੀਆਂ, ਇੰਨੀਆਂ ਸ਼ਕਤੀਆਂ ਦਾ ਮਾਲਕ ਹੋ ਕੇ ਇੱਕ ਮਾਮੂਲੀ ਬੰਦੇ ਤੋਂ, ਇੱਕ ਮਾਮੂਲੀ ਰਾਜੇ ਤੋਂ ਤਕਲੀਫ ਸਹਿ ਰਿਹਾ। ਉਸੇ ਵੇਲੇ ਗੁਪਤ ਰੂਪ ਦੇ ਅੰਦਰ ਗੋਰਖ ਸਿੱਧਾਂ ਦੇ ਸਮੇਤ ਉਸੇ ਲਾਲ ਹਵੇਲੀ ਚ ਆਉਂਦਾ, ਆਉਂਦੇ ਨੇ ਸਾਰੇ ਪਹਿਰੇਦਾਰ ਸਲਾਤੇ, ਸਭ ਗਿਰ ਗਏ ਧਰਤੀ ਦੇ ਉੱਤੇ। ਉਸ ਵੇਲੇ ਮਹਾਰਾਜ ਜੀ ਦੇ ਕੋਲ ਚਲੇ, ਪਾਤਸ਼ਾਹ ਸਾਰੇ ਜ਼ਮਾਨਾ ਚ ਹਲਚਲ ਪੈ ਗਈ ਹੈ, ਸਾਰੇ ਸਾਧੂਆਂ ਦੇ ਹਿਰਦਿਆਂ ਦੇ ਅੰਦਰ ਆਹ ਨਜ਼ਾਰਾ ਘਰ ਕਰ ਗਿਆ, ਸਾਤੇ ਸਹਿ ਨਹੀਂ ਹੁੰਦਾ ਤੇ ਤੁਸੀਂ ਐਡਾ ਬੜਾ ਖੇਡ, ਐਡੀ ਬੜੀ ਖੇਡ ਕਰਦੇ ਹੋ, ਸ਼ਕਤੀ ਕਿਉਂ ਨਹੀਂ ਵਰਤਦੇ? ਸ਼ਕਤੀ ਵਰਤੋ ਤੁਸੀਂ, ਜੇ ਤੁਸੀਂ ਸ਼ਕਤੀ ਨਹੀਂ ਵਰਤਦੇ ਪਾਤਸ਼ਾਹ, ਸਾਧੂਆਂ ਦੀ ਨਰਾਦਰੀ ਹੋਣੀ ਸ਼ੁਰੂ ਹੋ ਜਾਣੀ ਹੈ। ਕੌਡੀ ਕੌਡੀ ਦੇ ਬੰਦਿਆਂ ਨੇ ਸਾਧੂਆਂ ਦੀ ਨਿੰਦਿਆ ਕਰਨੀ ਹੈ, ਉਹਨਾਂ ਨੂੰ ਤਸੀਹੇ ਦੇਣੇ, ਟੌਰਚਰ ਕਰਨਾ। ਜੇ ਸ਼ਕਤੀ ਦਿਖਾ ਦਿਓਗੇ ਤਾਂ ਕਿਸੇ ਦੀ ਤਾਕਤ ਨਹੀਂ ਹੋਏਗੀ ਕਿ ਕੱਲ ਨੂੰ ਕੋਈ ਅੱਖ ਚੱਕ ਕੇ ਵੀ ਦੇਖ ਸਕੇ। ਸੰਤਾਂ ਤੁਹਾਡੇ ਹੱਥ ਵਿਚ ਹੈ ਇਸ ਵੇਲੇ। ਕਹਿਣ ਲੱਗੇ ਗੋਰਖ ਜੀ, ਸ਼ਕਤੀ ਦੇਖ ਕੇ ਕਿਹੜਾ ਇਹ ਮੰਨਦੇ ਨੇ, ਹੋਰ ਤਰੀਕੇ ਦੇ ਨਾਲ ਅਸੀਂ ਕਰਾਂਗੇ, ਇਸ ਤਰ੍ਹਾਂ ਨਹੀਂ ਹੋਣਾ। ਇਹ ਜਿਹੜੀ ਇਹਨਾਂ ਕੋਲ ਸ਼ਕਤੀ ਹੈ ਉਸੇ ਤਰ੍ਹਾਂ ਦੀ ਸ਼ਕਤੀ ਅਸੀਂ ਪੈਦਾ ਕਰਾਂਗੇ, ਤੇ ਉਹ ਸ਼ਕਤੀ ਫਿਰ ਇਹਨਾਂ ਨੂੰ ਸਿੱਧੇ ਕਰੇਗੀ। ਕਰਾਮਾਤਾਂ ਨਾਲ ਦੇਖ ਕੇ ਨਹੀਂ ਸਿੱਧੇ ਹੋ ਸਕਦੇ। ਆਹ ਪੁਸ਼ਤ ਦੇਖ ਲੂ ਅਗਲੀ ਫੇਰ ਆਜੂ, ਉਹ ਦੇਖ ਲੂ ਫਿਰ ਅਗਲੀ ਫੇਰ ਆਜੂ, ਇਹ ਤਾਂ ਮੁੱਕਦਾ ਹੀ ਨਹੀਂ ਕੰਮ। ਸੋ ਅਸੀਂ ਤਾਂ ਅਕਾਲ ਪੁਰਖ ਦੇ ਭਾਣੇ ਨੂੰ ਰਾਜੀ ਖੁਸ਼ ਹੋ ਕੇ ਮੰਨਣ ਦਾ ਯਤਨ ਕਰ ਰਹੇ ਹਾਂ, ਇਸ ਤਰ੍ਹਾਂ ਨਾਲ ਫਰਮਾਨ ਕਰ ਰਹੇ ਹਾਂ।
ਇਹ ਭਾਣਾ ਦਾਤੇ ਦਾ ਅਸੀਂ ਮੰਨਣਾ ਮਿੱਠਾ
ਮਿੱਠਾ ਲੱਗੇ ਹਰਨਾਮ ਪਦਾਰਥ ਨਾਨਕ ਮਨ। ਕਹਿੰਦੇ ਨਾਥ ਜੀ, ਜੋ ਕੁਛ ਵਰਤੈ ਸਭ ਤੇਰਾ ਪਾਣਾ, ਹੁਕਮ ਬੂਝੈ ਸੋ ਸੱਚ ਸਮਾਨ। ਵਾਹਿਗੁਰੂ ਚ ਸਮਾਈ ਉਹਦੀ ਹੁੰਦੀ ਹੈ ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਕੇ ਉਹਦੇ ਅਨੁਸਾਰ ਚੱਲ ਪਵੇ। ਦੁੱਖ ਸੁੱਖ ਤੇਰੇ ਪਾਣਾ ਹੋਵੇ, ਕਿਸਤਾ ਜਾਏ ਰਵਾਈਐ, ਹੁਕਮੀ ਹੁਕਮ ਚਲਾਏ ਵਿਕਸੈ, ਨਾਨਕ ਲਿਖਿਆ ਪਾਈ। ਸੁਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾਹੀਂ ਜਾਏ। ਜੋ ਤੂੰ ਕਰਾਵੇਂ ਸੋ ਕਰੀ ਪਿਆਰੇ, ਅਵਰ ਕਿਛ ਕਰਨਾ ਨਾ ਜਾਏ। ਤੇਰਾ ਭਾਣਾ ਮੰਨੇ ਸੋ ਮਿਲੇ ਤੁਧ ਆਏ, ਜਿਸ ਭਾਣਾ ਪਾਵੇ ਸੋ ਤੁਝੇ ਸਮਾਏ। ਭਾਣੇ ਵਿਚ ਵੱਡੀ ਵਡਿਆਈ, ਭਾਣਾ ਕਿਸੇ ਕਰਾਏ। ਉਸ ਵੇਲੇ ਗੋਰਖਨਾਥ ਨੇ ਸਾਰਿਆਂ ਸਿੱਧਾਂ ਦੇ ਸਮੇਤ ਨਮਸਕਾਰ ਕੀਤੀ ਹੈ, ਗੁਰੂ ਨਾਨਕ ਤੈਨੂੰ ਅਸੀਂ ਪਹਿਲੇ ਰੂਪ ਚ ਵੀ ਦੇਖਿਆ, ਦੂਜੇ ਚ ਵੀ ਦੇਖਿਆ, ਤੀਜੇ ਚ ਵੀ ਦੇਖਿਆ, ਚੌਥੇ ਚ ਵੀ ਦੇਖਿਆ। ਹੁਣ ਤਾਂ ਤੈਂ ਕਮਾਲ ਹੀ ਕਰ ਦਿੱਤੀ, ਇੰਨੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਇੱਕ ਮਾਮੂਲੀ ਬੰਦੇ ਤੋਂ ਤੂੰ ਤਕਲੀਫਾਂ ਸਹਿ ਰਹੀ। ਸੋ ਦਿਨ ਲੰਘ ਗਿਆ ਤਵੀ ਤੇ ਬੈਠਿਆ, ਫੇਰ ਨਾ ਖਾਣਾ ਨਾ ਪੀਣਾ ਨਾ ਸੌਣਾ। ਅਗਲੇ ਦਿਨ ਫੇਰ ਆਇਆ, ਕਹਿਣ ਲੱਗਿਆ ਅੱਜ ਮੈਂ ਗਊ ਦੀ ਖਲ ਲਿਆ ਕੇ ਮੜਾਊਂ, ਉਹਦੇ ਵਿੱਚ ਧੁੱਪੇ ਸੁਕਾਊਂਗਾ, ਬੇਦੀਨ ਕਰਕੇ ਮਾਰਾਂਗਾ। ਬੋਲ ਰਿਸ਼ਤਾ ਲੈਣਾ ਕਿ ਨਹੀਂ ਲੈਣਾ ਕੁਛ ਨਾ ਬੋਲ ਮਹਾਰਾਜ ਕਹਿੰਦੇ ਇਸ਼ਨਾਨ ਕਰਿਆ ਨੂੰ ਦੇਰ ਹੋ ਗਈ ਸਨ ਰਾਵੀ ਤੇ ਜਾਣ ਦੀ ਇਜਾਜ਼ਤ ਦੇ ਸਿੰਘਾਂ ਸਮੇਤ ਉਸ ਵੇਲੇ ਕਹਿਣ ਲੱਗਿਆ ਵੀ ਹੁਣ ਗੱਲ ਖੁੱਲ ਗਈ ਹੁਣ ਗੱਲ ਚੱਲ ਪਏਗੀ ਤੇ ਮੈਂ ਜੁਰਮਾਨਾ ਵੀ ਲੈ ਲਾਂਗਾ ਤੇ ਹੋਰ ਵੀ ਸਭ ਕੰਮ ਹੋ ਜਾਣਗੇ ਉਸ ਵੇਲੇ ਸਵਾਰ ਨਾਲ ਦੇ ਤੇ ਪਹਿਰੇਦਾਰ ਨਾਲ ਦੇ ਤੇ ਗੁਰੂ ਮਹਾਰਾਜ ਜੀ ਰਾਵੀ ਦੇ ਕੰਢੇ ਹੌਲੀ ਹੌਲੀ ਤੁਰੇ ਜਾਂਦੇ ਨੇ ਆਹਿਸਤਾ ਆਹਿਸਤਾ ਭਾਈ ਲੰਗਾਹੇ ਦਾ ਮੋਢਾ ਫੜਿਆ ਹੋਇਆ ਮਹਾਰਾਜ ਜੀ ਨੇ ਤੇ ਉਹਨੇ ਇਸ ਤਰ੍ਹਾਂ ਬਾਂਹ ਪਾਈ ਹੋਈ ਹੈ ਪਿੱਛੇ ਦੀ ਤੇ ਮਹਾਰਾਜ ਜੀ ਨੂੰ ਸਹਾਰਾ ਦਿੰਦਾ ਤੁਰਿਆ ਜਾ ਰਿਹਾ ਤੇ ਹੌਲੀ ਹੌਲੀ ਪੈਰ ਰੱਖਦੇ ਤੁਰੇ ਜਾ ਰਹੇ ਤੇ ਰਾਵੀ ਦੇ ਕੰਢੇ ਪਹੁੰਚ ਗਏ ਉਥੇ ਆਪ ਨੇ ਇਸ਼ਨਾਨ ਕਰਿਆ ਸਿੰਘਾਂ ਸਿੱਖਾਂ ਨੇ ਇਸ਼ਨਾਨ ਕਰਿਆ ਤੇ ਮਹਾਰਾਜ ਦੇ ਦੁਆਲੇ ਸਾਰੇ ਖੜੇ ਹੋ ਗਏ ਮਹਾਰਾਜ ਕਹਿਣ ਲੱਗੇ ਗੁਰਸਿੱਖੋ ਅਸੀਂ ਜਪਜੀ ਸਾਹਿਬ ਪਾਠ ਕਰਦੇ ਹਾਂ ਜਪਜੀ ਸਾਹਿਬ ਦਾ ਪੂਰਾ ਪਾਠ ਕਰਿਆ ਕਹਿਣ ਲੱਗੇ ਲਓ ਹੁਣ ਸਾਡਾ ਅੰਤ ਸਮਾਂ ਆ ਗਿਆ ਭਾਈ ਹੁਣ ਤੁਸੀਂ ਹਰਗੋਬਿੰਦ ਜੀ ਨੂੰ ਸਾਡਾ ਰੂਪ ਜਾਣਿਆ ਉਹਨਾਂ ਦੀ ਕਿਰਿਆ ਹੁਣ ਬਦਲਣੀ ਹੈ ਗੁਰੂ ਨਾਨਕ ਨੇ ਰੂਪ ਬਦਲਾ ਲਿਆ ਹੁਣ ਸੂਰਮਿਆਂ ਦਾ ਰੂਪ ਧਾਰਨ ਕਰ ਲਿਆ ਡੋਲਿਓ ਨਾ ਉਸ ਦੇ ਅੰਦਰ ਤੇ ਜਾਓ ਸਾਡੀ ਵੱਲੋਂ ਸੰਦੇਸ਼ਾ ਦੇ ਦਿਓ ਬਾਬਾ ਬੁੱਢਾ ਜੀ ਦਾ ਸਤਿਕਾਰ ਕਰਨ ਸੰਗਤਾਂ ਦੇ ਨਾਲ ਪਿਆਰ ਦੇ ਨਾਲ ਵਰਤਣ ਤੇ ਅਸੀਂ ਹੁਣ ਆਪਣੀ ਇੱਛਾ ਦੇ ਨਾਲ ਜਾ ਰਹੇ ਹਾਂ ਉਸ ਵੇਲੇ ਮਹਾਰਾਜ ਜੀ ਚਾਦਰਾ ਇੱਕ ਹੇਠਾਂ ਵਿਛਾਇਆ ਕੁਸ਼ਾ ਦਾ ਆਸਣ ਲਾਇਆ ਉਹਦੇ ਬਾਅਦ ਆਪ ਲੰਮੇ ਪੈ ਗਏ ਚਾਦਰਾ ਚਿਹਰੇ ਤੇ ਲੈ ਲਿਆ ਉਸੇ ਵੇਲੇ ਅਸਮਾਨ ਦੇ ਅੰਦਰ ਜੈ ਜੈਕਾਰ ਦੀਆਂ ਧੁਨੀਆਂ ਹੋਣ ਲੱਗ ਗਈਆਂ ਪ੍ਰਕਾਸ਼ ਇਹ ਪ੍ਰਕਾਸ਼ ਹੋ ਗਿਆ ਬਾਜੇ ਵੱਜਣੇ ਸ਼ੁਰੂ ਹੋ ਉਸ ਵੇਲੇ ਇਹ ਜੋ ਨੌਂ ਸੀ ਉਹਦੀ ਚੰਦੂ ਦੀ ਉਹ ਸਮਾਧੀ ਚ ਲੀਨ ਹੋਈ ਬੈਠੀ ਸਾਰਾ ਕੌਤਕ ਦੇਖ ਰਹੀ ਹੈ ਤੇ ਜਦ ਉਹਨੇ ਦੇਖਿਆ ਵੀ ਮਹਾਰਾਜ ਦਾ ਸਰੀਰ ਛੱਡ ਗਏ ਉਸੇ ਵੇਲੇ ਉਸਨੇ ਬਰਮ ਰੁੰਦਰ ਨੂੰ ਫੋੜ ਕੇ ਆਪਣਾ ਸਰੀਰ ਵੀ ਛੱਡ ਦਿੱਤਾ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਜਾ ਕੇ ਨਮਸਕਾਰ ਕਰਕੇ ਮਹਾਰਾਜ ਦੇ ਮਹਾਰਾਜ ਜੀ ਉਸ ਨੂੰ ਨਾਲ ਲੈ ਕੇ ਤੁਰੇ ਜਾਂਦੇ ਕਿਉਂਕਿ ਜੋ ਗੁਰਮੁਖ ਹੋਇਆ ਕਰਦਾ ਬੜੀ ਵਾਰੀ ਵਿਚਾਰ ਕਰੀ ਹੈ ਤੇ ਉਹਦੇ ਬਾਰੇ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕੀਤਾ ਮਰਜ਼ੀ ਨਾਲ ਆ ਜਾਂਦੇ ਨੇ ਮਰਜ਼ੀ ਦੇ ਨਾਲ ਚਲੇ ਜਾਂਦੇ ਨੇ ਜਨਮ ਮਰਨ ਦੋਹੋਂ ਮੈਂ ਨਾਹੀਂ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰਸੋਂ ਲੈਣ ਸੋ ਬੀਬੀ ਨੇ ਵੀ ਸਰੀਰ ਨਾਲ ਦੀ ਨਾਲੇ ਛੱਡ ਦਿੱਤਾ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਅੱਜ ਦੇ ਦਿਨ ਸੰਸਾਰ ਦੇ ਉੱਤੇ ਇੱਕ ਐਸੀ ਅਦੁੱਤੀ ਲਾਸ਼ਾਨੀ ਸ਼ਹਾਦਤ ਦਿੱਤੀ ਸਾਰੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ ਜੋ ਫਰਮਾਨ ਕੀਤਾ ਕਿ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ ਨਿਰਵੈਰ ਰਹਿ ਕੇ ਨਿਰਾਲਾ ਕੌਤਕ ਕਰਕੇ ਸੰਸਾਰ ਦੇ ਅੰਦਰ ਇੱਕ ਸਾਨੂੰ ਮਹਾਨ ਸਬਕ ਦੇ ਗਏ ਸ਼ਹੀਦਾਂ ਦਾ ਤੇ ਆਪ ਸ਼ਹੀਦਾਂ ਦੇ ਸਰਤਾਜ ਹੋ ਗਏ ਈਸਾ ਜੀ ਨੂੰ ਸੂਲੀ ਚਾੜਿਆ ਗਿਆ ਸੀ ਕੰਪੀਟੀਸ਼ਨ ਦੀ ਬਾਤ ਨਹੀਂ ਹੈ ਉਹਨਾਂ ਦੇ ਅਨਿਆਈਆਂ ਨੇ ਸਾਰੀ ਦੁਨੀਆਂ ਦੇ ਉੱਤੇ ਪ੍ਰਗਟ ਕਰ ਦਿੱਤੀ ਇਹ ਗੱਲ ਲੇਕਿਨ ਕਿੱਡਾ ਬੜਾ ਸਾਡੇ ਕੋਲ ਖਜ਼ਾਨਾ ਸ਼ਹਾਦਤਾਂ ਦਾ ਕੀ ਮਜਾਲ ਸਾਡੀ ਕੌਮ ਕੋਈ ਬਾਹਰ ਦਾ ਦੱਸ ਸਕੇ ਪੰਜਾਬ ਚ ਇਹ ਨਹੀਂ ਪਤਾ ਪਹਿਲਾਂ ਮਹਾਤਾ ਕੀ ਦੱਸਣਾ। ਐਡਾ ਬੜਾ ਖਜ਼ਾਨਾ ਸਾਡੇ ਹੱਥ ਚ ਆਇਆ ਹੋਇਆ, ਅਸੀਂ ਸੰਭਾਲ ਨਹੀਂ ਰਹੇ ਸਾਧ ਸਿੰਘ ਜੀ, ਕੁਛ ਨਹੀਂ ਕਰ ਰਹੇ, ਐਵੇਂ ਤੁਰੇ ਫਿਰਦੇ ਹਾਂ, ਬੇਸੁਰਤ ਹੋ ਗਏ, ਦੁਖੀ ਹੋ ਰਹੇ ਹਾਂ। ਮਹਾਰਾਜ ਨੇ ਬਹੁਤ ਕੁਝ ਸਾਨੂੰ ਬਖਸ਼ਿਆ। ਸੋ ਅੱਜ ਦਾ ਜੋ ਸ਼ਹਾਦਤ ਦਾ ਦਿਹਾੜਾ, ਸੰਗਰਾਮ ਦਾ ਦਿਹਾੜਾ ਆਪਨੇ ਮਨਾਇਆ, ਸੋ ਸਾਰੇ ਪ੍ਰੇਮੀ ਬੋਲੋ।
ਆਖੋ ਸੰਗਤ ਜੀ ਤਨ ਗੁਰੂ ਅਰਜਨ, ਤਨ ਗੁਰੂ ਅਰਜਨ, ਆਖੋ ਸੰਗਤ ਜੀ ਤਨ ਗੁਰੂ ਅਰਜਨ, ਤਨ ਗੁਰੂ ਅਰਜਨ, ਆਖੋ ਸੰਗਤ ਜੀ ਤਨ ਗੁਰੂ ਅਰਜਨ, ਤਨ ਗੁਰੂ ਅਰਜਨ, ਆਖੋ ਸੰਗਤ ਜੀ ਤਨ ਗੁਰੂ ਅਰਜਨ, ਤਨ ਗੁਰੂ ਅਰਜਨ। Thank you.
ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਤੇਗ ਜੀ ਸਹਾਇ ਵਾਹਿਗੁਰੂ ਭਗਵਤੇ ਜੀ ਕੀ ਪਾਤਸ਼ਾਹੀ ਦਸਣੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਧਿਆਇ, ਅੰਗਦ ਗੁਰ ਤੇ ਅਮਰਦਾਸ ਰਾਮਦਾਸ ਤੈਨੂੰ ਸਹਾਇ। ਅਰਜਨ ਹਰ ਗੁਰੂ ਬਿੰਦ ਨੂੰ ਸਿਮਰੋ ਸ੍ਰੀ ਹਰਿ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਤ ਜਿਥੇ ਸਭ ਬਜਾਇ। ਤੇ ਪਾਤ ਸਿਮਰੀਐ ਕਰ ਮੌਨ ਆਵੈ ਤਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਕਰ ਖਾਲਸਾ ਸਾਹਿਬ ਹੋਰੀ।